ਅਰਸ਼ ਫਰਸ਼ ਵਿੱਚ ਹੋ ਰਹੀ ਖੁਸ਼ੀ ਚ ਜੈ ਜੈਕਾਰ, ਆਜ਼ਾਦੀ ਦੇ ਦੇਵਤੇ ਦੇਵਤੇ ਜਨਮ ਲਿਆ ਜਾ ਤਾਰ।
2500 ਤੋਂ ਉਦੋਂ ਸਨ ਸੀ ਕੱਤਕ ਦਿਸੀ ਗਈ ਪੁੰਨਿਆ, ਸਾਰੀ ਦੁਨੀਆ ਤੇ ਹੋ ਗਈ ਰੁਸ਼ਨਾਈ, ਆਖਿਆ ਦਲਾਨ ਸੁਣਿਆ।
ਨੇੜੇ ਡੁੱਬਦੇ ਕਈਆਂ ਦੇ ਤਾਰੂਏ, ਮਾਹੀ ਬੇਨਜ਼ੀਰ ਆ ਗਿਆ, ਸਾਰੇ ਜੱਗ ਉੱਤੇ ਹੋਈ ਰੁਸ਼ਨਾਈ, ਨਾਨਕੀ ਦਾ ਵੀਰ ਆ ਗਿਆ।
2500 ਉੱਤੇ ਉਦੋਂ ਸਨ ਸੀ ਕੱਤਕ ਦਿਸੀਗੀ ਪੁੰਨਿਆ, ਸਾਰੀ ਦੁਨੀਆ ਤੇ ਹੋਈ ਰੁਸ਼ਨਾਈ, ਆਖਿਆ ਦਲਾਨ ਸੁਣਿਆ।
ਨੇੜੇ ਡੁੱਬਦੇ ਕਈਆਂ ਦੇ ਤਾਰੂਏ, ਮਾਹੀ ਬੇਨਜ਼ੀਰ ਆ ਗਿਆ, ਸਾਰੇ ਜੱਗ ਤੇ ਹੋਈ ਰੁਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਇਸ ਦੇ ਹੋਣਗੇ ਬੇਲੀ, ਜ਼ਹਿਰ ਨੂੰ ਤਿਆਗ ਦੇਣਗੇ ਵੱਡੇ ਮੌਲਵੀ ਤੇ ਪੰਡਿਤ ਮਲਾਣੇ, ਇਸ ਦੇ ਚਿਰਾਗ ਦੇਣਗੇ।
ਲਾਊ ਜੰਗਲਾਂ ਚ ਨੇਕੀਆਂ ਦੇ ਕੇਲੇ, ਉਹ ਨੇਕੀਆਂ ਦੇ ਕੇਲੇ ਪੁੱਟਣ ਕਰੀਰ ਆ ਗਿਆ, ਸਾਰੇ ਜੱਗ ਉੱਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਹੱਸਦਾ ਦਾਈ ਨੇ ਦੱਸਿਆ, ਜਾਪਦਾ ਕੁਪੇਤ ਜਾਣਦਾ, ਇਹਨੂੰ ਵੇਖ ਕੇ ਚੁਫੇਰਾ ਹੱਸਿਆ, ਪੈਂਦਾ ਨੀ ਭੁਲੇਖਾ ਮਾਣਦਾ।
ਨਿੱਕੇ ਵੱਡਿਆਂ ਦਾ ਭੇਦ ਨੀ ਕੋਈ, ਮੇਟਣ ਲਕੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਵੇਖ ਕੇ ਜਨਮ ਦੀ ਪੱਤਰੀ, ਜਾਪਦਾ ਨਿਹਾਲ ਹੋ ਗਿਆ, ਰੋਜ ਨਵੇਂ ਨਵੇਂ ਲੱਗਦੇ ਭੁਲੇਖੇ, ਪੂਰਾ 1 ਸਾਲ ਹੋ ਗਿਆ।
ਖੁਸ਼ੀਆਂ ਦਾ ਨੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਇੱਕ ਦਿਨ ਤੁਲਸਾ ਨੇ ਆਖਿਆ, ਸਾਡਾ ਇਹ ਮੁਰਾਰੀ ਵੀਰ ਨੀ ਫੁੱਲ ਵਾਂਗਰਾਂ ਟਹਿਕਦਾ ਰਹਿੰਦਾ, ਇਹ ਤਾਂ ਕੋਈ ਅਵਤਾਰੀ ਵੀਰ ਨੀ।
ਅੱਖਾਂ ਵਾਲਿਆਂ ਆਖਿਆ, ਇਸ ਨੂੰ ਇਹ ਪ੍ਰਭੂ ਦਾ ਸਰੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਬਾਪੂ ਖੱਲਿਆ ਮਜਾਂ ਦਾ ਪਾਲੀ, ਸਹਿਣ ਪੈ ਉਲਾਮੇ ਨਿਤ ਰੇ ਰਹਿੰਦਾ, ਮਸਤ ਮਲੰਗਾਂ ਵਾਂਗ ਬੈਠਾ, ਪੇਤ ਨਹੀਂ ਕੋਈ ਉਹਦੇ ਚਿੱਤ ਦਾ।
ਇਹਨੂੰ ਕਹਿਣਗੇ ਪਕੰਬਰ ਲੋਕੀਏ, ਦਿਲ ਦਾ ਅਮੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਐਸਾ ਜੰਮਿਆ ਜਨਮ ਦਾ ਸਾਧੂ, ਓਮ ਨੂੰ ਓਂਕਾਰ ਦੱਸਦਾ, ਬਿਨਾ ਮੋਤੋਂ ਤਰੇ ਨਾ ਕੋਈ, ਬਾਣੀ ਦੀ ਵਿਚਾਰ ਦੱਸਦਾ।
12 ਸਾਲ ਕਰੇਗਾ ਖੇਤੀ, ਜੱਟਾਂ ਦੀ ਜਗੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਪੂਰਾ ਇਸ ਨੇ ਤੋਲਣਾ ਸੌਦਾ, ਤੱਕਣਾ ਨੀ ਕੂੜ ਮਾਰਦਾ, ਦਿਓਤਾ ਰੂਪ ਰਾਗ ਸ਼ਾਨੂ ਕਰ ਦੂ, ਮੁੱਖ ਤੈਨੂੰ ਹੂਰ ਮਾਰਦਾ।
ਤੇਰੇ ਦਰ ਤੋਂ ਜਾਊ ਨਾ ਖਾਲੀ, ਜੋ ਬਣ ਕੇ ਫਕੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਠੂਠਾ ਭੰਨ ਕੇ ਰੋਊ ਨਾ ਰਾਂਝਾ, ਮਜਨੂ ਨੀ ਹੋਣਾ ਸੁੱਕ ਕੇ, ਸੱਸੀ ਥਲਾਂ ਚ ਮਰੂ ਨਾ ਸੜ ਕੇ, ਰੇੜਕਾ ਰਹੂਗਾ ਮੁੱਕ ਕੇ।
ਪੱਟ ਚੀਰ ਕੇ ਮਰੂ ਨਾ ਰਾਂਝਾ, ਦੁਖੀਆਂ ਦਾ ਤੀਰ ਆ ਗਿਆ, ਸਾਰੇ ਜੱਗ ਤੇ ਹੋਈ ਰਿਸ਼ਨਾਈ, ਨਾਨਕੀ ਦਾ ਵੀਰ ਆ ਗਿਆ।
ਐਸੇ ਮੌਲਵੀ ਪੜਾਉਣੇ ਇਸ ਨੇ, ਖਿਆਲਾਂ ਨਾਲ ਮੱਕਾ ਫੇਰਨਾ, ਇਹਨਾਂ ਜਿੱਧਰ ਉਦਾਸੀਆਂ ਲਾਈਆਂ, ਸਾਹਮਣੇ ਕੋਈ ਨੀ ਵੇਰਨਾ।
ਮਾਲਕੀ ਦਾ ਵੀਰ ਆ ਗਿਆ।
ਜੋ ਉਪਦੇਸ਼ ਹੈ ਗੁਰੂ ਕੇ ਹਰਿਮੰਦਰ ਸਾਹਿਬ ਦਾ ਉਹਦੇ ਨਾਲ ਰਲਦਾ ਉਪਦੇਸ਼ ਹੈ ਸਰਬ ਸਾਂਝੀ ਗੁਰਬਾਣੀ ਦਾ। ਜਿਵੇਂ ਹਰਿਮੰਦਰ ਸਾਹਿਬ ਚੌਂ ਵਰਨਾਂ ਲਈ ਸਾਂਝਾ ਹੈ, ਇਸ ਵਾਸਤੇ ਸਰਬ ਸਾਂਝੀ ਗੁਰਬਾਣੀ ਦੀਆਂ ਕੈਸਟਾਂ ਵੀ ਉਪਦੇਸ਼ ਦਿੰਦੀਆਂ ਨੇ ਕਿ ਜਾਤ ਪਾਤ ਦਾ ਵਿਤਕਰਾ ਨਹੀਂ, ਜਿਹੜਾ ਵੀ ਕੋਈ ਉਸ ਪ੍ਰਭੂ ਨੂੰ ਸਿਮਰਦਾ ਹੈ ਪ੍ਰਭੂ ਉਹਦਾ ਯਾਰ ਬਣਦਾ ਹੈ। ਅੱਜ ਇਸ ਕੈਸਟ ਵਿੱਚ ਅਸੀਂ ਸਰਬ ਸਾਂਝੀ ਗੁਰਬਾਣੀ ਦੇ ਉਦੇਸ਼ ਤੇ ਪੇਸ਼ ਕਰ ਰਹੇ ਹਾਂ 94 ਫੁੱਲ। ਉਹਨਾਂ ਵਿੱਚੋਂ ਪਹਿਲਾ ਨੰਬਰ ਹੈ ਭਗਤ ਨਾਮਦੇਵ ਜੀ। ਭਗਤ ਨਾਮਦੇਵ ਜੀ ਪ੍ਰਭੂ ਦੇ ਇੱਕ ਲਾਡਿੱਕੇ ਭਗਤ ਹੋਏ ਨੇ, ਇੱਕ ਸ਼੍ਰੋਮਣੀ ਭਗਤ ਹੋਏ ਨੇ, ਤੇ ਹੋਏ ਉਸ ਵੇਲੇ ਨੇ ਜਿਸ ਵੇਲੇ ਸਾਡੇ ਦੇਸ਼ ਵਿੱਚ ਛੂਤ ਛਾਤ ਬਹੁਤ ਜ਼ੋਰਾਂ ਤੇ ਸੀ। ਗਰੀਬਾਂ ਨੂੰ ਕਿਤੇ ਜਿਉਣ ਲਈ ਥਾਂ ਨਹੀਂ ਸੀ ਮਿਲਦੀ। ਕਿੱਡਾ ਕੋਈ ਬੰਦਾ ਉੱਚਾ ਹੋਵੇ, ਕਿੰਨਾ ਕੋਈ ਵੱਡਾ ਭਗਤ ਹੋਵੇ, ਕਿੰਨਾ ਕੋਈ ਵੱਡਾ ਸੱਚਾ ਹੋਵੇ, ਉਸ ਵੇਲੇ ਦੇ ਰਾਜ ਮੰਤਰ ਦੇ ਮਾਲਕ ਪਾਂਡੇ ਉਸ ਨੂੰ ਲਾਗੇ ਨਹੀਂ ਸੀ ਲੱਗਣ ਦਿੰਦੇ, ਭਾਵੇਂ ਉਹ ਕਿੱਡਾ ਸੁੱਚਾ ਭਗਤ ਹੋਵੇ। ਭਗਤ ਨਾਮ ਦੀ ਇਸੇ ਵਾਸਤੇ ਗਾਉਂਦੇ ਵਜਾਉਂਦੇ ਪ੍ਰੇਮ ਭਗਤੀ ਵਿੱਚ ਮੱਤੇ ਹੋਏ, ਦਿਓਰੇ ਜਾ ਪਹੁੰਚੇ, ਮੰਦਿਰ ਵਿੱਚ ਜਾ ਪਹੁੰਚੇ, ਜਿੱਥੇ ਭਗਤ ਜਨ ਕੀਰਤਨ ਕਰ ਰਹੇ ਸਨ ਉੱਥੇ ਬਾਬਾ ਨਾਮਦੇਵ ਜੀ ਪਹੁੰਚ ਗਏ। ਇਹਨਾਂ ਨੇ ਬੀਰਖਾ ਕੀਤੀ, ਧੱਕੇ ਮਾਰ ਕੇ ਇਸ ਲਈ ਮੰਦਿਰ ਵਿੱਚੋਂ ਬਾਬੇ ਨਾਮਦੇਵ ਨੂੰ ਕੱਢ ਦਿੱਤਾ ਕਿ ਤੂੰ ਸ਼ੂਦਰ ਹੈ। ਭਗਤ ਨਾਮਦੇਵ ਜੀ ਪ੍ਰਭੂ ਦੇ ਰੰਗ ਵਿੱਚ ਰੱਤੇ ਇਸ ਤਰ੍ਹਾਂ ਗਾਉਂਦੇ ਜਾ ਰਹੇ ਸਨ। ਛੰਦ ਦਾ ਸਿਰਲੇਖ ਹੈ ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਮੰਦਰ ਅੰਦਰ ਨਾਮ ਜਪਣ ਦਾ ਛੋਟੇ ਨੂੰ ਅਧਿਕਾਰ ਨਹੀਂ, ਅਸੀਂ ਬ੍ਰਾਹਮਣ ਉੱਚੀ ਜਾਤੀ ਸਭ ਆਲਮ ਨੂੰ ਸਾਰ ਨਹੀਂ।
ਅਸੀਂ ਪਦੈ ਹਮੂਹ ਬਰਮਾ ਜੋ ਨਾ ਜਾਣਿਆ ਮੁਰਖਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਮੰਦਰ ਅੰਦਰ ਨਾਮ ਜਪਣ ਦਾ ਛੋਟੇ ਨੂੰ ਅਧਿਕਾਰ ਨਹੀਂ, ਅਸੀਂ ਬ੍ਰਾਹਮਣ ਉੱਚੀ ਜਾਤੀ ਸਭ ਆਲਮ ਨੂੰ ਸਾਰ ਨਹੀਂ।
ਅਸੀਂ ਪਦੈ ਹਮੂਹ ਬਰਮਾ ਜੋ ਨਾ ਜਾਣਿਆ ਮੁਲਖਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਪੰਡਤਾਂ ਨੂੰ ਅਧਿਕਾਰ ਹੈ ਪੂਰਾ ਜੋ ਚਾਹੇ ਪ੍ਰਚਾਰ ਕਰੇ, ਛੋਟੀ ਜਾਤੀ ਦਾ ਕੋਈ ਬੰਦਾ ਭੁੱਲ ਕੇ ਨਾ ਇਹ ਕਾਰ ਕਰੇ।
ਦੂਜੇ ਜਨਮ ਦੇ ਵਿੱਚ ਨਹੀਂ ਕਰਨੀ, ਦੂਜੇ ਜਨਮ ਵਿੱਚ ਨਹੀਂ ਕਰਨੀ ਸਾਡੀ ਰੀਸ ਭਖਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਓ ਕੁਲਦਾ ਨੀਚ ਜਾਤ ਦਾ ਸ਼ਿੰਬਾ, ਕੁਲਦਾ ਨੀਚ ਜਾਤ ਦਾ ਸ਼ਿੰਬਾ, ਮੰਦਰ ਵਿੱਚ ਕਿਉਂ ਨਾਮ ਜਪੇ, ਕੋਈ ਹਕੂਕ ਨਹੀਂ ਹੈ ਇਸ ਨੂੰ ਸਾਡਾ ਰਾਵੇ ਸ਼ਾਮ ਜਪੇ।
ਇਸ ਦਾ ਕਰਤਵ ਮਾੜਾ ਸਮਝਿਆ ਵੇਂਦੀ ਖਲਕਿਤ ਸਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਓ ਕਿਰਲੀ ਜਾਤ ਸ਼ਤੀਰੀ ਜਪੇ, ਪੰਡਤ ਬੋਲੀ ਜਾਂਦਾ ਸੀ, ਦੇਵਰੇ ਆਉਣਾ ਹਿੰਮਤ ਇਸ ਦੀ ਲੋਲਾ ਖਾਹੋ ਆਂਦਾ ਸੀ।
ਓ ਰਾਜਾ ਨਾਲ ਬੈਠਣਾ ਚਾਹੁੰਦਾ ਕੀਤਾ ਤੰਗ ਬਿਕਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਰਾਮ ਦਾ ਨਾਮ ਅਸਾਂ ਦਾ ਜੱਦੀ, ਰਾਮ ਦਾ ਨਾਮ ਅਸਾਂ ਦਾ ਜੱਦੀ, ਸਭ ਨੂੰ ਗੱਲ ਸਮਝਾ ਦਾਂਗੇ, ਸਾਥੋਂ ਬਿਨਾਂ ਗਿਆਨ ਸਿੱਖੇ ਜੋ ਕੰਨਾਂ ਚ ਸਿੱਕਾ ਪਾ ਦਾਂਗੇ।
ਓ ਕੁਲ ਦੁਨੀਆ ਤੋਂ ਲਿਖਿਆ ਨੇ ਉੱਚਾ, ਕੁਲ ਦੁਨੀਆ ਤੋਂ ਲਿਖਿਆ ਨੇ ਉੱਚੇ ਸਾਡੇ ਲੇਖ ਲਿਖਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਬਾਰਾਂ ਏਖੜ ਤਾਲ ਵਜਾਉਂਦਾ ਡੇਰੇ ਵਿੱਚ ਨਹੀਂ ਆਉਣ ਦੇਣਾ, ਜੋ ਦਰਵਾਜੇ ਲੱਗਾ ਮੰਦਿਰ ਦੇ ਟੱਲ ਨਹੀਂ ਖੜਕਾਉਣ ਦੇਣਾ।
ਅਸਲੀ ਬਣੀ ਚੀਜ਼ ਦੀ ਰੀਸ ਨੀ, ਅਸਲੀ ਬਣੀ ਚੀਜ਼ ਦੀ ਰੀਸ ਨੀ ਕਰਨੀ ਵਸਤ ਬਜ਼ਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਉਹ ਉੱਠਦਾ ਨਹੀਂ ਸੀ ਮਸਾਂ ਉਠਾਇਆ, ਧੱਕੇ ਮਾਰ ਕੇ ਕੱਢਿਆ ਏ, ਮੁੜ ਕੇ ਅੰਦਰ ਆ ਨਹੀਂ ਸਕਦਾ ਆਉਣ ਜੋ ਗਾਣਾ ਛੱਡਿਆ ਏ।
ਲੱਗਾ ਦਾ ਜਿਸ ਤਰ੍ਹਾਂ ਸਰਿਆ ਕੀਤਾ ਵਣਜ ਵਪਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਜਾ ਬੈਠਾ ਦੋਰੇ ਦੇ ਪਿੱਛੇ ਨਾਮਾ ਹਰ ਗੁਣ ਗਾਵੇ ਪਿਆ, ਤਪਦੇ ਦਿਲ ਨੂੰ ਠਾਰੀ ਜਾਂਦਾ ਰਾਹ ਭੁੱਲੇ ਨੂੰ ਪਾਵੇ ਪਿਆ।
ਪੰਡਤ ਨੂੰ ਦੇਣੀਆਂ ਨੇ ਹਾਰਾ ਦਿਲ ਦੀ ਸੋ ਜਿੰਦਕਾਰੀ ਨੇ, ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਓ ਜੋ ਜੋ ਨਾਮਾ ਹਰ ਗੁਣ ਉਚਰੇ, ਜੋ ਜੋ ਨਾਮਾ ਹਰ ਗੁਣ ਉਚਰੇ, ਡੋਰੇ ਦਾ ਰੁਖ ਬਦਲ ਰਿਹਾ ਨਾਮਦੇਵ ਦੀ ਭਗਤੀ ਅੱਗੇ ਪੰਡਤ ਦਾ ਚੁੱਕ ਅਦਲ ਰਿਹਾ।
ਜੋਗੀ ਜਤਨ ਉੱਡਣ ਦਾ ਕੀਤਾ, ਜੋਗੀ ਜਤਨ ਉੱਡਣ ਦਾ ਕੀਤਾ, ਗੁਰਮੁਖ ਸੋ ਜੀ ਉਡਾਰੀ ਨੇ।
ਨਾਮਦੇਵ ਨੂੰ ਧੱਕੇ ਮਾਰੇ ਜਾਤੀ ਦੇ ਹੰਕਾਰੀ ਨੇ।
ਬਾਬਾ ਨਾਮਦੇਵ ਦੇਵਰੇ ਦੇ ਪਿੱਛੇ ਜਾ ਬੈਠਾ, ਰਾਮ ਦਾ ਨਾਮ ਸਿਮਰ ਰਿਹਾ, ਭਗਵਾਨ ਦਾ ਤਖਤ ਹਿਲ ਰਿਹਾ। ਆਪਣੇ ਭਗਤ ਦੀ ਬੇਇੱਜ਼ਤੀ ਵੇਖ ਕੇ ਰਾਮ ਜੀ ਉੱਥੇ ਪਹੁੰਚੇ, ਦੇਵਰੇ ਨੂੰ ਮੋਢਾ ਡਾ ਕੇ ਉਹਦਾ ਮੂੰਹ ਉਸ ਪਾਸੇ ਕਰ ਦਿੱਤਾ ਜਿੱਥੇ ਭਗਤ ਨਾਮਦੇਵ ਜੀ ਭਗਤੀ ਕਰ ਰਹੇ ਸਨ। ਪੰਡਤਾਂ ਦਾ ਮਾਣ ਟੁੱਟ ਗਿਆ। ਅਸਲ ਵਿੱਚ ਜਦ ਦੀ ਦੁਨੀਆਂ ਬਣੀ ਹੈ, ਇਹਨਾਂ ਲੋਕਾਂ ਨੇ ਊਚ ਨੀਚ ਦੇ ਭੇਦ ਨੂੰ ਬਹੁਤ ਵਧਾ ਸਦਿਆ। ਇੱਕ ਵੇਰਾਂ ਚੁਗਲੀ ਕੀਤੀ ਨਾਮਦੇਵ ਬਾਰੇ। ਬਾਦਸ਼ਾਹ ਸੁਲਤਾਨ ਕੋਲ ਵਕਤ ਦੇ ਪੰਡਤਾਂ ਨੇ ਕਿਹਾ ਕਿ ਉਸ ਨੂੰ ਨਾਮ ਜਪਣ ਦਾ ਕੋਈ ਹੱਕ ਨਹੀਂ, ਉਸ ਨੂੰ ਮਾਲਾ ਫੇਰਨ ਦਾ ਕੋਈ ਹੱਕ ਨਹੀਂ। ਜਦ ਦੀ ਪ੍ਰਭੂ ਨੇ ਦੁਨੀਆਂ ਸਾਜੀ ਹੈ, ਛੋਟਿਆਂ ਨੂੰ ਵੱਡਿਆਂ ਦੇ ਪੈਰ ਘੁੱਟਣ ਵਾਸਤੇ ਬਣਾਇਆ, ਛੋਟਿਆਂ ਨੂੰ ਵੱਡਿਆਂ ਦੀ ਸੇਵਾ ਕਰਨ ਵਾਸਤੇ ਬਣਾਇਆ। ਚੁਗਲੀਆਂ ਨਿਤ ਹੁੰਦੀਆਂ ਸੀ, ਬਾਦਸ਼ਾਹ ਬਹਾਨਾ ਲੱਭਦਾ ਸੀ, ਕਦੋਂ ਬਹਾਨਾ ਮਿਲ ਜਾਏ ਨਾਮ ਜਪਣ ਦੇ ਤੋਂ ਹਟਾ ਕੇ, ਨਾਮਦੇਵ ਨੂੰ ਹਟਾ ਦਿੱਤਾ ਜਾਏ ਕਿ ਤੂੰ ਮੁੜ ਕੇ ਰਾਮ ਦਾ ਨਾਮ ਨਹੀਂ ਲੈ ਸਕਦਾ। ਗਊ ਮੋਈ ਹੋਈ ਵੇਖ ਕੇ ਬਾਦਸ਼ਾਹ ਨੂੰ ਮੌਕਾ ਮਿਲ ਗਿਆ। ਉਸਨੇ ਭਗਤ ਨਾਮਦੇਵ ਨੂੰ ਸੱਦ ਕੇ ਆਖਿਆ, ਉਹ ਭਗਤਾ, ਜਾਂ ਤੇ ਮੋਈ ਹੋਈ ਗਊ ਜਵਾਲ ਦੇ, ਜਾਂ ਰਾਮ ਦਾ ਨਾਮ ਜਪਣ ਤੋਂ ਹਟ ਜਾ, ਜਾਂ ਗਊ ਜਿਉਂਦੀ ਹੋ ਜੇ, ਇਸ ਦਾ ਬੱਚਾ ਦੁੱਧ ਚੁੰਘਦਾ ਦੁਨੀਆਂ ਵੇਖੇ। ਜਿਵੇਂ ਬਾਦਸ਼ਾਹ ਗੁੱਸੇ ਵਿੱਚ ਆ ਕੇ ਭਗਤ ਨਾਮਦੇਵ ਨੂੰ ਕਹਿ ਰਿਹਾ ਸੀ, ਮੇਰੇ ਸਾਥੀ ਗੁਰਮੁਖ ਅਤੇ ਦਲਬੀਰ ਇਉਂ ਬਿਆਨ ਕਰ ਰਹੇ ਨੇ।
ਗੁੱਸੇ ਵਿੱਚ ਆਇਆ ਖਿਆ ਬਾਦਸ਼ਾਹ ਨੇ, ਗੁੱਸੇ ਵਿੱਚ ਆਇਆ ਖਿਆ ਬਾਦਸ਼ਾਹ ਨੇ ਮੋਈ ਗਊ ਨੂੰ ਦੇ ਜਵਾਲ ਭਗਤਾ।
ਖਾਂਦੀ ਵੱਛਾ ਵਿਲਕਦਾਈ ਪੱਠੇ, ਨਹੀਂ ਖਾਂਦੀ ਵੱਛਾ ਵਿਲਕਦਾਈ ਇਹਨੂੰ ਮਾਂ ਦਾ ਦੁੱਧ ਪਿਆਲ ਭਗਤਾ।
ਗੁੱਸੇ ਵਿੱਚ ਆਇਆ ਖਿਆ ਬਾਦਸ਼ਾਹ ਨੇ, ਗੁੱਸੇ ਵਿੱਚ ਆਇਆ ਖਿਆ ਬਾਦਸ਼ਾਹ ਨੇ ਮੋਈ ਗਊ ਨੂੰ ਦੇ ਜਵਾਲ ਭਗਤਾ।
ਪੱਠੇ ਨਹੀਂ ਖਾਂਦੀ ਵੱਛਾ ਵਿਲਕਦਾਈ ਪੱਠੇ, ਨਹੀਂ ਖਾਂਦੀ ਵੱਛਾ ਵਿਲਕਦਾਈ ਇਹਨੂੰ ਮਾਂ ਦਾ ਦੁੱਧ ਪਿਆਲ ਭਗਤਾ।
ਅਸਾਂ ਦੁੱਧ ਮੂਰੇ ਪਰਚਾ ਪਾ ਦਿੱਤਾ, ਪਾ ਦਿੱਤਾ ਅਸਾਂ ਦੁੱਧ ਮੂਰੇ ਪਰਚਾ ਪਾ ਦਿੱਤਾ, ਜਿੰਦ ਰਹੁ ਦੇ ਕੱਢੇ ਸਵਾਲ ਭਗਤਾ।
ਸਾਡੇ ਰਾਜ ਅੰਦਰ ਤੇਰੀ ਹੋਵੇ ਪੂਜਾ, ਸਾਡੇ ਰਾਜ ਅੰਦਰ ਤੇਰੀ ਹੋਵੇ ਪੂਜਾ ਸਹਿਮਤਾ, ਹੁਣ ਲੋਕੀ ਤੇਰੇ ਨਾਲ ਭਗਤਾ।
ਅਸੀਂ ਹੁਕਮ ਖੁਦਾ ਦਾ ਮੰਨਦੇ ਹਾਂ, ਅਸੀਂ ਹੁਕਮ ਖੁਦਾ ਦਾ ਮੰਨਦੇ ਹਾਂ, ਪਾਤ ਸ਼ਾਂ ਜੋ ਕਰੇ ਕੰਗਾਲ ਭਗਤਾ।
ਜਿਹਦੇ ਉੱਤੇ ਖੁਦਾ ਦੀ ਮੇਰ ਹੋਵੇ, ਮੇਰ ਹੋਵੇ ਜਿਹਦੇ ਉੱਤੇ ਖੁਦਾ ਦੀ ਮੇਰ ਹੋਵੇ, ਦਿੰਦਾ ਕੰਗਣੇ ਤਖਤ ਦਾ ਹਾਲ ਭਗਤਾ।
ਛੱਡ ਦੇਵਾਂ ਮੈਂ ਭਗਤ ਜੀ ਜਾਨ ਤੇਰੀ, ਛੱਡ ਦੇਵਾਂ ਮੈਂ ਭਗਤ ਜੀ ਜਾਨ ਤੇਰੀ, ਸੱਚ ਹੋਇਆ ਦੇ ਰਤੀਰ ਵਾਲ ਭਗਤਾ।
ਸਾਨੂੰ ਸੱਚਾ ਫਕੀਰ ਨਹੀਂ ਕੋਈ ਮਿਲਿਆ, ਸਾਨੂੰ ਸੱਚਾ ਫਕੀਰ ਨਹੀਂ ਕੋਈ ਮਿਲਿਆ, ਸਾਨੂੰ ਪਾਲ ਜਾਂ ਗੁਜਰੇ ਨੇ ਸਾਲ ਭਗਤਾ।
ਜੇ ਤੂੰ ਗਊ ਦਰਗਾਹ ਚੋਂ ਮੋੜ ਲਿਆਂਦੀ, ਜੇ ਤੂੰ ਗਊ ਦਰਗਾਹ ਚੋਂ ਮੋੜ ਲਿਆਂਦੀ, ਅਸੀਂ ਹੋਏ ਸਹਿਮਤ ਤੇਰੇ ਨਾਲ ਭਗਤਾ।
ਦੁੱਧ ਚੁੰਘਦਾ ਵੱਛੜਾ ਲੋਕ ਵੇਖਣ, ਲੋਕ ਵੇਖਣ ਦੁੱਧ ਚੁੰਘਦਾ ਵੱਛੜਾ ਲੋਕ ਵੇਖਣ, ਤੇਰੇ ਕੰਮ ਦੀ ਤੱਕ ਕਮਾਲ ਭਗਤਾ।
ਤਾਂ ਤੂੰ ਜਾਨ ਬਚਾਉਣ ਦਾ ਕਰ ਚਾਰਾ, ਕਰ ਚਾਰਾ ਸਾਥੋਂ ਜਾਨ ਬਚਾਉਣ ਦਾ ਕਰ ਚਾਰਾ ਗੱਲ ਬਾਤ ਦੇ ਨਾਲ ਨਾ ਟਾਲ ਭਗਤਾ
ਹਾਥੀ ਦੇ ਪੈਰਾਂ ਵਿੱਚ ਜਗੜ ਸੁੱਟਾ ਜਗੜ ਸੁੱਟਾ ਨਹੀਂ ਤਾਂ ਹਾਥੀ ਦੇ ਪੈਰਾਂ ਵਿੱਚ ਜਗੜ ਸੁੱਟਾ ਫਿਰਤਾ ਹੋ ਮੰਦਾ ਤੇਰਾ ਹਾਲ ਭਗਤਾ
ਜਿਹੜੇ ਹੁੰਦੇ ਨੇ ਪੂਰੇ ਫਕੀਰ ਸਾਈ ਜਿਹੜੇ ਹੁੰਦੇ ਨੇ ਪੂਰੇ ਫਕੀਰ ਸਾਈ ਕੈਮ ਜੱਗ ਤੇ ਕਰਦੇ ਕਮਾਲ ਭਗਤਾ
ਅਸੀਂ ਮੁਗਲ ਜਾਦਾ ਸਾਡਾ ਰਾਸਦਾ ਰਾਸਦਾ ਅਸੀਂ ਮੁਗਲ ਜਾਦੇ ਸਾਡਾ ਰਾਸਦਾ ਵਿਮਾ ਵਿੱਚ ਜਵਾਨੀ ਨਾ ਗਾਲ ਭਗਤਾ
ਜਿਹੜੇ ਹੁੰਦੇ ਨੇ ਪੂਰੇ ਫਕੀਰ ਸਾਈ ਜਿਹੜੇ ਹੁੰਦੇ ਨੇ ਪੂਰੇ ਫਕੀਰ ਸਾਈ ਕੈਮ ਜੱਗ ਤੇ ਕਰਨ ਮਿਸਾਲ ਭਗਤਾ
ਅਸਲੀ ਗੱਲ ਨੂੰ ਸਾਰੇ ਨੀ ਸਮਝ ਸਕਦੇ ਅਸਲੀ ਗੱਲ ਨੂੰ ਸਾਰੇ ਨੀ ਸਮਝ ਸਕਦੇ ਗੁਰਮੁਖ ਜੋਗੀਆਂ ਦੀ ਗੈਰੀ ਚਾਲ ਭਗਤਾ
ਕਹਿੰਦੇ ਨੇ ਆਪਣੇ ਭਗਤ ਦੀ ਬੇਇੱਜ਼ਤੀ ਹੁੰਦੀ ਵੇਖ ਕੇ ਭਗਵਾਨ ਗਰੜ ਤੇ ਅਸਵਾਰ ਹੋ ਕੇ ਆਏ ਬਾਣੀ ਵਿੱਚ ਲਿਖਿਆ ਕਿ ਭਗਵਾਨ ਕਹਿੰਦੇ ਨੇ ਆਖੇ ਤੇ ਮੋਈ ਹੋਈ ਗਊ ਜਵਾਲ ਦਈਏ ਆਖੇ ਤੇ ਪਾਤਸ਼ਾਹ ਦਾ ਤਖਤਾ ਪੁੱਠਾ ਕਰ ਦਈਏ ਭਗਤ ਨਾਮ ਜੀ ਨੇ ਕਿਹਾ ਜਿਵੇਂ ਤੇਰੀ ਰਜਾ ਹੈ ਭਗਤ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਪਰ ਵਕਤ ਵਿੱਚ ਇਹ ਵੇਖਿਆ ਜਾ ਰਿਹਾ ਕਿ ਵੱਡੇ ਲੋਕ ਜਿਹੜੇ ਆਪਣੇ ਆਪ ਨੂੰ ਉੱਚੇ ਖੋਹਦੇ ਨੇ ਉਹ ਨੀਵਿਆਂ ਨੂੰ ਉੱਚਾ ਹੋਣਾ ਦੇਣ ਨਹੀਂ ਚਾਹੁੰਦੇ ਇਹ ਪਾੜਾ ਪਤਾ ਨਹੀਂ ਕਦੋਂ ਤੱਕ ਚੱਲੇਗਾ ਵੇਖੀ ਚੱਲੀਏ ਰਾਜੇ ਕੰਸ ਨੇ ਪੁੱਛਿਆ ਜੋਤਸ਼ੀ ਨੂੰ ਕਿ ਕੋਈ ਹੈ ਜਿਹੜਾ ਮੇਰਾ ਖੈ ਕਰ ਸਕਦਾ ਜਿਹੜਾ ਮੇਰੇ ਨਾਲੋਂ ਬਲੀ ਹੈ ਜੋਤਸ਼ੀ ਕਹਿੰਦਾ ਐ ਰਾਜਾ ਕੰਸ ਤੇਰਾ ਖੈ ਤੇਰੇ ਭਾਣਜੇ ਨੇ ਕਰਨਾ ਜੋ ਤੇਰੀ ਭੈਣ ਦੇ ਘਰ ਪੈਦਾ ਹੋਣਾ ਰਾਜੇ ਕੰਸ ਨੂੰ ਵਕਤ ਦਾ ਜੋਤਸ਼ੀ ਸੱਚੀਆਂ ਗੱਲਾਂ ਐਉਂ ਦੱਸ ਰਿਹਾ
ਰਾਜੇ ਕੰਸ ਨੂੰ ਆਖਿਆ ਜੋਤਸ਼ੀ ਨੇ ਤੇਰਾ ਖੈ ਕਰਨਾ ਤੇਰੇ ਭਾਣਜੇ ਨੇ ਉਹ ਤੇਰਾ ਖੈ ਕਰਨਾ ਤੇਰੇ ਭਾਣਜੇ ਨੇ
ਹੁੰਦਾ ਤਾਂ ਕੋਈ ਉਪਾ ਕਰ ਲੈ ਤੈਥੋਂ ਨਹੀਂ ਡਰਨਾ ਤੇਰੇ ਭਾਣਜੇ ਨੇ ਤੈਥੋਂ ਨਹੀਂ ਡਰਨਾ ਉਹ ਤੇਰੇ ਭਾਣਜੇ ਨੇ
ਰਾਜੇ ਕੰਸ ਨੂੰ ਆਖਿਆ ਜੋਤਸ਼ੀ ਨੇ ਤੇਰਾ ਖੈ ਕਰਨਾ ਤੇਰੇ ਭਾਣਜੇ ਨੇ ਤੇਰਾ ਖੈ ਕਰਨਾ ਤੇਰੇ ਭਾਣਜੇ ਨੇ
ਤੈਥੋਂ ਹੁੰਦਾ ਤਾਂ ਕੋਈ ਉਪਾ ਕਰ ਲੈ ਤੈਥੋਂ ਨਹੀਂ ਡਰਨਾ ਤੇਰੇ ਭਾਣਜੇ ਨੇ ਤੈਥੋਂ ਨਹੀਂ ਡਰਨਾ ਉਹ ਤੇਰੇ ਭਾਣਜੇ ਨੇ
ਤੈਥੋਂ ਉਹਦਾ ਮੁਕਾਬਲਾ ਨਹੀਂ ਹੋਣਾ ਤੇਰਾ ਘੁੱਟ ਭਰਨਾ ਤੇਰੇ ਭਾਣਜੇ ਨੇ ਤੇਰਾ ਘੁੱਟ ਭਰਨਾ ਤੇਰੇ ਭਾਣਜੇ ਨੇ
ਲੱਗਦਾ ਤੈਥੋਂ ਤਾਣ ਲਾ ਲੈ ਤਾਣ ਲਾ ਲੈ ਬਈ ਬੱਲੇ ਤਾਣ ਲਾ ਲੈ ਤੈਥੋਂ ਨਹੀਂ ਮਰਨਾ ਤੇਰੇ ਭਾਣਜੇ ਨੇ ਤੈਥੋਂ ਨਹੀਂ ਮਰਨਾ ਉਹ ਤੇਰੇ ਭਾਣਜੇ ਨੇ
ਤੈਨੂੰ ਮਾਣ ਪਾਵੇ ਫੌਜਾਂ ਤੇਰੀਆਂ ਦਾ ਤੇਰੀਆਂ ਦਾ ਹੋਵੇ ਤੇਰੀਆਂ ਦਾ ਰੋਬ ਨਹੀਂ ਜਰਨਾ ਤੇਰੇ ਭਾਣਜੇ ਨੇ ਰੋਬ ਨਹੀਂ ਜਰਨਾ ਤੇਰੇ ਭਾਣਜੇ ਨੇ
ਪਾਪ ਦੀ ਨਦੀ ਜੋ ਵਗੇ ਮਾਰੂ ਉਹਨੂੰ ਹੱਸ ਤਰਨਾ ਤੇਰੇ ਭਾਣਜੇ ਨੇ ਉਹਨੂੰ ਹੱਸ ਤਰਨਾ ਉਹ ਤੇਰੇ ਭਾਣਜੇ ਨੇ
ਉਹਨੇ ਮਾਰਿਆਂ ਦਾ ਮਦਦਗੀਰ ਬਣ ਕੇ ਜਿੱਤ ਤਾਈ ਵਰਨਾ ਤੇਰੇ ਭਾਣਜੇ ਨੇ ਜਿੱਤ ਤਾਈ ਵਰਨਾ ਤੇਰੇ ਭਾਣਜੇ ਨੇ
ਪੂਰਨ ਆਸ ਨੇ ਸੱਚਿਆਂ ਦਾ ਸੱਚਿਆਂ ਦਾ ਬਈ ਉਹ ਬੱਲੇ ਸੱਚਿਆਂ ਦਾ ਪਾਪੀ ਉਲਟੂ ਵਰਨਾ ਤੇਰੇ ਭਾਣਜੇ ਨੇ ਪਾਪੀ ਉਲਟੂ ਵਰਨਾ ਤੇਰੇ ਭਾਣਜੇ ਨੇ
ਰਾਜੇ ਕੰਸ ਨੇ ਆਖਿਆ ਜੋਤਸ਼ੀ ਨੂੰ ਸਾਰੇ ਰਾਹਾਂ ਤੋਂ ਰੋੜੇ ਹਟਵਾ ਦਿਆਂਗਾ ਸਾਰੇ ਰਾਹਾਂ ਤੋਂ ਰੋੜੇ ਹਟਵਾ ਦਿਆਂਗਾ
ਜਿਹੜੇ ਬਿਰਸ਼ ਨੇ ਸੂਲਾ ਨੂੰ ਜਨਮ ਦੇਣਾ ਉਹ ਜਿਹੜੇ ਬਿਰਸ਼ ਨੇ ਸੂਲਾ ਨੂੰ ਜਨਮ ਦੇਣਾ ਪੌਦਾ ਉਗਦਾ ਜੜੋਂ ਪਟਵਾ ਦਿਆਂਗਾ ਪੌਦਾ ਉਗਦਾ ਜੜੋਂ ਪਟਵਾ ਦਿਆਂਗਾ
ਜਿਹੜੇ ਭਾਣਜੇ ਤੋਂ ਮੈਨੂੰ ਕਸ਼ਟ ਮਿਲਨੇ ਕਸ਼ਟ मिलने ओ हारा कष्ट मिलने जेड़े पान जे तो मैनू कष्ट मिलने खत्म करना लई तन लटवा देंगा खत्म करना लई तन लटवा देंगा
इंतजाम करना ओदा जन्म वेले इंतजाम करना ओदा जन्म वेले गला घुट के नदी सटवा देंगा गला घुट के नदी सटवा देंगा
कैद करके ओ बल्ले कैद करके सिरों ला देंगा बिपता पैण वाली सिरों ला देंगा बिपता पैण वाली
मेरे कोल है राज ते राजनीति मैं नी गल करनी कहिट सैन वाली मैं नी गल करनी कहिट सैन वाली
मेरा बीतिया फेर नहीं हाते आना काम जाव नीति बदला लैण वाली काम जाव नीति बदला लैण वाली
सच्ची आग दिती गल जोगिया ने तैनू जोगिया ने ओ तैनू जोगिया ने सच्ची आग दिती गल जोगिया ने चार समय दी चुप ना रहण वाली
चार समय दी चुप ना रहण वाली चार समय दी चुप ना रहण वाली
सच नू कोई मुका नहीं सकदा राजे कंस दे सारे प्रबंध करन दे बावजूद सारियां तगड़ाइयां करन दे बावजूद सारियां लोकां नू मुल खरीदन दे बावजूद भगवान कृष्ण जी जेड़े 16 कलां संपूर्ण सिद्ध होए उन्हां नू राजा कंस अपनी ताकत नाल अपनी माया नाल नहीं खत्म कर सकिया संसार ने वेख्या कि कंस दा खै कृष्ण दे हत्थों होया कृष्ण भगवान 16 कलां संपूर्ण सन उस वेले जेड़ा कोई सिवरदा सी ओनू भगवान कृष्ण दर्शन देंदे सन उस वेले भगवान कृष्ण सच दे उपाशक सन भगवान कृष्ण सच दी गल करदे सन भगवान कृष्ण सच दे अवतार सन भगवान कृष्ण माड़िया दी गल करदे सन भगवान कृष्ण सच्चियां दी गल करदे सन कहिंदे ने द्रौपदी पांडवा ने जुए विच कैरवां कोले हार दित्ती जुआ ऐसी लानत है एदे विच वड्डे तो वड्डा इंसान भी कई वेर जदों हारदा मुंह वेखदा एना गिर जांदा है कि अपनी वड्डी तो वड्डी चीज नूं भी जुए दे दा ते ला दिंदा है इसे वास्ते सियाणिया दस्सिया कि नशे भी सारे माड़े ने ऐब भी सारे माड़े ने बड़े ऐब माड़े ने पर जुआ सब तो एक वड्डा ऐब है जिस तो हर इंसान नूं बचन वास्ते ही महात्मा लोकां ने आख्या बचन वास्ते ही चंगिया लोकां ने आख्या बचन वास्ते ही विद्वान लोकां ने आख्या पांडवां ने अपनी चंगी इस्त्री जुए विच कैरवां कोले हार दित्ती गल चलदी आउंदी सी इक वेर किते जग शक छका के ते कैरवां दा वड्डा तुरिया आउंदा सी ए तिलक पिया द्रौपदी ने चुबारे च आख्या सी अन्नियां दे अन्ने रहे एदे दिल विच गल सी जदों एदे गल हथ आ गई जुए विच द्रौपदी एदे कब्जे विच आ गई इन्हे आख्या ओए कहिंदी सी अन्नियां दे अन्नियां इनू नगन करके मेरिया पट्टां ते बिठा दियो मैं वेखांगा इनू कौन बचाउण वाला है द्रौपदी आई होई कैरवां दे हथ आई होई इन्हां लोकां माड़ियां दे हथ पुकार कर रही है कृष्णा तेनू किने कृष्ण नहीं कहना जे मेरे सभा विच चीर लत गए मैं पकार करदी हां भगवान कृष्णा मैं शिखर दुपहर में लुट्टी जा रही हां मेरी इज्जत रखण लई आउणा पवेगा द्रौपदी जिवें पकारा कर रही सी इस रिकॉर्ड विच इउं बयान कीता जा रहा है गुरमुख सिंह अते दलबीर बयान कर रहे ने ध्यान नाल सुनो
कैरवां दी सभा तगड़े दा राज सी आते इंसानी अत दा ओ पाज सी
ओ सोग बेस सारे दौर कारी गर्मी लुट्टी दी मकाना सिखर दुपहर में
ओ बड़ा दौर जोधन क्रोधवान है मेरी रा इज्जत तानो तेरी शान है
मादा वाद जहर में लुटी गई मकाना सिगर दोपहर में
ओ पृथ्वी हिलूगी जदों चीर लैन गे पृथ्वी हिलूगी जदों चीर लैन गे पाण वाली खुशी दे मीनार टैण गे
सिद्धी मैं कह रहा गल्ला कहन लहर में लुटी गई
ਟੁੱਟ ਸੈਂਦੇ ਨੇ ਰਈਅਤ ਨੂੰ ਰਾਜੇ ਅੱਜ ਮਾਰਾ ਕਹਿੰਦੇ ਨੇ
ਈਰਖਾ ਦਾ ਕੰਡਾ ਈਰਖਾ ਦਾ ਕੰਡਾ ਚੋਬਦਾ ਏ ਪੈਰ ਮੇ ਲੁੱਟੀ ਗਈ ਮਕਾਨਾ ਸਿਖਰ ਦੁਪਹਿਰ ਮੇ
ਕਿੱਥੇ ਬੈਠਾ ਪੀਲਣੀ ਵੇ ਕਿੱਥੇ ਬੈਠਾ ਪੀਲਣੀ ਵੇ ਬੇਰ ਖਾਣਿਆ ਰਾਣ ਵਿੱਚ ਜਿੰਨੇ ਰਾਵਣ ਨੂੰ ਰਾਣਿਆ
ਫਸਲਾ ਜੋ ਪਾਣੀ ਜਾ ਰਿਹਾ ਹੈ ਨਹਿਰ ਮੇ ਫਸਲਾ ਜੋ ਪਾਣੀ ਜਾ ਰਿਹਾ ਹੈ ਨਹਿਰ ਮੇ ਲੁੱਟੀ ਗਈ ਮਕਾਨਾ ਸਿਖਰ ਦੁਪਹਿਰ ਮੇ
ਕਿੱਥੇ ਬੈਠਾ ਕਿਸੇ ਦਾ ਮੱਖਣ ਲੁੱਟ ਕੇ ਪਾਜ ਖਾਣੀ ਚਾਹੁੰਦਾ ਬੈਠਾ ਕੂੰਜ ਕੁੱਟ ਕੇ
ਦੁਖੀਏ ਨੂੰ ਮਿਲੇ ਨਾ ਦੁਖੀਏ ਨੂੰ ਮਿਲੇ ਨਾ ਆਰਾਮ ਸ਼ਹਿਰ ਮੇ ਲੁੱਟੀ ਗਈ ਮਕਾਨਾ ਸਿਖਰ ਦੁਪਹਿਰ ਮੇ
ਜਦੋਂ ਮੇਰੇ ਸਭਾ ਵਿੱਚ ਚੀਰ ਲੈਣਗੇ ਜਦੋਂ ਮੇਰੇ ਸਭਾ ਵਿੱਚ ਚੀਰ ਲੈਣਗੇ ਮੁਰਲੀ ਮਨੋਰਾ ਲੋਕੀ ਮਾੜਾ ਕਹਿਣਗੇ
ਪਾਣੀ ਪਾਉਣੀ ਚਾਲ ਲੱਭਣੀ ਨੀ ਟੈਰ ਮੇ ਲੁੱਟੀ ਗਈ ਮਕਾਨਾ ਸਿਖਰ ਦੁਪਹਿਰ ਮੇ
ਓ ਅੱਜ ਤੇਰੇ ਪਾਂਡਵਾਂ ਨੇ ਅੱਜ ਤੇਰੇ ਪਾਂਡਵਾਂ ਨੇ ਨੀਵੀ ਪਾਈ ਹੈ ਬੇਜਤੀ ਚ ਰਹਿਣੀ ਨਾ ਕਸਰ ਰਾਈ ਹੈ
ਸਦਾਨੀਆ ਸਿਰ ਕਾਨੂੰਨੀ ਲਹਿਰ ਮੇ ਲੁੱਟੀ ਗਈ ਮਕਾਨਾ ਸਿਖਰ ਦੁਪਹਿਰ ਮੇ
ਓ ਦਿਲ ਦੀਆਂ ਚਿੱਠੀਆਂ ਪਿਆਰ ਤਾਰਾਂ ਵੇ ਦਿਲ ਦੀਆਂ ਚਿੱਠੀਆਂ ਪਿਆਰ ਤਾਰਾਂ ਵੇ ਹੰਸਾਂ ਦਾ ਮਾਸ ਖਾਂਦੀਆਂ ਗੁਟਾਰਾਂ ਵੇ
ਲਿਖੀ ਜਾਣ ਜਾਗੀ ਕਵਿਤਾ ਦੇ ਬੈਰ ਮੇ ਲਿਖੀ ਜਾਣ ਜੋਗੀ ਕਵਿਤਾ ਦੇ ਬੈਰ ਮੇ
ਲੁੱਟੀ ਗਈ ਮਕਾਨਾ ਸਿਖਰ ਦੁਪਹਿਰ ਮੇ
ਇਹ ਫਰਿਆਦ ਦਰਗਾਹ ਵਿੱਚ ਪਹੁੰਚ ਗਈ ਦਰਗਾਹ ਵਿੱਚ ਪਹੁੰਚੀ ਹੋਈ ਫਰਿਆਦ ਕਦੇ ਖਾਲੀ ਨਹੀਂ ਜਾਂਦੀ ਦਰੋਪਦੀ ਦੀ ਆਵਾਜ਼ ਭਗਵਾਨ ਕ੍ਰਿਸ਼ਨ ਨੇ ਸੁਣੀ ਲਿਖਿਆ ਹੈ ਭਾਈ ਗੁਰਦਾਸ ਸਾਹਿਬ ਨੇ ਕਿ ਜ਼ੋਰ ਲਾਉਣ ਵਾਲੇ ਕੱਪੜੇ ਉਤਾਰਨ ਵਾਲੇ ਦਰੋਪਦੀ ਦੇ ਚੀਰ ਲਾਉਣ ਵਾਲੇ ਥੱਕ ਗਏ ਪਰ ਉਹ ਜਿੰਨੇ ਕੱਪੜੇ ਉਤਾਰ ਰਹੇ ਸਨ ਭਗਵਾਨ ਹੋਰ ਭੇਜੀ ਜਾਂਦੇ ਸਨ ਭਾਈ ਗੁਰਦਾਸ ਜੀ ਕਹਿੰਦੇ ਨੇ ਥੱਕੇ ਦੂਤ ਨਾ ਪਾਰ ਵਸਾਂਦੀ ਇਹ ਹੈ ਭਗਤਾਂ ਦੀ ਕਹਾਣੀ ਜਿਹੜੀ ਸਰਬ ਸਾਂਝੀ ਗੁਰਬਾਣੀ ਰਾਹੀਂ ਤੁਹਾਡੇ ਤੱਕ ਪਹੁੰਚ ਰਹੀ ਹੈ ਬਿਆਨ ਕਰਨ ਵਾਲੇ ਸਨ ਗੁਰਮੁਖ ਸਿੰਘ ਅਤੇ ਦਲਬੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚਾਹੁੰਦਾ ਹਾਂ ਮੇਰੇ ਦੇਸ਼ ਵਿੱਚੋਂ ਭੁੱਖ ਨੰਗ ਕੰਗਾਲੀ ਬੇਕਾਰੀ ਰਿਸ਼ਵਤ ਖੋਰੀ ਚੋਰ ਬਜ਼ਾਰੀ ਧੜੇਬਾਜ਼ੀ ਠੱਗੀ ਮਕਾਰੀ ਦਾ ਨਾਮੋ ਨਿਸ਼ਾਨ ਨਾ ਰਹੇ ਹਰ ਬੰਦਾ ਸੁਖੀ ਹੋਵੇ ਹਰ ਬੰਦੇ ਨੂੰ ਲਿਖਣ ਬੋਲਣ ਤੇ ਸੱਚ ਕਹਿਣ ਦਾ ਪੂਰਾ ਅਧਿਕਾਰ ਹੋਵੇ ਕੁੱਲੀ ਜੁੱਲੀ ਤੇ ਗੁੱਲੀ ਦਾ ਕਿਸੇ ਇਨਸਾਨ ਨੂੰ ਵੀ ਸਹੀ ਸਾ ਨਾ ਰਹੇ ਉਹ ਮਨੁੱਖਤਾ ਤੇ ਪਰਮ ਪਰਮ ਭੁਲੇਖੇ ਮੇਰੇ ਪਿਆਰੇ ਨਾਨਕ ਦਾ ਉਦੇਸ਼ ਹੈ ਸੱਚਾ ਆਦਰਸ਼ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਗੱਲ ਸਾਰੇ ਦੇਸ਼ ਦੀ ਇੱਕ ਹੋਵੇ ਇੱਕ ਜਾਨ ਹੋਵੇ ਸਭ ਪਬਲਿਕ ਦੀ ਜੇ ਕਿਉਂਕਾਰ ਦੀ ਪਰਖ ਹੋਵੇ ਫਿਰ ਸ਼ਾਨ ਹੋਵੇ ਸਭ ਪਬਲਿਕ ਦੀ
ਸੁੱਖਾਂ ਦਾ ਸ਼ਹਿਰ ਵਸਾਉਣ ਲਈ ਜਗ ਤੁਰਿਆ ਆਪ ਮਹਾਰਾਏ ਮੈਂ ਹਾਮੀ ਹਾਂ ਖੁਸ਼ਹਾਲੀ ਦਾ ਜੈ ਦੇਸ਼ ਦੀ ਮੇਰਾ ਨਾਰਾਏ
ਨਾ ਲੁੱਟ ਰਾਏ ਨਾ ਫੁੱਟ ਰਾਏ ਨਾ ਝਗੜੇ ਹੋਣ ਸਰੀਕਾਂ ਦੇ ਕੋਈ ਵੀਰ ਵੀਰ ਨੂੰ ਮਾਰੇ ਨਾ ਕੋਈ ਤੱਕੇ ਨਾ ਮੂੰਹ ਤਰੀਕਾਂ ਦੇ
ਚਰਨਾ ਸੱਚਾ ਰਾਂਝੇ ਦਾ ਲੁੱਟੀ ਦਾ ਤਖਤ ਹਜ਼ਾਰਾ ਏ ਮੈਂ ਹਾਮੀ ਹਾਂ ਖੁਸ਼ਹਾਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਮੈਂ ਮਿਹਨਤ ਕਰਦਾ ਥੱਕਦਾ ਨਹੀਂ ਮੈਂ ਭਾਗ ਬਣਾਉਣੇ ਚਾਹੁੰਦਾ ਮੈਂ ਸੂਲੀ ਉੱਤੇ ਚੜ੍ਹ ਕੇ ਵੀ ਸੁੱਖਾਂ ਦੇ ਸੋਲੇ ਗਾਉਂਦਾ ਹਾਂ
ਜੁੱਗਾਂ ਤੱਕ ਯਕੀਨ ਮੈਨੂੰ ਮਿਹਨਤ ਦਾ ਪੱਲਾ ਪਾਰਾ ਏ ਮੈਂ ਹਾਮੀ ਹਾਂ ਖੁਸ਼ਹਾਲੀ ਦਾ ਜੈ ਦੇ
ਖਾਲਾਂ ਦੀ ਪੂੰਜੀ ਭੇਟ ਕਰਾਂ ਮੈਂ ਲੁੱਟਦਾ ਮਾਇਆ ਤਾਰੀ ਨਹੀਂ ਮੈਂ ਸਾਥੀ ਹਾਂ ਸਚਿਆਈ ਦਾ ਮੇਰੀ ਕਿਸੇ ਤਨਾੜ ਨਾ ਯਾਰੀ ਨਹੀਂ
ਮੈਂ ਕਿਸੇ ਕਬਰ ਨੂੰ ਝੁਕਦਾ ਨਹੀਂ ਮੈਂ ਕਿਸੇ ਕਬਰ ਨੂੰ ਝੁਕਦਾ ਨਹੀਂ ਮੈਨੂੰ ਸੱਚ ਦਾ ਇੱਕ ਸਹਾਰਾ ਮੈਂ ਹਾਮੀ ਹਾਂ ਖਿਆਲੀ ਦਾ ਜੈ ਦੇਸ਼ ਦੀ ਮੇਰਾ ਨਾਰਾ
ਆਗੂ ਮਨ ਲੈਣ ਕਾਨੂੰਨਾਂ ਨੂੰ ਰਿਸ਼ਵਤ ਦਾ ਕੋਈ ਨਾ ਮੁੱਲ ਹੋਵੇ ਚਾਨਣ ਹੋ ਜਾਏ ਸਚਾਈ ਦਾ ਝੂਠੇ ਦਾ ਦੀਵਾ ਗੁੱਲ ਹੋਵੇ
ਅਜਾ ਸੁਣੀ ਦੀ ਨਹੀਂ ਮਜ਼ਦੂਰਾਂ ਦੀ ਅਜੇ ਸੁਣੀ ਦੀ ਨਹੀਂ ਮਜ਼ਦੂਰਾਂ ਦੀ ਕਿਸਾਨ ਨੂੰ ਝੂਠਾ ਲਾ ਰਹਾ ਏ ਮੈਂ ਹਾਮੀ ਹਾਂ ਖਿਆਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਭਾਰਤ ਦੀ ਹਰ ਇੱਕ ਵਸਤੀ ਦੇ ਚੰਡੇ ਚੁੱਲ ਜਾਣ ਖੁਸ਼ਹਾਲੀ ਦੇ ਕੋਈ ਪੂਜੇ ਨਾਨ ਪੜਤਾ ਨੂੰ ਮਿਟ ਜਾਵਣ ਬੀਜ ਕੰਗਾਲੀ ਦੇ
ਭੁੱਖ ਦੀ ਭੱਠੀ ਪੁੱਜੇ ਨਾ ਕੋਈ ਭੁੱਖ ਦੀ ਭੱਠੀ ਪੁੱਜੇ ਨਾ ਮੇਰਾ ਹਰ ਹਿੰਮਤ ਨਾਲ ਚਾਰਾ ਏ ਮੈਂ ਹਾਮੀ ਹਾਂ ਖਿਆਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਕਿਨ ਮਾੜੇ ਲਿਖੇ ਨੇ ਲੇਖ ਮੇਰੇ ਕਿਨ ਮਾੜੇ ਲਿਖੇ ਨੇ ਲੇਖ ਮੇਰੇ ਮੈਂ ਪੜ੍ਹ ਕੇ ਪੜ੍ਹਨਾ ਚਾਹੁੰਦਾ ਹਾਂ ਜੋ ਤੌਣ ਮੇਰੀ ਤੇ ਚੜਿਆ ਏ ਮੈਂ ਰਗਾਂ ਤੋਂ ਫੜਨਾ ਚਾਹੁੰਦਾ ਹਾਂ
ਮੇਰੇ ਗਮ ਦੀ ਮੰਜ਼ਿਲ ਮੁੱਕ ਚੱਲੀ ਮੇਰੇ ਜੀਵਨ ਵਿੱਚ ਹਲਾਰਾ ਏ ਮੈਂ ਹਾਮੀ ਹਾਂ ਖੁਸ਼ਹਾਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਸਾਰਾ ਦਿਨ ਸਰਦਾ ਅੱਗੇ ਅੱਗੇ ਪਰ ਰੋਟੀ ਰੱਜ ਕੇ ਮਿਲਦੀ ਨਹੀਂ ਸਰਕਾਰ ਤੱਕ ਨਹੀਂ ਪਹੁੰਚ ਉਹਦੀ ਗੱਲ ਕਿਸੇ ਨੂੰ ਦੱਸਦਾ ਦਿਲ ਦੀ ਨਹੀਂ
ਇੱਕ ਕਾਰਖਾਨੇ ਵਿੱਚ ਯਾਰ ਮੇਰਾ ਸੁੱਖ ਹੋਇਆ ਮਨੂਰ ਵਿਚਾਰਾ ਏ ਮੈਂ ਹਾਮੀ ਹਾਂ ਖਿਆਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਮੈਂ ਨੇਰ ਦੀ ਮੱਸਿਆ ਲਾਉਂਦਾ ਨਹੀਂ ਮੈਂ ਸੱਚ ਲਿਆਉਣਾ ਚਾਹੁੰਦਾ ਹਾਂ ਜੋ ਅੱਕ ਕੇ ਥੱਕ ਕੇ ਸੌ ਗਏ ਨੇ ਮੈਂ ਭਾਗ ਜਗਾਉਣੇ ਚਾਹੁੰਦਾ
ਹਾਂ ਮਹਿਲਾ ਵਰਗਾ ਬਣ ਜਾਵਾਂ ਮੈਂ ਮਹਿਲਾ ਵਰਗਾ ਬਣ ਜਾਵਾਂ ਕਹਿੰਦਾ ਮੇਰਾ ਤਾਰਾ ਏ ਮੈਂ ਹਾਮੀ ਹਾਂ ਖਿਆਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਪਹਿਲਾਂ ਵੀ ਹੱਕ ਲਈ ਲੜਦਾ ਰਿਹਾ ਤੇ ਹੁਣ ਵੀ ਹੱਕ ਲਈ ਲੜਦਾ ਜੋ ਵਤਨ ਤੋਂ ਆਪਾ ਵਾਰ ਗਏ ਮੈਂ ਵਾਰ ਉਹਨਾਂ ਦੀ ਪੜਦਾ
ਮੈਂ ਜੋਗੀ ਵਰਗਾ ਗੁਰਮੁਖ ਹਾਂ ਮੇਰਾ ਦੇਸ਼ ਬਰਾਬਰ ਸਾਰਾ ਏ ਮੈਂ ਹਾਮੀ ਹਾਂ ਖੁਸ਼ਹਾਲੀ ਦਾ ਜੈ ਦੇਸ਼ ਦੀ ਮੇਰਾ ਨਾਰਾ ਏ
ਜਦੋਂ ਸੱਤਵੇਂ ਪਾਤਸ਼ਾਹ ਮਹਾਰਾਜ ਨੇ ਅੱਠਵੇਂ ਪਾਤਸ਼ਾਹ ਨੂੰ ਗੱਦੀ ਦੇ ਦਿੱਤੀ ਉਸ ਵੇਲੇ ਅੱਠਵੇਂ ਪਾਤਸ਼ਾਹ ਮਹਾਰਾਜ ਦੀ ਉਮਰ 8 ਸਾਲ ਸੀ ਹਰ ਕ੍ਰਿਸ਼ਨ ਨਾਮ ਵੇਖ ਕੇ ਈਰਖਾਵਾਦੀਆਂ ਨੇ ਬੜੀ ਈਰਖਾ ਕੀਤੀ ਵਕਤ ਦੇ ਪੰਡਤਾਂ ਨੇ ਹੰਕਾਰ ਵਿੱਚ ਆ ਕੇ ਇੱਕ ਗੀਤਾ ਲਿਆ ਕੇ ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਰੱਖੀ ਕਹਿੰਦੇ ਤੂੰ ਕ੍ਰਿਸ਼ਨ ਅਖਵਾਉਣਾ ਏ ਤੇਰਾ ਨਾਮ ਕ੍ਰਿਸ਼ਨ ਹੈ ਜੇ ਤੂੰ ਭਗਵਾਨ ਕ੍ਰਿਸ਼ਨ ਦਾ ਅਵਤਾਰ ਏ ਫਿਰ ਇਹ ਗੀਤਾ ਦੇ ਅਰਥ ਕਰ ਦਿਓ ਉਸ ਗੀਤਾ ਦੇ ਅਰਥ ਕਰਾਉਣ ਲਈ ਵਕਤ ਦੇ ਪੰਡਤਾਂ ਨੇ ਗੁਰੂ ਅੱਠਵੇਂ ਪਾਤਸ਼ਾਹ ਨੂੰ ਦਿੱਲੀ ਦੀ ਧਰਤੀ ਵਿੱਚ ਇਮਤਿਹਾਨ ਲਈ ਜਿਵੇਂ ਪਰਖਣ ਵਾਸਤੇ ਚਾਰਾ ਕੀਤਾ ਉਸ ਦਾ ਵੇਰਵਾ ਮੇਰੇ ਸਾਥੀ ਇਉਂ ਕਰ ਰਹੇ ਨੇ
ਇੱਕ ਪੰਡਤ ਨੇ ਭਗਵਤ ਗੀਤਾ ਕੋਲ ਗੁਰਾਂ ਦੇ ਲਿਆਂਦੀ ਸੱਚ ਝੂਠ ਦਾ ਨਿਰਣਾ ਕਰ ਜੋ ਖਲਕਤ ਤੁਝੇ ਧਿਆਂਦੀ
ਪੰਡਤ ਕੋਲ ਗੁਰਾਂ ਦੇ ਆ ਕੇ ਸੀਸ ਨਵਾਵੇ ਚਰਨੀ ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ
ਇੱਕ ਪੰਡਤ ਨੇ ਭਗਵਤ ਗੀਤਾ ਕੋਲ ਗੁਰਾਂ ਦੇ ਲਿਆਂਦੀ ਸੱਚ ਝੂਠ ਦਾ ਨਿਰਣਾ ਕਰ ਜੋ ਖਲਕਤ ਤੁਝੇ ਧਿਆਂਦੀ
ਪੰਡਤ ਕੋਲ ਗੁਰਾਂ ਦੇ ਆ ਕੇ ਸੀਸ ਨਵਾਵੇ ਚਰਨੀ ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ
ਨਾਨਕ ਦੀ ਗੱਦੀ ਦੇ ਮਾਲਕ ਅੱਠਵੇਂ ਗੁਰੂ ਕਹਾਵੋ ਜੇ ਗੀਤਾ ਦੇ ਅਰਥ ਕਰ ਦਿਓ ਸਾਡੇ ਭਰਮ ਮਿਟਾਵੋ
ਵੇਖ ਵਖਾ ਦੁਨੀਆਂ ਨੂੰ ਲੁੱਟੋ ਹੁਣ ਨੀ ਏਦਾਂ ਸਰਨੀ ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ।
ਸ਼ਿਵ ਬ੍ਰਹਮਾ ਜੀ ਆਏ ਇੱਥੇ ਸੋਹਣਾ ਸਮਾਂ ਲੰਘਾ ਗਏ, ਰਾਮ ਚੰਦਰ ਤੇ ਕ੍ਰਿਸ਼ਨ ਜੀ ਇੱਥੇ ਲੋਕਾਂ ਨੂੰ ਸਮਝਾ ਗਏ।
ਮੈਂ ਤਾਂ ਆਪਣੀ ਹਸਤੀ ਤੁਹਾਡੇ ਤਾਂ ਚਰਨਾ ਦੇ ਧਰਨੀ, ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ।
ਦੱਸੋ ਜੀ ਇਹ ਗੀਤਾ ਗੁਰੂ ਜੀ ਕੀ ਹੈ ਸਮਝਾਉਂਦੀ, ਕਿੱਥੋਂ ਪ੍ਰੇਤ ਪੁੱਜਣਾ ਕਿੱਥੇ ਕੋਈ ਸਮਝ ਨਹੀਂ ਆਉਂਦੀ।
ਚਿਰ ਤੋਂ ਲੈ ਦੁਨੀਆਂ ਨੂੰ ਲੁੱਟੋ ਹੁਣ ਏਦਾਂ ਨਹੀਂ ਸਰਨੀ, ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ।
ਮੈਂ ਤਾਂ ਆਪਣੀ ਉਮਰ ਗਾਲਤੀ ਕੋਈ ਸਮਝ ਨਹੀਂ ਆਉਂਦੀ, ਪਤਾ ਨਹੀਂ ਕਿ ਸਿਫਤ ਤੁਸਾਂ ਵਿੱਚ ਦੁਨੀਆਂ ਤੁਹਾਨੂੰ ਗਾਉਂਦੀ।
ਬੜੇ ਚਿਰਾਂ ਤੋਂ ਕਰੋ ਵਧੀਕੀ, ਬੜੇ ਚਿਰਾਂ ਤੋਂ ਕਰੋ ਵਧੀਕੀ, ਹੁਣ ਲੋਕਾਂ ਨਹੀਂ ਜਰਨੀ, ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ।
ਪੰਡਿਤ ਮੁੱਲਾ ਆਪੋ ਆਪਣੇ ਦੱਸ ਰਹੇ ਨੇ ਵਾਦੇ, ਸੱਚੇ ਰਸਤੇ ਤੁਸੀਂ ਦੱਸ ਦਿਓ ਹੋ ਗੁਰੂ ਦੇ ਸ਼ਹਿਜਾਦੇ।
ਕੀ ਕਹਿੰਦਾ ਬਨਸੀ ਵਾਲਾ, ਕੀ ਕਹਿੰਦਾ ਬਨਸੀ ਵਾਲਾ, ਕਿਵੇਂ ਦਿਵਤਾ ਡਰਨੀ, ਇਸ ਗੀਤਾ ਦੇ ਅਰਥ ਕਰ ਦਿਓ ਜੇ ਤੁਹਾਡੇ ਵਿੱਚ ਕਰਨੀ।
ਛੋਟੀ ਉਮਰ ਤੇ ਸੋਹਣਾ ਚਿਹਰਾ, ਛੋਟੀ ਉਮਰ ਤੇ ਸੋਹਣਾ ਚਿਹਰਾ, ਹੇ ਸਤਿਗੁਰੂ ਦੇ ਪੁੱਤਰ, ਜੇ ਤੁਹਾਡੇ ਵਿੱਚ ਹੈ ਕੋਈ ਵਾਧਾ ਦਿਓ ਗੱਲਾਂ ਦੇ ਉੱਤਰ।
ਦਬਦਾ ਏ ਜੋਗੀ ਦਾ ਹਿਰਦਾ, ਬਖਸ਼ ਦਿਓ ਦਿਲ ਠਰਨੀ, ਇਸ ਗੀਤਾ ਦੇ ਅਰਥ ਕਰ ਦਿਓ
ਜੇ ਤੁਹਾਡੇ ਵਿੱਚ ਕਰਨੀ।
ਯਾਦ ਰਹੇ ਗੀਤਾ, ਕੁਰਾਨ, ਅੰਜੀਲ, ਵੇਦ, ਗੁਰੂ ਗ੍ਰੰਥ ਸਾਹਿਬ ਇਹ ਸਾਂਝਾ ਉਪਦੇਸ਼ ਦਿੰਦੇ ਨੇ। ਜਿਹੜਾ ਇਨਸਾਨ ਵੀ ਜਿਹੜੀ ਪਾਰਟੀ ਦਾ, ਜਿਹੜੀ ਬਰਾਦਰੀ ਦਾ ਸੱਚੇ ਦਿਲ ਨਾਲ ਇਹਨਾਂ ਗ੍ਰੰਥਾਂ ਨੂੰ ਖੋਜੇ, ਉਹਨਾਂ ਨੂੰ ਸੱਚਾ ਉਪਦੇਸ਼ ਮਿਲਦਾ ਹੈ। ਕੁਰਾਨ ਵਿੱਚ ਮੁਸਲਮਾਨ ਨੂੰ ਨਹੀਂ, ਸਾਰੀ ਦੁਨੀਆਂ ਦੇ ਲੋਕਾਂ ਨੂੰ ਚੰਗਾ ਉਪਦੇਸ਼ ਮਿਲ ਸਕਦਾ। ਅੰਜੀਲ ਵਿੱਚ ਲਿਖਿਆ, ਮੈਨੂੰ ਮੰਨਣ ਵਾਲਿਆ, ਜੇ ਤੂੰ ਦੂਜੇ ਦੇ ਗੁਨਾਹ ਮਾਫ਼ ਕਰ ਦੇਵੇਂਗਾ, ਮੈਂ ਤੇਰੇ ਗੁਨਾਹ ਮਾਫ਼ ਕਰ ਦਿਆਂਗਾ। ਪਰ ਪੰਡਿਤ ਹੰਕਾਰੀ ਸਨ, ਇਹਨਾਂ ਨੇ ਸਮਝਿਆ ਇਹਨ ਕ੍ਰਿਸ਼ਨ ਨਾਂ ਰੱਖਿਆ, ਇਸ ਦੀ ਪਰਖ ਕਰਨੀ ਚਾਹੀਦੀ ਹੈ। ਗੁਰੂ ਅੱਠਵੇਂ ਪਾਤਸ਼ਾਹ ਮਹਾਰਾਜ ਪ੍ਰੇਮ ਨਾਲ ਬੋਲੇ, ਪੰਡਿਤ ਜੀ ਹੰਕਾਰ ਦੀ ਗੱਲ ਨਹੀਂ ਕਰਨੀ ਚਾਹੀਦੀ, ਉਂਜ ਇਸ ਗੀਤਾ ਦੇ ਅਰਥ ਕੋਈ ਗੂੰਗਾ ਬੰਦਾ ਲਿਆਵੋ, ਗੁਰੂ ਨਾਨਕ ਦੀ ਮਿਹਰ ਨਾਲ ਉਹ ਵੀ ਕਰ ਦੇਗਾ। ਇਹਨਾਂ ਵਕਤ ਦੇ ਪੰਡਿਤਾਂ ਨੇ ਇੱਕ ਗੂੰਗਾ ਮਹਿਰਾ ਜਿਹਦਾ ਛੱਜੂ ਨਾਮ ਸਾਖੀ ਵਿੱਚ ਆਇਆ ਲਿਆਂਦਾ, ਕਹਿੰਦੇ ਲਓ ਮਹਾਰਾਜ ਇਹਨੂੰ ਆਖੋ ਇਸ ਗੀਤਾ ਦੇ ਅਰਥ ਕਰ ਦੇਵੇ। ਅੱਠਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਮਹਾਰਾਜ ਦਾ ਨਾਮ ਸਿਮਰ ਕੇ ਇਸ ਗੂੰਗੇ ਮਹਾਰੇ ਦੇ ਸਿਰ ਤੇ ਸੋਟੀ ਰੱਖੀ ਹੈ। ਇਹ ਜਿਹੜਾ ਗੂੰਗਾ ਸੀ, ਜਿਹੜਾ ਬੋਲ ਨਹੀਂ ਸੀ ਸਕਦਾ, ਉਸ ਗੀਤਾ ਦੇ ਅਰਥ ਕਰਕੇ ਉਸ ਸਭਾ ਵਿੱਚ, ਪਰੀ ਸਭਾ ਚ ਦਿੱਲੀ ਦੀ ਧਰਤੀ ਵਿੱਚ ਐਂ ਸੁਣਾ ਰਿਹਾ।
ਅੱਠ ਸਾਲ ਆਜੂ ਅੱਠਵੇਂ ਸਰੂਪ ਦੀ, ਦੱਸਦਾ ਨਖੇੜ ਵਾਰਤਾ ਅਨੂਪ ਦੀ, ਦੱਸਦਾ ਨਖੇੜ ਵਾਰਤਾ ਅਨੂਪ ਦੀ,
ਸਰੂਪ ਦਾ ਬੇਸੀਨੀ ਠਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ।
ਅੱਠ ਸਾਲ ਆਜੂ ਅੱਠਵੇਂ ਸਰੂਪ ਦੀ, ਦੱਸਦਾ ਨਖੇੜ ਵਾਰਤਾ ਅਨੂਪ ਦੀ, ਦੱਸਦਾ ਨਖੇੜ ਵਾਰਤਾ ਅਨੂਪ ਦੀ,
ਸਰੂਪ ਦਾ ਬੇਸੀਨੀ ਠਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ।
ਓ ਕ੍ਰਿਸ਼ਨ ਜੀ ਸਦਾ, ਕ੍ਰਿਸ਼ਨ ਜੀ ਸਦਾ ਮਾਰਿਆਂ ਦੇ ਮਿੱਤਰ, ਚਰਨੀ ਚੁਕੇ ਤਾਂ ਪਾੜਵਾਂ ਦੇ ਪਿੱਤਰ, ਚਰਨੀ ਚੁਕੇ ਤਾਂ ਪਾੜਵਾਂ ਦੇ ਪਿੱਤਰ।
ਝੂਠ ਵੇਖ ਲਈ ਨਤਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ।
ਓ ਪ੍ਰਭੂ ਦੀਆਂ ਬੇਲੀਆਂ ਨੂੰ ਹੱਥ ਪਾਉਂਦੀ ਨਹੀਂ, ਦੁਨੀਆਂ ਤੇ ਭਗਤਾਂ ਦੀ ਹਾਥ ਆਉਂਦੀ ਨਹੀਂ, ਦੁਨੀਆਂ ਤੇ ਭਗਤਾਂ ਦੀ ਹਾਥ ਆਉਂਦੀ ਨਹੀਂ।
ਦਾ ਰੂਪ ਕਾਸ਼ਵਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ।
ਸੱਚ ਤੇ ਡਟੇ ਰਹੋ, ਸੱਚ ਤੇ ਡਟੇ ਰਹੋ, ਸਦਾ ਗੀਤਾ ਕਹਿੰਦੀ ਹੈ, ਜਿੱਤ ਸਦਾ ਸੱਚਿਆਂ ਦੇ ਵੱਲ ਰਹਿੰਦੀ ਹੈ, ਜਿੱਤ ਸਦਾ ਸੱਚਿਆਂ ਦੇ ਵੱਲ ਰਹਿੰਦੀ ਹੈ।
ਸਦਾ ਕੰਮ ਕਰ ਦੇ ਵਿਚਾਰਦਾ, ਤੋਦੇ ਵਾਂਗ ਗੂੰਗਾ ਸਭਾ ਚ ਪੁਕਾਰਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ।
ਓ ਪੀਲਣੀ ਚ ਮਾਰੀ ਰਾਮ ਜੀ ਨੇ ਤਾਰੀ ਐ, ਤਾਂਯੋ ਨੂੰ ਗਾਂਵ ਦੀ ਖਲਿਕ ਸਾਰੀ ਐ, ਤਾਂਯੋ ਨੂੰ ਗਾਂਵ ਦੀ ਖਲਿਕ ਸਾਰੀ ਐ।
ਤਾਂਯੋ ਰੱਬ ਗੰਗਾ ਚਾਰਦਾ, ਤੰਨੇ ਦੀਆਂ ਤਾਂਯੋ ਰੱਬ ਗੰਗਾ ਚਾਰਦਾ। ਤੋਤੇ ਵਾਂਗ ਗੁੰਗਾ, ਓ ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ।
ਓ ਆਤਿਆ ਤੇ ਰੱਬ ਦਾ ਸਖਤ ਵੈਰਿਆ, ਰਲ ਨਾ ਸਕਣ ਖੰਡ ਅਤੇ ਜਹਿਰਿਆ, ਰਲ ਨਾ ਸਕਣ ਖੰਡ ਅਤੇ ਜਹਿਰਿਆ।
ਸੱਚਾ ਬੰਦਾ ਕਵਾਰੀ ਸਭਾ ਚ ਹਾਰਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ।
ਇਸ਼ਾਰੇ ਨਾਲ ਜਿਹੜਾ ਗੱਲ ਸੀ, ਸਕੇ ਨਾ ਵਕੀਲ, ਸਕੇ ਨਾ ਵਕੀਲ ਉਹਦਾ ਰੋਬ ਚੱਲ ਸੀ, ਸਕੇ ਨਾ ਵਕੀਲ ਉਹਦਾ ਰੋਬ ਚੱਲ ਸੀ।
ਦੱਸਿਓ ਨਕਸ਼ ਹੋਣੀ ਦੇ ਨਹਾਰ ਦਾ, ਹੋ ਦੱਸਿਓ ਨਕਸ਼ ਹੋਣੀ ਦੇ ਨਹਾਰ ਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ।
ਓ ਦਿਨ ਮਾਰੇ ਆਉਂਦੇ ਜਦੋਂ ਗੀਤਾਂ ਕਹਿੰਦੀ ਆ, ਬੰਦਿਆਂ ਦੀ ਮਾਤੇ ਉਦੋਂ ਪੁੱਠੀ ਪੈਂਦੀ ਆ, ਬੰਦਿਆਂ ਦੀ ਮਾਤੇ ਉਦੋਂ ਪੁੱਠੀ ਪੈਂਦੀ ਆ।
ਵਧ ਜਾਂਦਾ ਪਾਰਾ ਬੰਦੇ ਦੇ ਹੰਕਾਰ ਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ।
ਓ ਜ਼ਿੰਦਗੀ ਦਾ ਮੇਲਾ, ਜ਼ਿੰਦਗੀ ਦਾ ਮੇਲਾ, ਲੋਕੋ ਚੰਦ ਰੋਜੈ, ਗੀਤਾ ਸਮਝਾਉਂਦੀ, ਗੀਤਾ ਸਮਝਾਉਂਦੀ ਜ਼ਿੰਦਗੀ ਦੀ ਖੋਜ ਐ, ਗੀਤਾ ਸਮਝਾਉਂਦੀ ਜ਼ਿੰਦਗੀ ਦੀ ਖੋਜ ਐ।
ਓ ਜੋਗੀ ਨੂੰ ਸਰੂਪ ਦੀ ਦਾ ਦਿਲ ਦਾਰਦਾ, ਓ ਜੋਗੀ ਨੂੰ ਸਰੂਪ ਦੀ ਦਾ ਦਿਲ ਦਾਰਦਾ, ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ,
ਤੋਤੇ ਵਾਂਗ ਗੁੰਗਾ ਸਭਾ ਚ ਪੁਕਾਰਦਾ।
ਬੰਦਾ ਜਿਵੇਂ ਜਿਵੇਂ ਠੋਕਰਾਂ ਖਾਂਦਾ ਜਾ ਰਿਹਾ, ਉਵੇਂ ਉਵੇਂ ਇਹਨੂੰ ਅਕਲ ਆਉਂਦੀ ਜਾ ਰਹੀ। ਬੰਦਾ ਸਾਰੀ ਉਮਰ ਹੀ ਠੋਕਰਾਂ ਖਾਈ ਜਾਂਦਾ, ਧੱਕੇ ਖਾਈ ਜਾਂਦਾ, ਠੱਗੀਆਂ ਕਰਾਈ ਜਾਂਦਾ, ਫਰੇਬਾਂ ਚ ਆਈ ਜਾਂਦਾ, ਪਰ ਜਦੋਂ ਠੋਕਰ ਲੱਗਦੀ ਹੈ ਉਦੋਂ ਬੰਦਾ ਸਮਝਦਾ। ਕਵੀ ਨੇ ਇਸ ਬਾਰੇ ਆਪਣੇ ਖਿਆਲ ਦਿੱਤੇ ਨੇ, ਸੁਣੀਏ।
ਜੱਟ ਦਾ ਪੁੱਤ ਜਵਾਨੀ ਉਮਰੇ ਕਰਦਾ ਕੰਮ ਕਵੇਲੇ, ਮੁੱਛ ਪੁੱਟੀ ਤੇ ਆਈ ਜਵਾਨੀ ਰਹਿਣਾ ਚਾਹੁੰਦਾ ਵੇਲੇ।
ਆਕੜ ਛੱਡੀ ਨਾ ਚੰਗਾ ਬੰਦਾ, ਮਰ ਗਿਆ ਬਰਸ਼ੀ ਖਾ ਕੇ, ਠੋਕਰ ਖਾ ਕੇ ਅਕਲ ਬੰਦੇ ਨੂੰ ਆਉਂਦੀ ਉਮਰ ਦੁਆ ਕੇ।
ਜੱਟ ਦਾ ਪੁੱਤ ਜਵਾਨੀ ਉਮਰੇ ਕਰਦਾ ਕੰਮ ਕਵੇਲੇ, ਮੁੱਛ ਪੁੱਟੀ ਤੇ ਆਈ ਜਵਾਨੀ ਰਹਿਣਾ ਚਾਹੁੰਦਾ ਵੇਲੇ।
ਆਕੜ ਛੱਡੀ ਨਾ ਚੰਗਾ ਬੰਦਾ, ਮਰ ਗਿਆ ਬਰਸ਼ੀ ਖਾ ਕੇ, ਠੋਕਰ ਖਾ ਕੇ ਅਕਲ ਬੰਦੇ ਨੂੰ ਆਉਂਦੀ ਉਮਰ ਦੁਆ ਕੇ।
ਪਹਿਲੀ ਉਮਰੇ ਰੁਕੇ ਨਾ ਥੋਪੀ, ਸਿਰ ਮੈਂ ਵੇਖੇ ਸਾਰੇ, ਕਾਰੀਗਰ ਦਾ ਪੁੱਤਰ ਡਿੱਠਾ ਉਲਟੇ ਕਰਦਾ ਕਾਰੇ।
ਓ ਕਹਿੰਦਾ ਨੀ ਕਰ ਜਾ ਤੂੰ ਡਰਨਾ, ਕਹਿੰਦਾ ਨੀ ਕਰ ਜਾ ਤੂੰ ਡਰਨਾ, ਲੈਂਦਾ ਦਾਰੀ ਅੜਾ ਕੇ, ਕਹਿੰਦਾ ਨੀ ਕਰ ਜੇ ਤੂੰ ਡਰਨਾ, ਲੈਂਦਾ ਦਾਰੀ ਅੜਾ ਕੇ, ਠੋਕਰ ਖਾ ਗਏ ਅਗਲ ਬੰਦੇ ਨੂੰ ਆਉਂਦੀ ਉਮਰ ਗਵਾ ਕੇ।
ਸ਼ਾਨ ਸਹਾਪਾ ਨਾ ਰੱਖਣ ਖਾਤਰ, ਸ਼ਾਨ ਸਹਾਪਾ ਨਾ ਰੱਖਣ ਖਾਤਰ, ਬੰਦਾ ਖੇਡਾਂ ਖੇਡੇ, ਜ਼ਿੰਮੇਵਾਰੀ ਭਾਰ ਸੀਸ ਤੇ ਪੈ ਗਏ ਪਰਬਤ ਜੇਡੇ।
ਅੱਧੀ ਉਮਰੇ ਉੱਠਣ ਲੱਗਾ, ਗੋਡਿਆਂ ਤੇ ਹੱਥ ਲਾ ਕੇ, ਠੋਕਰ ਖਾ ਕੇ ਅਗਲ ਬੰਦੇ ਨੂੰ ਆਉਂਦੀ ਉਮਰ ਗਵਾ ਕੇ।
ਪਹਿਲੀ ਉਮਰੇ ਸਮਝ ਨਾ ਕਰਦਾ, ਪੀ ਕੇ ਮਾਰਦਾ ਚਾਂਗਾ, ਭਗਤੋਂ ਪਹਿਲਾਂ ਪਹਿਲੇ ਵੇਲੇ ਦੇਵਣ ਲੱਗਦਾ ਬਾਂਗਾ।
ਇਹ ਨਾ ਸੋਚੇ ਪੋਤੀ ਉਪਰੇ, ਇਹ ਨਾ ਸੋਚੇ ਪੋਤੀ ਉਪਰੇ, ਸਿਰ ਸੁੱਟਣਗੇ ਲਾ ਕੇ, ਠੋਕਰ ਖਾ ਕੇ ਅਕਲ ਬੰਦੇ ਨੂੰ ਆਉਂਦੀ ਉਮਰ ਗਵਾ ਕੇ।
ਪੈਗ ਤੜਕ ਦਾ ਮੁਰਗੇ, ਪੀ ਕੇ ਪੈਗ ਤੜਕ ਦਾ ਮੁਰਗੇ, ਮਰਨਾ ਚੇਤਨਾ ਆਵੇ ਮਾਰ ਉੱਪਰ ਕੱਸੇ ਗੋਲੀ, ਛੋਟੇ ਵੇਖ ਛੋਟੇ ਵੇਖ ਛੋਟੇ ਵੇਖ ਡਰਾਵੇ।
ਉਮਰ ਜਵਾਨੀ ਗਾਲ ਦੇਣਗੇ ਨਵੀਂ ਜੇਲ ਵਿੱਚ ਪਾ ਕੇ, ਠੋਕਰ ਖਾ ਕੇ ਅਕਲ ਬੰਦੇ ਨੂੰ ਆਉਂਦੀ ਉਮਰ ਗਵਾ ਕੇ।
ਅਨਪੜਤਾਵੇ ਟਾਏ ਚੜਿਆ, ਅਨਪੜਤਾਵੇ ਟਾਏ ਚੜਿਆ, ਜੱਟ ਜਾ ਰਿਹਾ ਮਾਰਦਾ ਤੜਿਆਂ ਦੇ ਵਿੱਚ ਤੁਲ ਗਿਆ ਏ, ਸਾਂਝੀ ਗੱਲ ਨਹੀਂ ਕਰਦਾ।
ਲੋੜਾ ਪੈ ਗਿਆ ਆਪਣਿਆਂ ਨਾਲ ਬੈਲ ਹੱਥ ਮਿਲਾ ਕੇ, ਠੋਕਰ ਖਾ ਕੇ ਅਕਲ ਬੰਦੇ ਨੂੰ ਆਉਂਦੀ ਉਮਰ ਗਵਾ ਕੇ।
ਕਹਿੰਦਾ ਨਹੀਂ ਤਲੀਮ ਚਾਹੀਦੀ ਬੱਚੇ ਕਰਨ ਬਲੈਕਾਂ, ਹਰ ਬੰਦੇ ਨੂੰ ਫੀਮ ਲਾ ਦੀਏ ਸੋਚੀ ਗੱਲ ਨ ਲੈਕਾਂ।
ਰੱਬ ਤੋਂ ਉੱਚਾ ਹੋ ਹੋ ਬੈਠੇ ਅਮਲੀ ਮਾਵਾ ਖਾ ਕੇ, ਉਹ ਕਹਿੰਦੇ ਅਮਲੀ ਮਾਵਾ ਖਾ ਕੇ, ਠੋਕਰ ਖਾ ਕੇ ਅਗਲ ਬੰਦੇ ਨੂੰ ਆਉਂਦੀ ਉਮਰ ਗਵਾ ਕੇ।
ਹਾਨ ਲਾਭ ਨਾ ਸੋਚੇ ਜਿਹੜਾ, ਹਾਨ ਲਾਭ ਨਾ ਸੋਚੇ ਜਿਹੜਾ, ਕਰਦਾ ਖਰਚ ਵਧੇਰੇ ਸਰਾਹਨੇਰੀ ਰਾਤ ਉਸਦੀ ਆਉਣਾ ਸੁਖੀ ਸਵੇਰੇ।
ਸੋਚ ਨਾ ਸੋਚੇ ਥੱਕ ਟੁੱਟ ਗਏ, ਸੋਚ ਨਾ ਸੋਚੇ ਥੱਕ ਟੁੱਟ ਗਏ, ਬੈਗ ਤੇਰੀ ਡਾਗੇ,
ਠੋਕਰ ਖਾ ਕੇ ਅਕਲ ਬੰਦੇ ਨੂੰ ਆਉਂਦੀ ਉਮਰ, ਆਉਂਦੀ ਉਮਰ, ਆਉਂਦੀ ਉਮਰ ਗਵਾ ਕੇ।
ਇਹ ਸਾਰੀਆਂ ਭੁੱਖਾਂ, ਇਹ ਸਾਰੀਆਂ ਘਾਟਾਂ, ਇਹ ਸਾਰੀਆਂ ਗੱਲਾਂ ਦਾ ਇਲਾਜ ਹੈ ਇੱਕ ਵਿਦਿਆ। ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਦੇਸ਼ਾਂ ਨੇ ਅਨਪੜ੍ਹਤਾ ਨੂੰ ਦੇਸ਼ੋਂ ਕੱਢ ਦਿੱਤਾ, ਉਹ ਲੋਕ ਖੁਸ਼ਹਾਲ ਨੇ, ਉਹ ਲੋਕ ਅਮੀਰ ਨੇ। ਉਹਨਾਂ ਲੋਕਾਂ ਵਿੱਚ ਕਾਣੀ ਵੰਡ ਨਹੀਂ। ਮੈਂ ਸਭ ਵੱਡੀਆਂ ਸਟੇਜਾਂ ਤੇ ਦੱਸਿਆ, ਮੈਂ ਸਿੰਗਾਪੁਰ ਵਿੱਚ, ਮਲੇਸ਼ੀਆ ਵਿੱਚ, ਥਾਈਲੈਂਡ ਵਿੱਚ ਵੇਖਿਆ ਕਿ ਲੋਕ ਇਨਸਾਫ ਦੇ ਪੁਜਾਰੀ ਨੇ, ਲੋਕ ਇਨਸਾਫ ਦੇ ਹਾਮੀ ਨੇ, ਕਿਉਂਕਿ ਉਹਨਾਂ ਨੇ ਵਿਦਿਆ ਪੜ੍ਹ ਲਈ ਹੈ ਔਰ ਵਿਦਿਆ ਅਪਣਾ ਲਈ ਹੈ। ਵਿਦਿਆ ਬਾਰੇ ਚਾਰ ਲਾਈਨਾਂ ਨੇ, ਵਿਦਿਆ ਅਪਣਾਓ ਤਾਂ ਸੁੱਖ ਪਾਓਗੇ, ਨਹੀਂ ਤੇ ਇਸੇ ਤਰ੍ਹਾਂ ਠੇਡੇ ਠੋਕਰਾਂ ਧੱਕੇ ਖਾਣੇ ਪੈਣਗੇ। ਸੁਣੋ ਵਿਦਿਆ ਬਾਰੇ ਕਵੀ ਨੇ ਆਪਣੇ ਖਿਆਲ ਦਿੱਤੇ ਨੇ, ਗੁਰਮੁਖ ਸਿੰਘ ਅਤੇ ਦਲਬੀਰ ਸਿੰਘ ਇਹ ਕਵਿਤਾ ਪੇਸ਼ ਕਰ ਰਹੇ ਨੇ ਸਰਬ ਸਾਂਝੀ ਗੁਰਬਾਣੀ ਰਾਹੀਂ ਟੈਕਸਲਾ ਟੀਵੀ ਦੀ ਰਾਹੀਂ। ਸੁਣੋ
ਅਕਲ ਦੇ ਇੰਗ
ਖਬਰ ਪਹੁੰਚਾਉਂਦੀਆਂ ਦੂਰ
ਤਾਂ ਨਰਕ ਜੋ ਕੱਢੇ ਦਿਆ ਸਰਗੀ ਦੇ ਹਲਾਰੇ
ਸਰਗੀ ਦੇ ਹੁਲਾਰੇ
ਕਾਲੋ ਤੁੰਦੀ ਹਨੇਰਾ ਉੱਡਦਾ ਜਾਂਦਾ ਦੁਨੀਆ ਚੋ
ਉੱਡਦਾ ਜਾਂਦਾ ਦੁਨੀਆ ਚੋ
ਜਿੱਥੇ ਅਕਲ ਮੰਦੀ ਦੇ ਵਿਦਿਆ ਜਾਲ ਖਿਲਾ
ਜੋ ਅੰਬਰ ਵਿੱਚ ਤਾਰੇ
ਹੋ ਤਾਰੇ ਜੋੜ
ਹੋਰ ਲਿਖਿਆ ਕਿ ਪੜ੍ਹ ਕੇ ਡਿਪਟੀ ਬਣ ਗਿਆ ਚੁਮਿਆਰ ਦਾ ਪੁੱਤਰ, ਥਾਣੇਦਾਰੀ ਲੈ ਗਿਆ ਘੁਮਿਆਰ ਦਾ ਪੁੱਤਰ, ਚੰਦ ਉੱਤੇ ਨਹੀਂ ਪਹੁੰਚਦਾ ਕੋਈ ਦੂਧਾ ਧਾਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਅਡਾਰੀ, ਵੇਖ ਵਕਾਲਤ ਝਗੜਦੀ ਡਰ ਰਹੀ ਕਚਹਿਰੀ, ਵੇਖ ਬੇਇਲਮੀ ਭੁਗਤਦੀ ਅੱਖ ਅਜੇ ਵੀ ਗਹਿਰੀ, ਵਿਦਿਆ ਪੜ੍ਹ ਕੇ ਲੁੱਟਦਾ ਪੇਂਡੂ ਨੂੰ ਸ਼ਹਿਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਅਡਾਰੀ, ਸੂਟਡ ਬੂਟਡ ਮੁੰਡੇ ਨੇ ਉਹ ਤਗਮਾ ਲਾਇਆ, ਬੀਏ ਪੜ੍ਹ ਕੇ ਫੌਜ ਵਿੱਚ ਸੀ ਨਾਮ ਲਿਖਾਇਆ, ਕੁਰ ਕੁਰ ਕਰਕੇ ਹਵਾਈ ਜਹਾਜ਼ ਲਾ ਗਿਆ ਉਡਾਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਉਡਾਰੀ, ਵੇਖ ਹਨੇਰੀ ਰਾਤ ਵਿੱਚ ਜੋ ਰਾਕਟ ਫਿਰਦੇ, ਵਿਦਿਆ ਵਾਲੇ ਖੋਜ ਵਿੱਚ ਸੀ ਲੱਗੇ ਚਿਰਦੇ, ਵਿਦਿਆ ਵਾਲਿਆਂ ਕਰ ਲਈ ਹੈ ਦੇਸ਼ ਉਸਾਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਉਡਾਰੀ, ਵੇਖ ਟਰੈਕਟਰ ਘੂਕਦੇ ਰਸ਼ੀਅਨ ਤੇ ਜੀਟਰ, ਗੱਡੀ ਮੋਟਰ ਰੇਡੀਓ ਪੱਖਾ ਤੇ ਹੀਟਰ, ਅਨਪੜ੍ਹਤਾ ਵਿਦਵਾਨ ਦੇ ਦਰ ਖੜੀ ਭਿਖਾਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਅਡਾਰੀ, ਸਾਲਾਂ ਦਾ ਪੰਧ ਦਿਨਾਂ ਵਿੱਚ ਵਿਦਿਆ ਨੇ ਕੀਤਾ, ਪੜ੍ਹੇ ਲਿਖੇ ਕਿਸੇ ਮੁਲਕ ਨੇ ਨਹੀਂ ਕਰਜ਼ਾ ਲੀਤਾ, ਪੜ੍ਹੇ ਲਿਖੇ ਕਿਸੇ ਦੇਸ਼ ਵਿੱਚ ਨਹੀਂ ਬੇਰੁਜ਼ਗਾਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਅਡਾਰੀ, ਉਹ ਆਕਾਸ਼ੀ ਵਿਦਿਆ ਲਾ ਰਹੀ ਉਡਾਰੀ।
ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ, ਕਬੀਰ ਤਨ ਜਾਏਗਾ ਕਵਨੇ ਮਾਰਗ ਲਾਏ, ਕੈ ਸੰਗਤ ਕਰ ਸਾਦਕੀ ਕੈ ਹਰ ਕੇ ਗੁਠਾਏ,
ਮੈਂ ਮਾਰੀ ਨੂੰ ਜਿੰਨਾ ਮਾਰਿਆ ਨਾਮ ਖੁਮਾਰੀ ਲੁੱਟੀ, ਸਤਿਗੁਰ ਨਾਲੋਂ ਤਾਰੇ ਉਹਨਾਂ ਦੀ ਸੂਲੀ ਤੇ ਨਾ ਟੁੱਟੀ,
ਜਿੰਨਾ ਨੇ ਉਹ ਗੁਰਾਂ ਨਾਲ ਲਾਏ ਬਿਨਾਂ ਪੀਤੀ ਦੋਖੀ ਵੇ, ਨਾਨਕ ਦੇ ਘਰ ਅੰਮ੍ਰਿਤ ਬਰਸੇ ਬਿਰਲਾ ਗੁਰਮੁਖ ਪੀਵੇ,
ਮੈਂ ਮੇਰੀ ਨੂੰ ਜਿੰਨਾ ਮਾਰਿਆ ਨਾਮ ਖੁਮਾਰੀ ਲੁੱਟੀ, ਸਤਿਗੁਰ ਨਾਲੋਂ ਤਾਰੇ ਉਹਨਾਂ ਦੀ ਸੂਲੀ ਤੇ ਨਾ ਟੁੱਟੀ,
ਜਿੰਨਾ ਨੇ ਉਹ ਗੁਰਾਂ ਨਾਲ ਲਾਏ ਬਿਨਾਂ ਪੀਤੀ ਦੋਖੀ ਵੇ, ਨਾਨਕ ਦੇ ਘਰ ਅੰਮ੍ਰਿਤ ਬਰਸੇ ਬਿਰਲਾ ਗੁਰਮੁਖ ਪੀਵੇ,
ਸੁਣਦੇ ਸੁਣਦੇ ਪੀ ਨਹੀਂ ਸਕਦੇ ਕਰਮ ਜਿਨ੍ਹਾਂ ਦੇ ਮਾੜੇ, ਜਿੰਨਾ ਪੀਤੀ ਉਹ ਬਣ ਗਏ ਆਜ਼ਾਦੀ ਦੇ ਲਾੜੇ,
ਤੰਨੇ ਵਾਂਗਰ ਜਿੰਨਾ ਆਰਾਧਿਆ ਗਊਆਂ ਬੈਠਾ ਚੋਏ, ਪ੍ਰੀਤਮ ਭਗਤ ਦੂਰ ਨਹੀਂ ਹੁੰਦਾ ਜੇ ਮਨ ਸੱਚਾ ਹੋਵੇ,
ਉਹ ਆਰੇ ਨੂੰ ਖੁੰਡਾ ਆਖਣ, ਉਹ ਆਰੇ ਨੂੰ ਖੁੰਡਾ ਆਖਣ, ਅੰਮ੍ਰਿਤ ਜਿੰਨਾ ਪੀਤੇ ਨੇਜਾਂ ਉੱਪਰ ਪੁੱਤ ਟੰਗਾ ਕੇ ਸ਼ੁਕਰ ਉਹਨਾਂ ਨੇ ਕੀਤੇ,
ਇੰਜਣ ਨੂੰ ਕਹਿੰਦੇ ਨੀ ਪਾਰਾ, ਇੰਜਣ ਨੂੰ ਕਹਿੰਦੇ ਨੀ ਪਾਰਾ, ਕਹਿਣ ਜਬਰ ਨੂੰ ਜੀਵੇ, ਨਾਨਕ ਦੇ ਘਰ ਅੰਮ੍ਰਿਤ ਬਰਸੇ ਬਿਰਲਾ ਗੁਰਮੁਖ ਪੀਵੇ,
ਜਿੰਨਾ ਫਕਰਾਂ ਕੋਲ ਕੋਲ ਕੇ ਪ੍ਰੇਮ ਪਿਆਲੇ ਪੀਤੇ, ਨਾਮਦੇਵ ਜੋ ਸਿਮਰ ਸਿਮਰ ਕੇ ਰਾਮ ਹੁਕਮ ਵਿੱਚ ਕੀਤੇ,
ਕੋਈ ਨਾ ਸੁਣੇ ਰੜੇ ਤੇ ਬੈਠਾ ਹਿੰਮਤ ਬਾਜੋ ਰੋਵੇ, ਪ੍ਰੀਤਮ ਭਗਤੋ ਦੂਰ ਨਹੀਂ ਹੁੰਦਾ ਜੇ ਮਨ ਸੱਚਾ ਹੋਵੇ,
ਸਤਨਾਮ ਕਹਿ ਲਾਏ ਸਮਾਧੀ ਮਤੀ ਦਾਸ ਜਾ ਪਾਰਾ, ਪਾਠ ਕਰੇ ਜਬ ਜੀ ਦਾ ਬਹਿ ਕੇ ਸੀਸ ਫਰਾਏ ਆਰਾ,
ਉਸ ਬੰਦੇ ਨੂੰ ਕੋਈ ਨਾ ਮਾਰੇ ਜੁਗਾਂ ਤੀਕਰ ਜੀਵੇ, ਨਾਨਕ ਦੇ ਘਰ ਅੰਮ੍ਰਿਤ ਬਰਸੇ ਬਿਰਲਾ ਗੁਰਮੁਖ ਪੀਵੇ,
ਆਪ ਖਲੋ ਜੈ ਗੋਲੀ ਅੱਗੇ, ਆਪ ਖਲੋ ਜੈ ਗੋਲੀ ਅੱਗੇ, ਲਾੜੀ ਮੌਤ ਨੂੰ ਆਖੇ ਆਪੇ ਖੇਤੀ ਸਾਂਭ ਲੈਣਗੇ ਦੇਸ਼ ਵਤਨ ਦੇ ਰਾਖੇ,
ਵੇਖੋ ਸੈਣ ਮਾਰਦਾ ਵਾਜਾਂ, ਵੇਖੋ ਸੈਣ ਮਾਰਦਾ ਵਾਜਾਂ, दिन रात ना सोवे प्रीतम भगतो दूर नहीं हुंदा जे मन सच्चा होवे।
वेखो भगत कबीर दी कितना आलम करदा पूजा लोको पहला नानक तको धूम मरासी दूजा
चोरी अठ पैर महल विच जानन अठ पैर महल विच जानन जगन प्रेमी दीवे नानक रे कर अमृत बरसे बिरला गुरमुख पीवे।
खोपरिया उतरा लै बेशक खोपरिया उतरा लै बेशक देखा दे विच नाल इंजन दे पहिए नू बेशक गल वकड़िया पा लै।
जिंद गन्ना ते मौत वेलना रत प्रणाले चोवे प्रीतम भगतो दूर नहीं हुंदा जे मन सच्चा होवे।
शाबाशे कवियां नू आखे हस के गल न लावे चावा परी प्यारा बद्दी नजर मेर दी पावे।
जोगी जान जगत विच समझे हट फुट दे सीवे नानक दे कर अमृत बरसे बिरला गुरमुख पीवे।
सब तो पहला हाजरी लवाउण लई गुरु साहिबां दा नारा बुलंद करो सरबत माई पाई गुरसिख गज के आखो वाहेगुरु जी का खालसा वाहेगुरु जी की फतेह। अज दे दीवान विच सिंघां दी चढ़त बारे कुछ बयान करन वास्ते हुक्म आए ने कुछ सज्जणां दे। सो सिंघ हर वेले देश वास्ते मरन लई वंड के छकण लई चढ़दी कला मंगण लई सांझी वालता लियाउण लई गुरु नानक दा उपदेश संसार विच खिलारन लई त्यार पुर त्यार रहिंदे ने। इसे लई सिंघ रोज अरदास करदा नानक नाम चढ़दी कला तेरे पाणे सरबत दा भला। सिंघ हर वेले सतगुरां दे आसरे चलदा सतगुरां दे भरोसे विच रहिंदा ओदी ओट विच रहिंदा। यही वजह है अज संसार पर विच सिखी दी पूजा है। इस दे प्रथाए खालसे दी चढ़त बारे सिंघां दीआं कुरबानियां बारे एक छंद इस तरह बयान कीता जा रहा है सुनो।
सानू तारीख दस दी पुरानी है साडे मूरे मौत ही जड़ी नमाणी है असा दस तेन खेड़ दुध पानी है ओनू पता जे ना डिठे जोर साडे कोल दे डोले तारती डोले तार तीन संग सूर में नी डोल दे डोले तार तीन
असी आलू वांग दे गाजी उबाले गए मिया मीर दे करोर ताई टाले गए सारे ने सहूल चंदू जादे चाले गए गल करनी जो कहनी नी गपोड़े मार दे सीस लथ जावे शीस लथ जावे सिख नी जुबान हार दे शीस लथ जावे।
तारीख दस दी पुरानी है साडे मूरे मौत ही जड़ी नमाणी है असा दस तेन खेड़ दुध पानी है ओनू पता जे ना डिठे जोर साडे कोल दे डोले तारती डोले तार तीन संग सूर में नी डोल दे डोले तार तीन
असी आलू वांग दे गाजी उबाले गए मिया मीर दे करोर ताई टाले गए सारे ने सुवाल चंदू जान चाले गए गल करनी जो कहनी नींद पौड़े मार दे शीस लथ जावे शीस लथ जावे सिख नी जुबान हार दे शीस लथ जावे।
असां खोपर लोहाले नाल रंबियां खोपर लोहाले नाल रंबियां पर अडौंदे रहे झूठ दियां फंबियां पादशाहां सातों डरदार कंबियां जोरी पुत रहिंदे पत्थरां चो हीरे टोल दे डोले तारती डोले तार तीन संग सूर में नी डोल दे डोले तार तीन
चढ़ो सूलियां दे तावी हाए बोले ना सूलियां दे तावी हाए बोले ना यार गल हुंदी रहन देंदे ओले ना कदे कागा नाल रल दे मोले ना ਅਸੀਂ ਹੱਸ ਹੱਸ ਹੋਣੀ ਨੂੰ ਬਿਆਨੇ ਤਾਰਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ ਸਿੱਖ ਦੀ ਜ਼ਬਾਨ ਹਾਰਦੇ ਸੀਸ ਲੱਥ ਜਾਵੇ
ਅਸੀਂ ਆਰਿਆਂ ਦੇ ਨਾਲ ਭਾਵੇਂ ਚੀਰੇ ਗਏ ਆਰਿਆਂ ਦੇ ਨਾਲ ਭਾਵੇਂ ਚੀਰੇ ਗਏ ਅਸੀਂ ਹਿਰਖ ਨਾ ਕੀਤਾ ਸਾਡੇ ਹੀਰੇ ਗਏ ਸਾਡੇ ਬਚਨ ਨਾ ਕਦੇ ਬੇਨਜ਼ੀਰੇ ਗਏ ਗੁੰਗੇ ਬੋਲਿਆਂ ਨੂੰ ਬੋਲ ਸੁਣਦੇ ਨੀ ਕੋਲਦੇ ਢੋਲੇ ਤਰਤੀ ਢੋਲੇ ਤਰਤੀ ਨ ਸੰਗ ਸੂਰਮੇ ਨੀ ਡੋਲਦੇ ਢੋਲੇ ਤਰਤੀ
ਅਸੀਂ ਸੂਲੀਆਂ ਤੇ ਐਨਲ ਹੱਕ ਗਾਉਂਦੇ ਰਹਿ ਸੀਸ ਹਿੰਦ ਦੀ ਇੱਜ਼ਤ ਪਿੱਛੇ ਲਾਉਂਦੇ ਰਹਿ ਆਪਾਂ ਜਾਨਾ ਹੀਲ ਲੋਕਾਂ ਨੂੰ ਬਚਾਉਂਦੇ ਰਹਿ ਕਦੇ ਮਾਰਦੇ ਵਿਕਾਰ ਨੂੰ ਨੀ ਸੱਟ ਮਾਰਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ ਸਿੱਖ ਨੀ ਜ਼ਬਾਨ ਹਾਰਦੇ ਸੀਸ ਲੱਥ ਜਾਵੇ
ਸੋਮਨਾਥ ਦਾ ਮੰਦਿਰ ਜਦੋਂ ਟਹਿੰਦਾ ਸੀ ਜਨੇਊ ਸਵਾ ਸਵਾ ਮਨ ਰੋਜ ਲੈਂਦਾ ਸੀ ਕੋਈ ਹਿੰਦ ਨੂੰ ਬਚਾ ਲੋ ਜੱਗ ਕਹਿੰਦਾ ਸੀ ਨਾਵੇਂ ਗੁਰੂ ਰਹੇ ਜਾਣ ਹਿੰਦੂਆਂ ਤੋਂ ਕੋਲਦੇ ਢੋਲੇ ਤਰਤੀ ਡੋਲੇ ਤਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਰਤੀ
ਸਾਰਾ ਤੂੰ ਹਟਾ ਤੇ ਪਿੱਛੇ ਰੋੜੇ ਸੀ ਰਾਹਾਂ ਤੂੰ ਹਟਾ ਤੇ ਪਿੱਛੇ ਰੋੜੇ ਸੀ ਹਾਥੀ ਮਾਦੇ ਨਾਲ ਰੱਜੇ ਪਿੱਛੇ ਮੋੜੇ ਸੀ ਲੱਖਾਂ ਨਾਲ ਲੜੇ ਭਾਵੇਂ ਅਸੀਂ ਥੋੜੇ ਸੀ ਗੱਲ ਸੱਚੀ ਅਸੀਂ ਸਦਾ ਰਹਿੰਦੇ ਹਾਂ ਤਾਰਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ ਸਿੰਘ ਨੀ ਜ਼ਬਾਨ ਹਾਰਦੇ ਸੀਸ ਲੱਥ ਜਾਵੇ
ਜੋ ਅਸਾਂ ਨੂੰ ਮਕਾਉਂਦੇ ਆਪ ਮੁੱਕ ਗਏ ਅਸਾਂ ਨੂੰ ਮਕਾਉਂਦੇ ਆਪ ਮੁੱਕ ਗਏ ਮੈਣ ਖੂਨੀ ਦਰਿਆਵਾਂ ਵਾਲੇ ਸੁੱਕ ਗਏ ਖੂਨੀ ਚੱਖੜ ਨਤਾਣਿਆਂ ਤੋਂ ਰੁਕ ਗਏ ਰਾਂਝੇ ਨਹੀਂ ਜੋ ਜਿੰਦ ਹੀਰ ਨੂੰ ਕੁਰਾਹੇ ਰੋਲਦੇ ਡੋਲੇ ਤਰਤੀ ਡੋਲੇ ਤਰਤੀ ਨ ਸੰਗ ਸੂਰਮੇ ਨੀ ਡੋਲਦੇ ਡੋਲੇ ਤਰਤੀ
ਅਸਾਂ ਵੈਰੀਆਂ ਨੂੰ ਪਾਈਆਂ ਬਹੁਤ ਰੋਣੀਆਂ ਟੱਕਾਂ ਵੈਰੀਆਂ ਤੋਂ ਦੱਸੀਆਂ ਛਡਾਉਣੀਆਂ ਗੱਲਾਂ ਜੋਗੀ ਗੁਰਦਾਸਪੁਰੀ ਗਾਉਣੀਆਂ ਸ਼ੌਂਕੀ ਜੋਲ ਦਲ ਵੀਰ ਰਿੰਦੇ ਲਲਕਾਰ ਦੇ ਸੀਸ ਲੱਥ ਜਾਵੇ ਸੀਸ ਲੱਥ ਜਾਵੇ ਸਿੰਘ ਨੀ ਜ਼ਬਾਨ ਹਾਰਦੇ ਸੀਸ ਲੱਥ ਜਾਵੇ
ਦੁਨੀਆਂ ਦੇ ਵੱਡੇ ਆਦਮੀ ਸ਼ਾਹੀ ਮਹਿਲਾਂ ਵਿੱਚ ਨਹੀਂ ਸਗੋਂ ਗਰੀਬਾਂ ਦੀਆਂ ਝੁੱਗੀਆਂ ਵਿੱਚ ਪੈਦਾ ਹੁੰਦੇ ਨੇ ਨੈਪੋਲੀਅਨ ਬੋਨਾਪਾਰਟ ਇਬਰਾਹੀਮ ਲਿੰਕਨ ਸ਼ਿਵਾਜੀ ਮਰਹੱਟਾ ਹਰੀ ਸਿੰਘ ਲਲੂਆ ਆਦਿ ਸਰਦਾਰਾਂ ਨੇ ਵੱਡਿਆਂ ਘਰਾਂ ਵਿੱਚ ਨਹੀਂ ਸਗੋਂ ਗੁੰਮਨਾਮ ਘਰਾਣਿਆਂ ਵਿੱਚੋਂ ਜਨਮ ਲਿਆ ਅਤੇ ਦੁਨੀਆਂ 'ਤੇ ਜਿਉਣ ਜੋਗਾ ਨਾਮ ਛੱਡ ਗਏ ਸੰਨ 1881 ਦੇ ਕਰੀਬ ਅੰਗਰੇਜ਼ ਨੇ ਫਰਾਂਸੀਸੀ ਅਖਬਾਰਾਂ ਵਿੱਚ ਇਹ ਚਰਚਾ ਛਿੜੀ ਕਿ ਸੰਸਾਰ ਵਿੱਚ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਕੌਣ ਹੈ ਨੈਪੋਲੀਅਨ ਮਾਰਸ਼ਲ ਹੈਡਬਰਗ ਲਾਰਡ ਕਿਚਨਰ ਯੂਰਪ ਤੋਂ ਬਿਨਾਂ ਕਈ ਏਸ਼ੀਆ ਦੇ ਜਰਨੈਲਾਂ ਜਿਵੇਂ ਹਲਾਕੂ ਖਾਨ ਚੰਗੇਜ਼ ਖਾਨ ਅਲਾਉਦੀਨ ਖਿਲਜੀ ਦੇ ਨਾਂ ਲਏ ਗਏ ਪਰ ਜਦ ਹਰੀ ਸਿੰਘ ਨਲੂਏ ਦਾ ਜ਼ਿਕਰ ਆਇਆ ਤਾਂ ਅੰਗਰੇਜ਼ ਲਿਖਾਰੀ ਨੇ ਸਿਰ ਨਵਾ ਦਿੱਤਾ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਕਾਮਯਾਬ ਜਰਨੈਲ ਹੋਇਆ ਹੈ ਇਸ ਮਾਮੂਲੀ ਗਿਣਤੀ ਵਿੱਚੋਂ ਜਿਸ ਨੇ ਪੈਦਾ ਹੋ ਕੇ ਐਡੇ ਐਡੇ ਮੁਲਕ ਜਿੱਤੇ ਉਹ ਸਰਦਾਰ ਹਰੀ ਸਿੰਘ ਨਲੂਆ ਹੀ ਹੋ ਸਕਦਾ ਹੈ ਹਰੀ ਸਿੰਘ ਕੋਲ ਇਤਨੀ ਕੁ ਤਾਕਤ ਸੀ ਜੇ ਕਿਤੇ ਓਨੀ ਤਾਕਤ ਹੁੰਦੀ ਜਿੰਨੀ ਅੰਗਰੇਜ਼ ਜਰਨੈਲਾਂ ਕੋਲ ਸੀ ਇਹ ਸਾਰੀ ਦੁਨੀਆਂ ਨੂੰ ਫਤਿਹ ਕਰ ਲੈਂਦਾ ਹਰੀ ਸਿੰਘ ਦਾ ਜਨਮ 1791 ਈਸਵੀ ਵਿੱਚ ਸੰਮਤ 1848 ਬਿਕਰਮੀ ਨੂੰ ਗੁਜਰਾਂਵਾਲੇ ਦੀ ਧਰਤੀ ਵਿੱਚ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਦੇ ਘਰ ਹੋਇਆ ਮਾਤਾ ਧਰਮ ਕੌਰ ਦੀ ਕੁੱਖੋਂ ਹੋਇਆ ਅਜੇ 7 ਸਾਲਾਂ ਦਾ ਸੀ ਸਰਦਾਰ ਹਰੀ ਸਿੰਘ ਜਦ ਇਹਨਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ 7-8 ਸਾਲ ਉੱਥੇ ਹੀ ਮਾਪਿਆਂ ਦੇ ਘਰ ਵਿੱਚ ਇਹਦੀ ਮਾਤਾ ਨੇ ਇਹਦੀ ਪੜ੍ਹਾਈ ਇਹਦੀ ਪਰਵਰਿਸ਼ ਕੀਤੀ ਪੰਜਾਬੀ ਅਤੇ ਫਾਰਸੀ ਦੇ ਨਾਲ ਘੋੜ ਸਵਾਰੀ ਅਤੇ ਤੀਰ ਅੰਦਾਜ਼ੀ ਵੀ ਸਿਖਾਈ ਗਈ 1805 ਈਸਵੀ ਦੇ ਬਸੰਤੀ ਦਰਬਾਰ ਵਿੱਚ ਜਿਸ ਵੇਲੇ ਸ਼ੇਰੇ ਪੰਜਾਬ ਦੇ
ਕਈ ਨਾਮਵਰ ਯੋਧੇ ਆਪਣੇ ਜੰਗੀ ਕਰਤਵ ਵਿਖਾਰੇ ਸਨ। ਇੱਕ 14-15 ਸਾਲ ਦਾ ਮੁੱਛ ਫੁੱਟ ਗੱਭਰੂ, ਮੋਟੇ ਮੋਟੇ ਨੇਤਰ, ਗੋਲ ਗੋਲ ਡੌਲੇ, ਉੱਚਾ ਕੱਦ, ਸਡੌਲ ਸਰੀਰ, ਇਉਂ ਪ੍ਰਤੀਤ ਹੋਵੇ ਜਿਵੇਂ ਫੁਲਾਦ ਢਾਲ ਕੇ ਸੱਚੇ ਵਿੱਚ ਹੀ ਕੱਢਿਆ ਹੁੰਦਾ ਹੈ। ਅਖਾੜੇ ਵਿੱਚ ਆਇਆ, ਇਸ ਨੇ ਸ਼ਸਤਰ ਵਿਦਿਆ ਦੇ ਉਹ ਜ਼ੋਰ ਵਿਖਾਏ ਕਿ ਬਾਦਸ਼ਾਹ ਦਾ ਮਨ ਮੋਹ ਲਿਆ। ਸ਼ੇਰੇ ਪੰਜਾਬ ਨੇ ਕੋਲ ਬੁਲਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਇਹ ਗੱਭਰੂ ਸਰਦਾਰ ਹਰੀ ਸਿੰਘ, ਗੁਰਦਿਆਲ ਸਿੰਘ ਦਾ ਪੁੱਤਰ, ਹਰਦਾਸ ਸਿੰਘ ਦਾ ਪੋਤਰਾ, ਉੱਪਲ ਖੱਤਰੀ ਘਰਾਣੇ ਵਿੱਚੋਂ ਗੁਜਰਾਂ ਵਾਲੇ ਨੂੰ ਭਾਗ ਲਾਉਣ ਵਾਲਾ ਹੈ। ਨਿਗਾਹ ਚੜ ਗਿਆ ਜੌਹਰੀ ਦੀ, ਜਿਸ ਥਾਂ ਦਾ ਮਣਕਾ ਸੀ ਉਸੇ ਥਾਂ ਪਰੋ ਦਿੱਤਾ ਗਿਆ। ਮਹਾਰਾਜੇ ਨੇ ਖੁਸ਼ ਹੋ ਕੇ ਗਲ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਹਜ਼ੂਰੀ ਖਿਦਮਤਗਾਰਾਂ ਵਿੱਚ ਭਰਤੀ ਕਰ ਲਿਆ। ਇੱਕ ਦਿਨ ਮਹਾਰਾਜੇ ਨਾਲ ਸ਼ਿਕਾਰਗਾਹ ਵਿੱਚ ਵੜੇ ਹੀ ਸਨ ਕਿ ਇੱਕ ਸ਼ੇਰ ਨੇ ਅਚਾਨਕ ਇਹਨਾਂ ਤੇ ਚਪਟ ਮਾਰੀ। ਸਰਦਾਰ ਨੇ ਇੱਕਦਮ ਸੰਭਲ ਕੇ ਸ਼ੇਰ ਨੂੰ ਚਵਾੜੇ ਤੋਂ ਫੜ ਕੇ ਹੱਥਾਂ ਨਾਲ, ਦੋਵਾਂ ਹੱਥਾਂ ਨਾਲ ਸ਼ੇਰ ਦੇ ਚਵਾੜੇ ਇੰਨੇ ਜ਼ੋਰ ਨਾਲ ਚੀਰੇ ਕਿ ਸ਼ੇਰ ਦੀ ਮੌਤ ਕਰਕੇ ਰੱਖ ਦਿੱਤੀ। ਮਹਾਰਾਜੇ ਨੇ ਖੁਸ਼ ਹੋ ਕੇ ਇਸ ਨੂੰ ਬਹੁਤ ਸਾਰੇ ਇਨਾਮ ਦਿੱਤੇ ਅਤੇ ਸ਼ੇਰ ਦਿਲ ਰੈਜੀਮੈਂਟ ਦਾ ਸਰਦਾਰ ਬਣਾ ਦਿੱਤਾ, ਜਿਸ ਵਿੱਚ 800 ਪੈਦਲ ਅਤੇ ਘੋੜ ਸਵਾਰ ਜਵਾਨ ਸਨ। ਸ਼ੇਰਾਂ ਨੂੰ ਹੱਥਾਂ ਨਾਲ ਮਾਰ ਸੁੱਟਣ ਕਰਕੇ ਹੀ ਇਸ ਦਾ ਨਾਮ ਨਲਵਾ ਮਸ਼ਹੂਰ ਹੋਇਆ। ਪਹਿਲੀ ਲੜਾਈ ਸਰਦਾਰ ਹਰੀ ਸਿੰਘ ਨੇ ਕਸੂਰ ਦੀ ਲੜੀ, ਜਿਸ ਵਿੱਚ ਖਾਲਸੇ ਨੂੰ ਫਤਿਹ ਪ੍ਰਾਪਤ ਹੋਈ। ਦੂਜੀ ਮਸ਼ਹੂਰ ਲੜਾਈ ਮੁਲਤਾਨ ਦੀ ਸੀ, ਜਿਸ ਵਿੱਚ ਸਰਦਾਰ ਹਰੀ ਸਿੰਘ ਬੁਰੀ ਤਰ੍ਹਾਂ ਕੈਲ ਹੋਇਆ। ਮੁਲਤਾਨ ਫਤਿਹ ਹੋ ਗਿਆ, ਹਰੀ ਸਿੰਘ ਅਗਲੇ ਪਾਰੋਂ ਹੋ ਕੇ ਬਚਿਆ। ਕਈ ਮਹੀਨਿਆਂ ਦੇ ਇਲਾਜ ਪਿੱਛੋਂ ਉਹ ਅਰੋਗ ਹੋ ਕੇ ਦਰਬਾਰ ਵਿੱਚ ਆਇਆ ਤਾਂ ਸ਼ੇਰੇ ਪੰਜਾਬ ਨੇ ਉੱਠ ਕੇ ਛਾਤੀ ਨਾਲ ਲਾਇਆ। ਮਹਾਰਾਜੇ ਨੇ ਖੁਸ਼ ਹੋ ਕੇ 20,000 ਸਾਲ ਦੀ ਜਗੀਰ ਤੇ 5,000 ਅਸਵਾਰ ਦੀ ਸਰਦਾਰੀ ਬਖਸ਼ੀ। ਅੰਤ ਸਮੇਂ ਸਰਦਾਰ ਹਰੀ ਸਿੰਘ ਦੀ ਜਗੀਰ ਸਿੱਖ ਰਾਜ ਵਿੱਚ ਸਭ ਨਾਲੋਂ ਵਧੇਰੇ ਸੀ। ਇਹ ਪਦਵੀ ਪਾ ਕੇ ਸਰਦਾਰ ਹਰੀ ਸਿੰਘ ਨੇ ਮੁਲਕ ਜਿੱਤਣਾ ਸ਼ੁਰੂ ਕਰ ਦਿੱਤਾ। ਟਵਾਣੇ, ਸੱਜਦ, ਖੱਖੇ, ਬੱਬੇ, ਗੱਖੜ, ਗੁੱਜਰ ਸਭ ਨੂੰ ਸੋਧ ਕੇ ਕਸ਼ਮੀਰ ਤੱਕ ਫਤਿਹ ਕਰਕੇ ਸਿੱਖ ਰਾਜ ਵਿੱਚ ਮਿਲਾ ਲਿਆ। ਪਿਸ਼ਾਵਰ ਦਾ ਗਵਰਨਰ ਬਣ ਕੇ ਸਰਦਾਰ ਹਰੀ ਸਿੰਘ ਨੇ ਦਰਾ ਖੇਬਰ ਦੇ ਬੂਹੇ ਅੱਗੇ ਬਾਲਾਸਾਰ, ਜਮਰੌਦ, ਹਰੀ ਸਿੰਘ, ਬੁਰਜ, ਮਿਚਨੀ, ਸ਼ੰਕਰਗੜ੍ਹ ਆਦਿ ਕਿਲਿਆਂ ਦਾ ਜਾਲ ਵਿਛਾ ਦਿੱਤਾ। ਕਈ ਪੁਰਾਣੇ ਮੁਰੰਮਤ ਕੀਤੇ ਤੇ ਕਈ ਨਵੇਂ ਉਸਾਰੇ। ਇਸ ਬਾਰੇ ਸਾਡੇ ਤੀਰ ਜੀ ਨੇ ਬਹੁਤ ਸੁੰਦਰ ਲਾਈਨਾਂ ਖਿੱਚੀਆਂ ਨੇ, ਇਉਂ ਬੇਨਤੀ ਕੀਤੀ ਗਈ ਹੈ। ਉਹਨਾਂ ਲਿਖਿਆ, ਕਰ ਸਿੱਧਾ ਤੀਰ ਪਿਸ਼ੌਰ ਨੂੰ, ਨਲਵੇ ਅਲਖੀਲੇ, ਜਦ ਫੜ ਫੜ ਸੱਪ ਕਰੂੰਡੀਏ, ਤੇਗਾਂ ਵਿੱਚ ਕੀਲੇ, ਜਦ ਜਿੱਤੇ ਜੰਗੀ ਚਾਲ ਤੋਂ ਅਫਗਾਨੀ ਫੀਲੇ, ਜਦ ਕਾਬਲ ਖਬਰਾਂ ਪੁੱਜੀਆਂ ਜਾਂ ਦਿਸੇ ਵਸੀਲੇ, ਤਦ ਸੁਣ ਸੁਣ ਕੰਧਾਂ ਕੰਬੀਆਂ, ਕੰਬਣ ਜੋ ਤੀਲੇ, ਖਾਸੈਮ ਅਨਾਰ ਕੰਧਾਰ ਦੇ ਰੰਗ ਪੈ ਗਏ ਪੀਲੇ, ਸੁਣ ਹੋਈਆਂ ਸੁਣ ਅਫਗਾਨਣਾ, ਮੂੰਹ ਪੈ ਗਏ ਨੀਲੇ, ਤਦ ਪੈ ਗਈ ਸੋਚ ਅਮੀਰ ਨੂੰ, ਬਚੀਏ ਕਿਸ ਹੀਲੇ, ਰਜ ਤਵਾਂ ਬਿਠਾਇਆ ਮਰਦ ਨੇ, ਫੜ ਦੁਸ਼ਮਣ ਫੰਡੇ, ਹੰਕਾਰੀ ਸਿਰੀਆਂ ਭੰਨੀਆਂ, ਜਿਉਂ ਗੰਦੇ ਅੰਡੇ, ਉਸ ਫੇਰ ਬਹਾਰੀ ਤੇਗ ਦੀ ਹੁੰਜੇ ਕੁੱਲ ਕੰਡੇ, ਉਸ ਚੌਂਕ ਪੂਰਿਆ ਰਤ ਦਾ ਪੂਰਨ ਜਿਉਂ ਪੰਡੇ, ਉਸ ਪੁੱਤਰ ਭਿੱਖੀ ਤੇਗ ਦਾ, ਉਹ ਪੁੱਤਰ ਤਿੱਖੀ ਤੇਗ ਦਾ, ਜੋ ਪਾਲਿਆ ਖੰਡੇ, ਜਦ ਗੱਡ ਬੈਠਾ ਜਮਰੌਤ ਤੇ, ਜਿੱਤਾਂ ਦੇ ਝੰਡੇ, ਜਦ ਬਣੇ ਬੰਗਾਰੀ ਸਿੰਘਾਂ ਦੇ ਅਫਗਾਨ ਘਮੰਡੇ, ਤਦ ਭੁੱਲ ਗਿਆ ਸ਼ਾਹ ਕਾਬਲੀ ਸਾਹ ਲੈਣੇ ਠੰਡੇ, ਪਿਆ ਬੁੱਕੇ ਸਿੰਘ ਪੰਜਾਬ ਦਾ ਅਫਗਾਨ ਨਾ ਬੋਲੇ, ਉਸ ਤੋਲੇ ਤੱਕੜੀ ਤੇਗ ਦੀ ਸਿਰ ਸਾਡੇ ਤੋਲੇ, ਲੰਘ ਸੀਨੀ ਗੋਲੀ ਉਸ ਦੀ, ਦਿਲ ਸਾਡੇ ਫੁੱਲੇ, ਸੁਣ ਸੁਣ ਕੇ ਗਰਜਾਂ ਉਹਦੀਆਂ, ਸਭ ਪਰਬਤ ਡੋਲੇ, ਮਿਣ ਮਿੱਟੀ ਇਹ ਅਫਗਾਨ ਦੀ, ਉਹ ਵਾਂਗਰ ਵਰੋਲੇ, ਅਸਾਂ ਮੱਖਣ ਪੇੜੇ ਜਾਣਿਆ ਸਿੰਘਾਂ ਨੂੰ ਪੋਲੇ, ਉਹ ਨਿਕਲ ਪਏ ਦੰਦ ਭੰਨਣੇ, ਲੋਹੇ ਦੇ ਛੋਲੇ, ਉਹਨਾਂ ਮਾਘ ਦੇ ਕਿਸਮਤ ਕਾਬਲੀ ਕਰ ਸੁੱਟੀ ਕੋਲੇ, ਉਹ ਗੱਡ ਬੈਠਾ ਜਮਰੌਤ ਤੇ, ਜਿੱਤਾਂ ਦਾ ਝੰਡਾ ਉਸ ਖੂਨੀ ਮਰਦ ਅਫਗਾਨ ਦਾ, ਕਰ ਸੁੱਟਿਆ ਠੰਡਾ, ਅੱਜ ਸੁਣ ਲੀਤਾ ਅਫਰੀਦੀਆਂ ਨਲੂਏ ਦਾ ਡੰਡਾ, ਅੱਜ ਪਾਣੀ ਭਰਦਾ ਵੇਖ ਲੋ ਉਸੇ ਦਾ ਲੰਡਾ, ਦਿਲ ਮੇਰੇ ਅੰਦਰ ਰੜਕਦਾ ਨਿਤ ਨਲੂਆ ਕੰਡਾ, ਤੁਸੀਂ ਅਣਖੀ ਗਾਖੇ ਸੂਰਮੇ, ਉਹ ਕੱਲ ਦਾ ਨੰਡਾ, ਚੜ ਪਏ ਮੇਰੀ ਹਿੱਕ ਤੇ ਖੜਕਾਵੇ ਖੰਡਾ, ਉਹ ਕੌਮ ਸਾਡੀ ਖਾਰਿਆ ਜਿਉਂ ਹਲਵਾ ਮੰਡਾ। ਸਾਰੇ ਕਾਬਲ ਵਿੱਚ ਪਠਾਣਾ ਨੂੰ ਇਹ ਸੋਚਾਂ ਪੈ ਗਈਆਂ। ਫਿਰ ਪੱਕ ਪਕਾ ਅਮੀਰ ਨੇ ਲਿਖੇ ਪ੍ਰਵਾਨੇ, ਅਫਗਾਨੋ ਮਰਦੋ ਗਾਜੀਓ, ਹੱਥ ਬੰਨੋ ਗਾਨੇ, ਸਭ ਖਾ ਕੇ ਕਸਮ ਕੁਰਾਨ ਦੀ ਨਿਤਰੋ ਮੈਦਾਨੇ, ਤੁਸੀਂ ਜੋ ਜੋ ਪੁੱਤ ਪਠਾਣ ਦੇ ਕੱਢ ਦਿਓ ਬੇਗਾਨੇ, ਅੱਜ ਮਰ ਜਾਣਾ ਜਾਂ ਮਾਰਨਾ ਹੁਣ ਰਣ ਵਿੱਚ ਬਿਆਨੇ, ਅੱਜ ਲੰਡੇ ਕੰਢੇ ਉਸ ਨੇ ਪੰਜ ਆਕੀ ਕਾਨੇ, ਜੜ ਪੁੱਟੋ ਜੜ ਤੋਂ ਪੁੱਟਣੇ, ਕਤ ਦੇਣ ਬਗਾਨੇ ਮੈਂ ਹਰੀਆ ਅੱਜ ਨਾ ਜੇ ਹਰੀਆ ਅੱਜ ਨਾ ਹਾਰਿਆ ਜੱਗ ਦੇਣੇ ਤਾਨੇ ਇਸ ਪਰਵਾਨੇ ਦਾ ਜਿਵੇਂ ਫੌਜੀਆਂ ਦੇ ਅਸਰ ਹੋਇਆ ਉਹ ਇਉਂ ਸੀ ਇਹ ਖੈਬਰ ਅੰਦਰ ਆਵੜੀ ਸੂਰਤ ਜਰਵਾਣੀ ਅੱਜ ਖਾਰੀ ਬੰਦੇ ਕਾਬਲੀ ਉਹ ਆਦਮ ਖਾਣੀ ਅੱਜ ਉਲਟ ਵਗਾਇਆ ਉਸਨੇ ਕਾਬਲ ਵੱਲ ਪਾਣੀ ਉਹ ਕਾਂਗ ਸੂਕਦੀ ਆਉਂਦੀ ਅੱਜ ਖੈਬਰ ਛਾਣੀ ਉਹ ਅੱਖ ਅਸਾਡੀ ਅਣਖ ਦੀ ਕਰ ਛੱਡੀ ਕਾਣੀ ਉਸ ਅੱਗੇ ਸਾਡੀ ਵੀਰਤਾ ਬਣ ਗਈ ਕਹਾਣੀ ਉਸ ਧਰਤੀ ਸਾਡੀ ਤੇਗ ਲੈ ਢਾਲਾਂ ਵਿੱਚ ਛਾਣੀ ਜੇ ਅੱਗੇ ਨਿਉਂ ਗਏ ਉਸ ਦੇ ਡੁੱਬ ਮਰੂ ਪਠਾਣੀ ਜੇ ਛਾਤੀ ਅੰਦਰ ਹੈਨ ਜੇ ਛਾਤੀ ਅੰਦਰ ਹੈਨ ਜੇ ਕੁਝ ਅਣਖਾਂ ਖਾਰਾਂ ਜੇ ਅਫਗਾਨਾਂ ਦੀ ਛਾਤੀਓਂ ਪੀਂਦੇ ਰਹੇ ਧਾਰਾਂ ਤਾਂ ਕਸਮਾਂ ਖਾ ਕੇ ਚੁੱਕ ਲਓ ਵਰਸ਼ੇ ਤਲਵਾਰਾਂ ਰਲ ਮਿਲ ਕੇ ਆਖੀ ਗੱਲ ਜੇ ਨੱਚਦੇ ਹਥਿਆਰਾਂ ਮੈਦਾਨੀ ਗਾਈਦੇ ਸੂਰਮੇ ਕਰ ਬੈਠਣ ਨਾਰਾਂ ਹਨ ਬਾਜ ਸ਼ਿਕਾਰ ਉਡਾਉਂਦੇ ਦੜ ਬਹਿਣ ਗੁਟਾਰਾਂ ਬਸ ਲੜ ਮਰਨਾ ਜਾਂ ਮਾਰਨਾ ਮਰਦਾਂ ਦੀਆਂ ਕਾਰਾਂ ਨਾ ਚੱਲਣ ਸਾਡੇ ਹੁੰਦਿਆਂ ਨਲਵੇ ਦੀਆਂ ਵਾਰਾਂ ਜਿਵੇਂ ਆਪਣੇ ਫੌਜੀਆਂ ਨੂੰ ਅਣਖੀ ਤਕਰੀਰ ਕਰਕੇ ਉਭਾਰਿਆ ਉਸਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਦੋਸਤ ਖਾਨ ਮੁਹੰਮਦ ਕਹਿੰਦਾ ਇੱਕ ਥਾਂ ਕੂੰਜ ਬਾਜ ਨਹੀਂ ਪੈਂਦਾ ਛੋਟੇ ਨੂੰ ਬਗਿਆਰ ਨਹੀਂ ਪੈਂਦਾ ਬਾਤ ਸੁਣਾਵਾ ਸੱਚ ਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਸਾਡੀ ਕੌਮ ਰਹੀ ਜਰਵਾਣੀ ਸਾਡੀ ਸਭਿਅਤ ਕਹੇ ਪੁਰਾਣੀ ਅਸੀਂ ਹਾਕਮ ਬੇਗਮ ਰਾਣੀ ਕਲਮਾ ਪੜਨਾ ਚਾਹੀਦਾ ਠਗਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ।
ਦੋਸਤ ਖਾਨ ਮੁਹੰਮਦ ਕਹਿੰਦਾ ਇੱਕ ਥਾਂ ਕੂੰਜ ਬਾਜ ਨਹੀਂ ਪੈਂਦਾ ਛੋਟੇ ਨੂੰ ਬਗਿਆੜ ਨਹੀਂ ਪੈਂਦਾ ਬਾਤ ਸੁਣਾਵਾ ਸੱਚ ਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਸਾਡੀ ਕੌਮ ਰਹੀ ਜਰਵਾਣੀ ਸਾਡੀ ਸਭਿਅਤ ਕਹੇ ਪੁਰਾਣੀ ਅਸੀਂ ਹਾਕਮ ਬੇਗਮ ਰਾਣੀ ਕਲਮਾ ਪੜਨਾ ਚਾਹੀਦਾ ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
ਸਿੱਖਣੇ ਬਹੁਤ ਗਏ ਨੇ ਪੁੱਤਰ ਸਿੱਖਣੇ ਬਹੁਤ ਗਏ ਨੇ ਪੁੱਤਰ ਢਿੱਲੇ ਹੱਥੀ ਨਾ ਆਉਂਦੇ ਸੂਤਰ ਆ ਕੇ ਗੋਲੇ ਜਹੇ ਕਬੂਤਰ ਕਰਦੇ ਗੱਲ ਨਾ ਜੱਚਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਸਾਡੇ ਵੱਡੇ ਜਾਣ ਜੇ ਚੜ ਕੇ ਲਿਆਉਂਦੇ ਸੁੰਦਰ ਬੀਵੀਆਂ ਫੜ ਕੇ ਅਜ ਤੱਕ ਕਿਹਾ ਮੈਦਾਨ ਚ ਲੜ ਕੇ ਵੈਰੀ ਫੜਨਾ ਚਾਹੀਦਾ ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
ਢਾਏ ਕਲ ਪੈਰੋਂ ਦੇ ਮੰਦਰ ਲੱਭਾ ਨਹੀਂ ਰਾਮ ਜੋ ਚੰਦਰ ਦਿਸਦਾ ਨਹੀਂ ਕੋਈ ਨਾਥ ਮਛੰਦਰ ਜਿਨ੍ਹਾਂ ਕੋਲ ਸ਼ਕਤੀ ਨੱਚਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਕਾਫਰ ਸਤਲੁਜ ਪਾਰੋਂ ਆ ਕੇ ਕਾਫਰ ਸਤਲੁਜ ਪਾਰੋਂ ਆ ਗਏ ਬਹਿ ਗਏ ਕਲੇ ਬੂਹੇ ਤੇ ਪਾ ਗਏ ਉੱਠੋ ਕੁੱਟੀਏ ਰਣ ਵਿੱਚ ਢਾ ਗਏ ਵੈਰੀ ਫੜਨਾ ਚਾਹੀਦਾ ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
ਉੱਠੋ ਅੱਲਾ ਬਦਲੇ ਮਰਜੋ ਉੱਠੋ ਅੱਲਾ ਬਦਲੇ ਮਰਜੋ ਬਣ ਕੇ ਕਟਾ ਜੋਰ ਦੀ ਗਰਜੋ ਕਰੜੇ ਹੱਥ ਵੈਰੀ ਨੂੰ ਵਰਜੋ ਦੇਈ ਵਾਂਗ ਨਾ ਕੱਚਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਅਸਾਂ ਦਿਲ ਅੱਲਾ ਨਾਲ ਜੋੜੇ ਅਰਸ਼ੋਂ ਫੁੱਲ ਮੌਤ ਦੇ ਤੋੜੇ ਕੱਸੇ ਖੜੇ ਕਾਲ ਦੇ ਕੋੜੇ ਹੱਸ ਕੇ ਚੜਨਾ ਚਾਹੀਦਾ ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
ਇੰਜਣ ਚੀਕ ਦੀਨ ਦਾ ਮਾਰੇ ਟਿਕਟਾਂ ਲੈ ਲੋ ਦੀਨੀ ਸਾਰੇ ਗਾਜੀ ਦੇ ਕਾਹੁਰ ਤੂੰ ਹਾਰੇ ਖਾਦੀ ਜ਼ਹਿਰ ਨਾ ਪਚਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਆ ਗਿਆ ਸਿੱਖ ਪੰਜਾਬੋਂ ਚੱਲ ਕੇ ਆ ਗਏ ਸਿੱਖ ਪੰਜਾਬੋਂ ਚੱਲ ਕੇ ਬਹਿ ਗਏ ਸਾਡਾ ਹਿੱਸਾ ਮਲ ਕੇ ਕੋਲੇ ਦਿਲ ਹੋ ਗਿਆ ਜਲ ਕੇ ਜੀਂਦੇ ਸੜਨਾ ਚਾਹੀਦਾ ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
ਮੇਰੇ ਪੰਜੇ ਪੁੱਤ ਪਿਆਰੇ ਮੇਰੇ ਪੰਜੇ ਪੁੱਤ ਪਿਆਰੇ ਤੁਹਾਡੇ ਮੂਰੇ ਹੋਣਗੇ ਸਾਰੇ ਰਣ ਵਿੱਚ ਗਜੀਏ ਵੇਖ ਨਜ਼ਾਰੇ ਹਸਤੀ ਕਸਦੀ ਬਚਦੀ ਐ ਸੁਣ ਲੋ ਦੀਨੀ ਵੀਰ ਦਲੇਰੋ ਸ਼ਮਾ ਦੀਨ ਦੀ ਮੱਚਦੀ ਐ
ਜਦੋਂ ਗਾਰੀਆਂ ਗੱਲਾਂ ਲੱਗੀ ਅੱਗ ਦਿਲਾਂ ਦੇ ਚੱਲਾਂ ਜੋਗੀ ਲਾਉਣ ਦਿਲਾਂ ਨੂੰ ਠੱਲਾਂ ਹੁਣ ਨੀ ਖੜਨਾ ਚਾਹੀਦਾ
ਰੱਖਦੇ ਮਰਦ ਮਰਨ ਦਾ ਦਾਈਆ ਹੱਸ ਕੇ ਮਰਨਾ ਚਾਹੀਦਾ
ਕਾਬਲ ਦੇ ਬਾਦਸ਼ਾਹ ਨੇ ਦੀਨ ਦੇ ਨਾਂ ਤੋਂ ਮਰਨ ਲਈ ਸਿਪਾਹੀਆਂ ਨੂੰ ਬੜੇ ਤਾਨੇ ਦਿੱਤੇ ਬੜੇ ਮਿਹਣੇ ਦਿੱਤੇ ਭਰਾਵੋ ਜੇ ਹਿੰਦੁਸਤਾਨ ਦੀ ਤਾਰੀਖ ਪੜੀਏ ਜਿਹੜੇ ਲੁੱਟਣ ਆਉਂਦੇ ਨੇ ਉਹਨਾਂ ਦੇ ਨਾਂ ਪੜੋ, ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਸੀ ਉਹਨਾਂ ਦੇ ਨਾਂ ਪੜੋ। ਉਹਨੇ ਦੋਸਤ ਮੁਹੰਮਦ ਖਾਨ, ਅਮੀਰ ਜਾਨ ਖਾਨ, ਬੜੇ ਬੜੇ ਤਗੜੇ ਨਾਂ ਜਿਨ੍ਹਾਂ ਨੂੰ ਲੁੱਟੀਦਾ ਸੀ, ਉਹਨੇ ਰੁਲਦੂ ਰਾਮ, ਉਹਨੇ ਮੁਰਲੀ ਰਾਮ, ਉਹਨੇ ਛੋਟੇ ਨਾਂ ਲਿਆ ਹੀ ਮਾੜੇ ਦਾ ਦਿਲ ਉਤਾਂ ਠਾਂ ਹੋਣ ਲੱਗ ਜਾਂਦਾ ਹੈ। ਕਾਬਲ ਦਾ ਬਾਦਸ਼ਾਹ ਕਹਿੰਦਾ, ਮਿੱਤਰੋ ਸਾਡੇ ਵੱਡੇ ਜਾਂਦੇ ਰਹੇ ਨੇ, ਹਿੰਦੁਸਤਾਨ ਚੋਂ ਦੇਵੀਆਂ ਫੜ ਕੇ ਲਿਆਉਂਦੇ ਰਹੇ ਨੇ, ਇਹ ਕਾਫਰ ਸਤਲਜੋ ਪਾਰੋਂ ਆ ਕੇ ਸਾਡੀ ਜੂਹ ਵਿੱਚ ਡੇਰੇ ਲਾ ਕੇ ਬਹਿ ਗਏ ਨੇ, ਇਹਨਾਂ ਸਾਡੇ ਰਸਤੇ ਲੁੱਟਦੇ ਬੰਦ ਕਰ ਦਿੱਤੇ ਨੇ, ਮੇਰੇ ਪੰਜੇ ਪੁੱਤਰ ਇਹ ਤੁਹਾਡੇ ਅੱਗੇ ਹੋਣਗੇ, ਤੁਸੀਂ ਇਹਨਾਂ ਦੇ ਪਿੱਛੇ ਹੋਵੋਗੇ। ਦੀਨ ਤੋਂ ਮਰਨ ਵਾਲਾ ਅੱਲਾ ਦੀ ਦਰਗਾਹ ਵਿੱਚ ਪੂਜਿਆ ਜਾਂਦਾ ਹੈ। ਇਸ ਤਕਰੀਰ ਦਾ, ਇਸ ਗੱਲ ਦਾ ਅਸਰ ਗਾਜ਼ੀਆਂ ਦੇ ਇੰਨਾ ਹੋਇਆ ਕਿ ਉਹ ਮਾਰਨ ਮਰਨ ਲਈ ਤਿਆਰ ਹੋ ਗਏ। ਪਰਵਾਨਾ ਕੀ ਸੀ, ਅੱਗ ਸੀ ਖਿਲਰੀ ਹਰ ਪਾਸੇ, ਉਸ ਥਾਂ ਥਾਈ ਭੜਕਾ ਤਰੇ ਅਫਗਾਨ ਉਦਾਸੇ, ਉਹ ਵਾਂਗ ਅੰਗਾਰਾ ਹੋ ਗਏ ਸਭ ਰੱਤ ਪਿਆਸੇ, ਉਹਨਾਂ ਕਾਲੀ ਕਾਲੀ ਸਿਰਾਂ ਤੇ ਬੰਨ ਲਏ ਮੁਰਾਸੇ, ਮੂੰਹ ਸੂਏ ਹਿੱਕਾਂ ਚੌੜੀਆਂ, ਢਿੱਡ ਮੋਟੇ ਖਾਸੇ, ਉਹ ਆਖਣ ਅਸਾਂ ਬਣਾਵਣੇ ਸਿਰੀਆਂ ਦੇ ਕਾਸੇ, ਅਸਾਂ ਖਿਬਰ ਅੰਦਰ ਟੁੱਕਣੇ ਸਿੱਖ ਲਾਲ ਪਤਾਸੇ, ਅਸਾਂ ਰੱਤ ਨਲਵੇ ਦੀ ਪੀਵਣੀ ਅੱਲਾ ਪ੍ਰਵਾਸੇ। ਇਹਨਾਂ ਨੇ ਆਖਿਆ ਅਸੀਂ ਅੱਲਾ ਦੇ ਪ੍ਰਵਾਸੇ, ਇਹਨਾਂ ਦੀ ਰੱਤ ਪੀਣੀ ਹੈ। ਭਾਈ ਪਠਾਣਾ ਨੇ ਅਪੋਵੀ ਦੀ ਜੋ ਗੱਲਾਂ ਕੀਤੀਆਂ, ਉਹਨਾਂ ਆਖਿਆ ਅਸੀਂ ਇੱਕ ਇੱਕ ਭਾਰੂ ਸੌ ਤੇ ਅਣਖਾਂ ਵਿੱਚ ਪੱਲੇ, ਅਸੀਂ ਹਿੱਕਾਂ ਡਾਹ ਦਰਿਆ ਨੂੰ ਲਾ ਦਈਏ ਥੱਲੇ, ਅਸੀਂ ਅੱਜ ਤੱਕ ਕਿਸੇ ਸੂਰਮੇ ਤੋਂ ਗਏ ਨੀ ਚੱਲੇ। ਇਹ ਸਾਰੇ ਤਿਆਰ ਪਰ ਤਿਆਰ ਹੋਏ, ਜਿਵੇਂ ਤਿਆਰ ਪਰ ਤਿਆਰ ਹੋ ਕੇ ਆਪਣੇ ਬਾਦਸ਼ਾਹ ਨੂੰ ਇਹਨਾਂ ਦਲੇਰੀ ਦਿੱਤੀ, ਉਸ ਵੇਲੇ ਦਾ ਵੇਰਵਾ ਇਹ ਛੰਦ ਵਿੱਚ ਇਉਂ ਕੀਤਾ ਜਾ ਰਿਹਾ ਹੈ, ਸੁਣੋ।
ਗੱਲਾਂ ਖਾਣ ਤੋਂ ਜਸ਼ੀਲੀਆਂ ਸੁਣ ਕੇ ਆਖਿਆ ਪਠਾਨ ਕਾਜੀਆਂ ਦੇਵੋ ਹੁਕਮ ਚਾੜ ਕੇ ਫੌਜਾਂ ਦਿਨਾਂ ਵਿੱਚ ਕਲੇ ਟਾ ਦੀਏ।
ਅਸੀਂ ਗਾਰੀ ਹਾਂ ਪਿਆਰੇ ਪੱਕੇ ਦੀਨ ਦੇ, ਮੌਤ ਕਹੋ ਤਾਰ ਕਾਜੀਏ, ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਜਦੋਂ ਦਿਲ ਕੇ ਮਕਾਰੀਏ।
ਜਿਹੜੇ ਆਏ ਨੇ ਪੰਜਾਬ ਤੋਂ ਚੜ ਕੇ ਮਾਰ ਕੇ ਪਿਛਾਂ ਪੁਜਾ ਦੀਏ, ਕਦ ਅਸਾਂ ਦੇ ਉਹਨਾਂ ਜਦੋਂ ਵੇਖੇ ਰਣ ਵਿੱਚ ਪਛੋ ਤੋਣਗੇ।
ਮੋਦੀ ਕਹੂ ਕੀ ਆਣ ਕੇ ਸਾਨੂੰ ਫੜ ਕੇ ਕਹੋ ਨਚਾ ਦੀਏ, ਸਿੱਖ ਦੇਸ਼ ਦੇ ਬਾਜ ਨੂੰ ਕੂੰਜਾ ਦਿਨਾਂ ਵਿੱਚ ਕੋ ਮਕਾ ਦੀਏ।
ਵਾਂਗ ਬਿਜਲੀ ਸਾਡੀਆਂ ਤੇ ਗਾਂ, ਵਾਂਗ ਬਿਜਲੀ ਸਾਡੀਆਂ ਤੇ ਗਾਂ, ਕੋੜੇ ਸਾਡੇ ਯਾਰ ਕਾਲ ਦੇ, ਅਸੀਂ ਚੜੀਏ ਮੌਤ ਦੀ ਕੋੜੀ ਹੋਣੀ ਤਾਈ ਆਪ ਸੱਦੀਏ।
ਜਿਹੜੇ ਟੈਗ ਦੇ ਗੁਲਾਬ ਫੁੱਲੀ ਵੰਗਣਾ ਫੂਕ ਮਾਰ ਕੇ ਸਿਕਾ ਦੀਏ, ਸਿੱਖ ਦੇਸ਼ ਦੇ ਬਾਜ ਨੂੰ ਜਦੋਂ ਦਿਲ ਚਾਹੇ ਮਕਾ ਦੀਏ।
ਹਜ਼ਰਤ ਸਾਡੀਆਂ ਮਦਤਾਂ ਪਾਣੀ ਸਾਡਾ ਕਾਲ ਪਰਦਾ ਪਾਉਣ, ਦੇਵਤਾ ਕਰੇ ਸਾਡੀ ਸੇਵਾ ਅਗਨੀ ਪਕਾਵੇ ਰੋਟੀਆਂ।
ਉਹਨਾਂ ਕੀਤੀਆਂ ਨੇ ਜਿੰਨੀਆਂ ਵਧੀਕੀਆਂ ਬਈ ਜਿੰਨੀਆਂ ਵਧੀਕੀਆਂ, ਸਾਰਾ ਬਦਲਾ ਚੁਕਾ ਦੀਏ, ਸਿੱਖ ਦੇਸ਼ ਦੇ ਬਾਜ ਨੂੰ
ਮਾਰ ਕੇ ਵਗਦੇ ਹੜਾਂ ਨੂੰ ਰੋਕੀਏ। ਲੋਕ ਦੇਸ਼ ਦੇ ਘੜੇ ਦੀਆਂ ਮੱਛੀਆਂ ਜਦੋਂ ਦਿਲ ਕਰੇ ਖਾ ਲਈਏ।
ਸਾਡੇ ਜੋਸ਼ ਚ ਖੇਤੀ ਮਾਰ ਦੋ ਨਗਾਰਿਆਂ ਦੇ ਚੋਟਾਂ, ਜੋਗੀ ਸ਼ਹਿਰਾਂ ਨੂੰ ਚੁਕਾ ਦੀਏ, ਸਿੱਖ ਦੇਸ਼ ਦੇ ਬਾਜ ਨੂੰ ਕੂੰਜਾਂ ਦਿਨਾਂ ਵਿੱਚ ਕੋ ਮਕਾ ਦੀਏ।
ਸਾਡੇ ਜੋਸ਼ ਚ ਫਰਕ ਦੇ ਡੋਲੇ ਬਾਵਾਂ ਚੋਣ ਜੰਗ ਕਰਨ ਆਇਆ ਸੀ, ਗੱਤ ਕੇ ਪਲੱਥਿਆਂ ਦੇ ਜਾਣੂ ਕੌਣ ਸਾਡੇ ਸਾਹਮਣੇ ਖੜੂ।
ਛੱਤੀ ਮਾਰ ਦਿਓ ਨਗਾਰਿਆਂ ਦੇ ਚੋਟਾਂ, ਜੋਗੀ ਸ਼ਹਿਰਾਂ ਨੂੰ ਝੁਕਾ ਦੀਏ, ਸਿੱਖ ਦੇਸ਼ ਦੇ ਬਾਜ ਨੂੰ ਕੂੰਜਾਂ ਦਿਨਾਂ ਵਿੱਚ ਕੋ ਮਕਾ ਦੀਏ।
ਉਹਨਾਂ ਨੇ ਆਪਣੇ ਸਰਦਾਰ ਨੂੰ ਜਿਵੇਂ ਦਲੇਰੀਆਂ ਦਿੱਤੀਆਂ ਉਹ ਤੁਸੀਂ ਸੁਣੀਆਂ। ਉਹਨਾਂ ਆਖਿਆ ਸਿੱਖ ਸਾਡੇ ਸਾਹਮਣੇ ਘੜੇ ਦੀਆਂ ਮੱਛੀਆਂ ਨੇ, ਜਦੋਂ ਕਹੋ ਖਾ ਸਕਦੇ ਹਾਂ। ਇਹ ਕੀ ਨੇ ਜਿਹੜੇ ਸਾਡੇ ਦਰਵਾਜ਼ੇ ਤੇ ਆਣ ਕੇ ਸਾਨੂੰ ਲਲਕਾਰਦੇ ਨੇ? ਇਸ ਗੱਲ ਦਾ ਇਹਨਾਂ ਦੇ ਜਰਨੈਲ ਤੇ ਬੜਾ ਅਸਰ ਹੋਇਆ। ਅੱਗੇ ਕੀ ਹੋਇਆ ਸੁਣੋ। ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜੀ, ਸ਼ੇਰਾਂ ਵਾਂਗ ਗੱਜੀਏ ਤਾਂ ਧਰਤੀ ਕੰਬਾ ਦਈਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦਈਏ। ਕਿਲੇ ਜਿਹੜੇ ਕਹਿੰਦੇ ਪਿਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦਈਏ, ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦਈਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਵੰਡ ਕੇ ਲੈ ਆਉਣ। ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਹ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਜੋਸ਼ ਵਿੱਚ ਆ ਕੇ ਅੱਗੋਂ ਬੋਲਦੇ ਪਠਾਨ ਗਾਜੀ, ਸ਼ੇਰਾਂ ਵਾਂਗ ਗੱਜੀਏ ਤਾਂ ਧਰਤੀ ਹਿਲਾ ਦਈਏ, ਸਿੱਖ ਸਾਡੇ ਸਾਹਮਣੇ ਬਟੇਰੇ ਜਿਵੇਂ ਬਾਜ ਅੱਗੇ, ਕੱਚੇ ਚੱਬ ਜਾਈਏ ਖੁਰਾ ਖੋਜ ਹੀ ਮਿਟਾ ਦਈਏ। ਕਿਲੇ ਜਿਹੜੇ ਕਹਿੰਦੇ ਪਿਸ਼ੌਰ ਜਮਰੌਦ ਕੀ ਨੇ, ਆਪਣੀ ਆਈ ਤੇ ਆਈਏ ਪਰਬਤ ਹਿਲਾ ਦਈਏ, ਹਜ਼ਰਤ ਅਲੀ ਦੇ ਨਾਮ ਲੇਵਾ ਤਨੀ ਤੇਗਦੇ ਹਾਂ, ਮੌਤ ਆਵੇ ਸਾਹਮਣੇ ਤਾਂ ਮੌਤ ਨੂੰ ਮਿਟਾ ਦਈਏ। ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡੇ ਦੇਸ਼ ਦੇ ਕੁਛ ਗੱਭਰੂ ਜਾਣ ਤਾਂ ਹਿੰਦੁਸਤਾਨ ਦੇ ਮੰਦਰ ਢਾ ਕੇ, ਮੂਰਤੀਆਂ ਤੋੜ ਕੇ, ਦੌਲਤ ਲੁੱਟ ਕੇ, ਹੁਸਨ ਬੰਨ ਕੇ ਲੈ ਆਉਣ। ਤੇ ਅੱਜ ਉੱਥੇ ਕਿਹੜੀ ਮਰਦ ਕੌਮ ਪੈਦਾ ਹੋ ਗਈ ਏ ਜੋ ਸਾਡੇ ਬੂਹੇ ਅੱਗੇ ਆਣ ਕੇ ਵੰਗਾਰ ਦੀਏ। ਇਸ ਜੋਸ਼ ਵਿੱਚ ਹਜ਼ਾਰਾਂ ਪਠਾਨ ਤਿਆਰ ਹੋ ਪਏ। ਦੋਸਤ ਮੁਹੰਮਦ ਖਾਨ ਦੇ ਪੰਜੇ ਪੁੱਤਰ ਅਮੀਰ ਅਖੂਨਜ਼ਾਦਾ, ਮੁੱਲਾ ਮੁਹੰਮਦ ਖਾਨ, ਜਰੀਰ ਖਾਨ, ਅਰਜ ਬੇਗੀ, 30,000 ਫੌਜ ਤੇ ਬਹੁਤ ਸਾਰਾ ਮੁਲਖਈਆ, ਸਣੇ 50 ਤੋਪਾਂ ਦੇ ਮਿਰਜ਼ਾ ਸੰਮੀ ਖਾਨ ਦੀ ਜਰਨੈਲੀ ਹੇਠਾਂ 15 ਅਪ੍ਰੈਲ 1837 ਨੂੰ ਕਾਬੁਲ ਤੋਂ ਰਵਾਨਾ ਹੋ ਤੁਰੇ। ਇਹ ਸਾਰਾ ਦਲ 24 ਅਪ੍ਰੈਲ ਨੂੰ ਲੁੱਡੀ ਖਾਨੇ ਪੁੱਜਾ। ਇੱਥੋਂ ਦੇ ਅਫਰੀਦੀਆਂ ਨੂੰ ਵੱਡੀ ਦੇ ਕੇ ਸੰਮੀ ਖਾਨ ਨੇ ਆਪਣੇ ਨਾਲ ਗੰਢ ਲਿਆ ਤੇ ਕਈਆਂ ਨੂੰ ਨਾਲ ਵੀ ਲੈ ਲਿਆ। ਸੋ ਚੋਖਾ ਲਾਓ ਲਸ਼ਕਰ 50,000 ਰਲ ਕੇ 27 ਅਪ੍ਰੈਲ ਰਾਤ ਨੂੰ ਜਮਰੌਦ ਕੋਲ ਆ ਉਤਰਿਆ। ਦੂਜੇ ਪਾਸੇ ਸਿੱਖਾਂ ਦੇ ਹਾਲਾਤ ਵੀ ਸਮਝੋ। ਪੰਜਾਬ ਦੇ ਬਹੁਤੇ ਇਲਾਕਿਆਂ, ਖਾਸ ਕਰਕੇ ਪਿਸ਼ਾਵਰ ਦੀ ਫੌਜ ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ਤੇ ਅਟਾਰੀ ਗਈ ਹੋਈ ਸੀ। ਪਿਸ਼ਾਵਰ ਵਿੱਚ ਪਿੱਛੇ ਥੋੜੀ ਹੀ ਫੌਜ ਸੀ। ਪਿਸ਼ਾਵਰ ਦਾ ਗਵਰਨਰ ਸਰਦਾਰ ਹਰੀ ਸਿੰਘ ਨਲੂਆ ਚੋਖੇ ਚਿਰ ਤੋਂ ਬਿਮਾਰ ਪਿਆ ਸੀ। ਪਿਸ਼ੌਰ ਤੋਂ 12 ਮੀਲ ਖੇਬਰ ਵੱਲੇ ਜਮਰੌਦ ਹੈ, ਇੱਥੇ ਕਿਲ੍ਹਾ ਫਤਿਹਗੜ੍ਹ ਦੀ ਨੀਂਹ 17 ਅਕਤੂਬਰ 1836 ਨੂੰ, 1 ਕੱਤਕ 1893 ਬਿਕਰਮੀ ਨੂੰ ਸਰਦਾਰ ਹਰੀ ਸਿੰਘ ਨੇ ਆਪਣੇ ਹੱਥੀਂ ਰੱਖੀ ਸੀ। ਇਸ ਦੀਆਂ ਕੰਧਾਂ 4 ਗਜ਼ ਚੌੜੀਆਂ ਤੇ 12 ਗਜ਼ ਉੱਚੀਆਂ ਉਸਾਰੀਆਂ ਗਈਆਂ। ਉਸ ਵੇਲੇ ਇਸ ਵਿੱਚ 800 ਪੈਦਲ, 200 ਸਵਾਰ, 80 ਗੋਲਦਾਜ, 10 ਵੱਡੀਆਂ ਅਤੇ 12 ਛੋਟੀਆਂ ਤੋਪਾਂ ਮਹਾਂ ਸਿੰਘ ਦੀ ਜਥੇਦਾਰੀ ਹੇਠ ਸਨ। ਜਿਸ ਵੇਲੇ ਕਿਲ੍ਹਾ ਜਮਰੌਦ ਫਤਿਹਗੜ੍ਹ ਦੇ ਉਦਾਲੇ ਵੈਰੀ ਨੇ ਘੇਰਾ ਪਾਇਆ ਤਾਂ ਸਰਦਾਰ ਮਹਾਂ ਸਿੰਘ ਨੇ ਆਪਣੀ ਫੌਜ ਦੇ ਸਾਹਮਣੇ ਖਲੋ ਕੇ ਲਲਕਾਰ ਮਾਰ ਕੇ ਕਿਹਾ, ਮਰਦੋ, ਸਾਨੂੰ ਮਰ ਮਿਟਣਾ ਚਾਹੀਦਾ। ਜਿਵੇਂ ਮਹਾਂ ਸਿੰਘ ਦੀ ਇਸ ਤਕਰੀਰ ਦਾ ਅਸਰ ਸਿੰਘਾਂ ਤੇ ਹੋਇਆ, ਉਸ ਦਾ ਵੇਰਵਾ ਕਵੀ ਦੀ ਕਲਮ ਨੇ ਇਉਂ ਕੀਤਾ ਹੈ।
ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਪੁਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾਲ,
ਸਾਨੂੰ ਲੱਗੇ ਪਿਆਰੀ ਜਿੰਦ ਨਾਲ, ਸਾਡਾ ਮੌਤ ਨਾਲ ਪਿਆਰ, ਸਾਨੂੰ ਦੇਸ਼ ਤੋਂ ਮਰਨਾ ਦੱਸ ਗਏ।
ਗੱਲ ਸੁਣ ਕੇ ਜਥੇਦਾਰ ਤੋਂ ਸਿੰਘ ਉੱਚੀ ਕਹਿਣ ਪੁਕਾਰ, ਸਾਨੂੰ ਲੱਗੇ ਪਿਆਰੀ ਜਿੰਦ ਨਾਲ,
ਲੱਗੇ ਪਿਆਰੀ ਜਿੰਦ ਨਾਲ, ਸਾਡਾ ਮੌਤ ਦੇ ਨਾਲ ਪਿਆਰ, ਸਾਨੂੰ ਦੇਸ਼ ਤੋਂ ਮਰਨਾ ਦੱਸ
ਦੇਸ਼ ਤੋਂ ਮਰਨਾ ਦੱਸ ਗਏ। ਸਾਡੇ ਸਾਹਿਬਾ ਜੀ ਤੁਜਦਾਰ, ਅਸਾਂ ਹੋ ਸੰਭਾਲੀ ਜਦੋਂ ਤੋਂ,
ਹੋ ਸੰਭਾਲੀ ਜਦੋਂ ਤੋਂ, ਅਸਾਂ ਸਾਂਭੀ ਜੰਗ ਦੀ ਕਾਰ, ਅਸੀਂ ਕਲਗੀ ਧਰਦੇ ਸੂਰਮੇ,
ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਅਸੀਂ ਕਲਗੀ ਧਰਦੇ ਸੂਰਮੇ, ਸੱਚੇ ਦੇਸ਼ ਦੇ ਪਹਿਰੇਦਾਰ, ਲਾੜੀ ਮੌਤ ਮੈਂ ਆਉਣੀ ਜਾਣਦੇ,
ਮੌਤ ਆਉਣੀ ਜਾਣਦੇ, ਅਸੀਂ ਸਿਰ ਦੇਣੇ ਸਰਦਾਰ, ਸਿੰਘਾਂ ਮੱਥੇ ਚੜੀਆਂ ਲਾਲੀਆਂ,
ਸਿੰਘਾਂ ਮੱਥੇ ਚੜੀਆਂ ਲਾਲੀਆਂ, ਜਿਵੇਂ ਆਗਰੇ ਪਹਿਣ ਅੰਗਿਆਰ, ਉਹਨਾਂ ਸਾਵੇਂ ਆਸਰਦਾਰ ਦੇ,
ਸਾਵੇਂ ਆਸਰਦਾਰ ਦੇ, ਇਉਂ ਦਿੱਤੇ ਬਦਨੀ ਉਚਾਰ, ਜਿਹੜੀ ਕੌਮ ਹੈ ਮਰਨਾ ਜਾਣਦੀ,
ਜਿਹੜੀ ਕੌਮ ਹੈ ਮਰਨਾ ਜਾਣਦੀ, ਕੌਮ ਹੈ ਮਰਨਾ ਜਾਣਦੀ, ਕਿਉਂ ਰਣ ਵਿੱਚ ਖਾਵੇ ਹਾਰ, ਹੁੰਦੇ ਮੋਮਨ ਆਸ਼ਕ ਹੂਰ ਦੇ,
ਹੋਰ ਦਾ ਸਾਡਾ ਤੇਗ ਨਾਲ ਪਿਆਰ, ਮੋਮਨ ਆਸ਼ਕ ਹੋਰ ਦੇ ਸਾਡਾ ਤੇਗ ਨਾਲ ਪਿਆਰ, ਅਸੀਂ ਦੇਸ਼ ਤੋਂ ਜਿੰਦਵਾਰ ਨੀ,
ਅਸੀਂ ਦੇਸ਼ ਤੋਂ ਜਿੰਦਵਾਰ ਨੀ, ਤੇ ਸਿਰ ਤੋਂ ਲਾਉਣਾ ਪਾਰ, ਅਸੀਂ ਮੌਤ ਨੂੰ ਡੱਕਾ ਪਾ ਦਈਏ,
ਮੌਤ ਨੂੰ ਡੱਕਾ ਪਾ ਦਈਏ, ਜਾਈਏ ਰਣ ਵਿੱਚ ਜਾ ਬਲ ਤਾਰ, ਲਈ ਗੁੜਤੀ ਖੰਡੇ ਤਾਰ ਤੋਂ,
ਲਈ ਗੁੜਤੀ ਖੰਡੇ ਤਾਰ ਤੋਂ, ਸਾਨੂੰ ਜੂੰਦਾ ਮਿਲੇ ਨਹਾਰ, ਅਸੀਂ ਦਾਇਆ ਰੱਖ ਕੇ ਜੀਵੀਏ,
ਅਸੀਂ ਦਾਇਆ ਰੱਖ ਕੇ ਜੀਵੀਏ, ਸਾਡੇ ਕਾਲ ਬਲੀ ਹੈ ਯਾਰ, ਅਸੀਂ ਦਾਇਆ ਰੱਖ ਕੇ ਜੀਵੀਏ, ਸਾਡਾ ਕਾਲ ਬਲੀ ਹੈ ਯਾਰ, ਸਾਥੋਂ ਮੌਤ ਖਲੋਤੀ ਕੰਬਦੀ,
ਸਾਥੋਂ ਮੌਤ ਖਲੋਤੀ ਕੰਬਦੀ, ਜਦ ਸੁਣ ਲੈਂਦੀ ਪਵਕਾਰ, ਸਾਨੂੰ ਹੁਕਮ ਦਿਓ ਜਥੇਦਾਰ ਜੀ,
ਸਾਨੂੰ ਹੁਕਮ ਦਿਓ ਜਥੇਦਾਰ ਜੀ, ਲਈ ਇਹ ਦਿਲ ਦੇ ਕੱਢ ਗੁਦਾਰ, ਅਸੀਂ ਹੱਥੀ ਫੜ ਫੜ ਮਾਰੀਏ,
ਅਸੀਂ ਹੱਥੀ ਫੜ ਫੜ ਮਾਰੀਏ, ਜਿਹੜੇ ਕਾਬਲੋਂ ਆਏ ਮਕਾਰ, ਸਾਡੇ ਪੂਰੇ ਭੱਜਣ ਤੁਰਕਿਓ,
ਪੂਰੇ ਭੱਜਣ ਤੁਰਕਿਓ, ਜਿਵੇਂ ਸ਼ੇਰ ਦੇ ਅੱਗੇ ਸ਼ਿਕਾਰ, ਅਸੀਂ ਖੰਡੇ ਰੱਖੇ ਕੀਲ ਕੇ,
ਅਸੀਂ ਖੰਡੇ ਰੱਖੇ ਕੀਲ ਕੇ, ਖੰਡੇ ਰੱਖੇ ਕੀਲ ਕੇ, ਜੋ ਨਾਗਾਂ ਦੇ ਅਵਤਾਰ ਵੈਰੀ ਹੱਸ ਹੱਸ ਜਲੀਆਂ ਪਾਉਂਦੇ,
ਵੈਰੀ ਹੱਸ ਹੱਸ ਜਲੀਆਂ ਪਾਉਂਦੇ, ਕੱਤੀ ਜਾਂ ਕਾਬਲੀ ਵਾਰ, ਜੋਗੀ ਕਹਿੰਦਾ ਰਣ ਵਿੱਚ ਵੇਖਣਾ,
ਜੋਗੀ ਕਹਿੰਦਾ ਰਣ ਵਿੱਚ ਵੇਖਣਾ, ਫਤਿਹ ਕਿਸ ਨੂੰ ਦੇਵੇ ਕਿਰਤਾਰ, ਸਭ ਸੰਗਤ ਕਹਿ ਦੋ ਵਾਹਿਗੁਰੂ,
ਸਿੰਘਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਸਰਦਾਰ ਮਹਾਂ ਸਿੰਘ ਨੂੰ ਲਾਲੀਆਂ ਚੜ ਗਈਆਂ, ਰਲ ਮਿਲ ਕੇ ਸਿੰਘਾਂ ਸੋਧਿਆ, ਆਖਰ ਅਰਦਾਸਾ, ਹੇ ਸਤਿਗੁਰੂ ਫੌਜਾਂ ਵਾਲਿਆ, ਤੇਰਾ ਭਰਵਾਸਾ ਅੱਜ ਭਾਰਾ ਵੇਖਣ ਵਿੱਚ ਹੈ, ਵੈਰੀ ਦਾ ਪਾਸਾ ਇੱਕ ਪਾਸੇ ਹੈ ਮਨ ਜਾਪਦਾ, ਇੱਕ ਪਾਸੇ ਮਾਸਾ, ਪਰ ਤੇਰੇ ਪੁੱਤਾਂ ਲਾ ਲਈ ਜੀਵਨ ਦੀ ਆਸਾ, ਅਸੀਂ ਤੇਗੋਂ ਜੰਮੇ, ਤੇਗ ਵਿੱਚ ਤੂੰ ਦਿੱਤਾ ਵਾਸਾ, ਅਸੀਂ ਲੰਡੇ ਨਾਲ ਵਗਾਵਣੀ ਅੱਜ ਰਤ ਬਿਆਸਾ, ਅੱਜ ਤੇਗ ਮਧਾਣੀ ਸਿੰਘਾਂ ਦੀ ਹੋਣੀ ਦਾ ਹਾਸਾ, ਕੰਧ ਟੱਠੀ ਕਿਲੇ ਦੀ, ਕਹਿੰਦੇ ਨੇ ਤੋਪਾਂ ਏਡੇ ਜ਼ੋਰ ਦੀ ਚੱਲਣੀਆਂ ਸ਼ੁਰੂ ਹੋਈਆਂ, ਸਾਰਾ ਜ਼ੋਰ ਵੈਰੀ ਨੇ ਕਿਲੇ ਦੀ ਕੰਧ ਢਾਉਣ ਉੱਤੇ ਹੀ ਲਾ ਦਿੱਤਾ, ਸਿੰਘ ਸੂਰਮੇ ਜਥੇਦਾਰ ਤੋਂ ਹੁਕਮ ਲੈ ਕੇ ਮੈਦਾਨ ਵੱਲ ਨਿਕਲ ਰਹੇ ਨੇ, ਇੱਕ ਇੱਕ ਸੂਰਮਾ ਦਸਾਂ ਦਸਾਂ ਤੇ ਭਾਰੂ ਜਾਪਦਾ ਸੀ, ਮਰਦਾਂ ਦੀ ਕੌਮ ਉਹੀ ਜਿਉਂਦੀ ਹੈ ਜਿਹੜੀ ਮਰਨ ਦੀ ਜਾਚ ਸਿੱਖ ਲੈ, ਜਿਹੜੀਆਂ ਕੌਮਾਂ ਨੂੰ ਮਰਨ ਦੀ ਜਾਚ ਨਹੀਂ ਉਹ ਕੌਮਾਂ ਮਲੀਆ ਮੇਟ ਹੋ ਜਾਂਦੀਆਂ ਨੇ, ਜਥੇਦਾਰ ਮਹਾਂ ਸਿੰਘ ਨੇ ਆਖਿਆ, ਸਿੰਘੋ ਅੱਜ ਮੌਤ ਜਾਂ ਜ਼ਿੰਦਗੀ ਦੋਵੇਂ ਗੱਲਾਂ ਤੁਹਾਡੇ ਵੱਸ ਵਿੱਚ ਨੇ, ਇਹ ਠੀਕ ਹੈ ਕਿ ਬਹੁਤ ਸਾਰੀਆਂ ਫੌਜਾਂ ਇਸ ਵੇਲੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਤੇ ਪਹੁੰਚੀਆਂ ਹੋਈਆਂ ਨੇ, ਸਾਡਾ ਸਰਦਾਰ ਸਰਦਾਰ ਹਰੀ ਸਿੰਘ ਨਲੂਆ ਬਿਮਾਰ ਪਿਆ ਏ, ਪਰ ਸਾਡੇ ਸਾਹਮਣੇ ਇੱਕੋ ਹੀ ਗੱਲ ਹੈ ਕਿ ਕਲਗੀਆਂ ਵਾਲੇ ਪਾਤਸ਼ਾਹ ਦੀਆਂ ਖੁਸ਼ੀਆਂ ਲੈਣ ਲਈ ਅਸੀਂ ਆਪਣੀਆਂ ਜਾਨਾਂ ਵਾਰ ਦਈਏ, ਲੇਕਿਨ ਜਮਰੌਦ ਦੇ ਕਿਲੇ ਵਿੱਚ ਵੈਰੀ ਨੂੰ ਦਾਖਲ ਨਾ ਹੋਣ ਦਈਏ, ਦੂਜੇ ਪਾਸੇ ਵੈਰੀਆਂ ਦੇ ਸਾਹਮਣੇ ਵੀ ਇਹ ਵੀ ਸਭ ਤੋਂ ਵੱਡੀ ਸ਼ਰਤ ਸੀ ਕਿ ਅੱਜ ਜਾਂ ਮਰਨਾ ਹੈ ਜਾਂ ਮਾਰਨਾ ਹੈ, ਜਿਹੜੇ ਮੁਲਕ ਨੂੰ ਅਸੀਂ ਲੁੱਟਦੇ ਸਾਂ ਉਸ ਮੁਲਕ ਵਿੱਚੋਂ ਇੱਕ ਮੁੱਠੀ ਪਰ ਕੌਮ ਉੱਠ ਕੇ ਸਾਡਿਆਂ ਬੂਹਾਂ ਉੱਤੇ ਛਾਉਣੀਆਂ ਪਾਈ ਬੈਠੀ ਹੈ, ਦੋਹਾਂ ਪਾਸਿਆਂ ਤੋਂ ਕਿਵੇਂ ਅੱਗ ਵਰ ਰਹੀ ਸੀ, ਦੋਹਾਂ ਪਾਸਿਆਂ ਦੇ ਸੂਰਮੇ ਕਿਵੇਂ ਵੱਧ ਵੱਧ ਕੇ ਲੜ ਰਹੇ ਸਨ, ਇੱਕ ਪਾਸੇ ਅੱਲਾ ਨੂੰ ਖੁਸ਼ ਰੱਖਣ ਵਾਲੇ, ਇੱਕ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੂਰਮੇ ਸਤ ਸ੍ਰੀ ਅਕਾਲ ਜਾ ਕੇ ਕਲਗੀਆਂ ਵਾਲੇ ਦੀ ਓਟ ਲੈ ਕੇ ਲੜ ਰਹੇ ਸਨ, ਉਸ ਵੇਲੇ ਦਾ ਨਜ਼ਾਰਾ, ਮਾਵਾਂ ਦੇ ਪੁੱਤਰ ਆਜ਼ਾਦੀ ਨੂੰ ਵਰਨ ਵਾਸਤੇ ਕਿਵੇਂ ਵੱਧ ਰਹੇ ਸਨ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਹਨ।
ਦੋਵੇਂ ਤਰ੍ਹਾਂ ਹੁਸ਼ਿਆਰ ਚੋਟਾਂ ਤੌਂਸਿਆਂ ਤੇ ਮਾਰ ਰਾਣ ਜੁੱਟੇ ਵੱਲ ਧਾਰ ਰਾਣ ਤੇਗ ਨੱਚ ਪਈ, ਦੋਵੇਂ ਤਰੀ ਅਗਨੀ ਅਣਖ ਮੱਚ ਪਈ,
ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ, ਕੁੱਟੇ ਮਾਰ ਕੇ ਜਵਾਰ ਜੂ ਲੱਗੀ ਬਹਾਰ ਤੇ, ਇੱਕ ਦੂਜਾ ਅੱਖ ਰੱਖਦੇ ਸਿਵਾਰ ਤੇ,
ਦੋਵੇਂ ਤਰ੍ਹਾਂ ਹੁਸ਼ਿਆਰ ਚੋਟਾਂ ਤੌਂਸਿਆਂ ਤੇ ਮਾਰ ਰਾਣ ਜੁੱਟੇ ਵੱਲ ਧਾਰ ਰਾਣ ਤੇਗ ਨੱਚ ਨੱਚ ਪਈ ਦੋਵੇਂ ਤਰੀ ਅਗਨੀ ਆਣੇ ਖਮੱਚ ਪਈ
ਕੋਈ ਮਾਰੋ ਤਲਵਾਰ ਕੋਈ ਰੋਗ ਦਾ ਸਿਵਾਰ ਕੁੱਟੇ ਮਾਰ ਕੇ ਜਵਾਰ ਜੂੰ ਲੱਗੀ ਬਹਾਰ ਤੇ ਇੱਕ ਦੂਜਾ ਅੱਖ ਰੱਖਦੇ ਸਿਵਾਰ ਤੇ
ਹਾਰ ਬੜੇ ਫੁਰਤੀਲੇ ਪੈਂਦੇ ਕਾਰ ਕਾਰ ਹੀਲੇ ਰੰਗ ਪਏ ਜਾਣ ਪੀਲੇ ਵੇਖ ਖੰਡਾ ਚੱਲਦਾ ਸੂਰ ਮੇਰੂ ਸੂਰ ਮਾ ਸੁਗਾ ਤਾਂ ਕੱਲਦਾ
ਵੱਡੇ ਤੇਗ ਦੇ ਖਿਡਾਰੀ ਜਿੰਨਾ ਮੌਤ ਮੰਨੀ ਲਾੜੀ ਕਿਹੜਾ ਰਹੇਗਾ ਪਛਾੜੀ ਸ਼ਮਾ ਦੀਨ ਦੀ ਬੱਚੀ ਲੜਦੀ ਸੀ ਮੌਤ ਕਿਹੜੀ ਜਾਨ ਹੈ ਬਚੀ
ਸਿੰਘ ਜੋਧੇ ਰਣ ਬੁੱਕੇ ਨੀ ਸੀ ਜੰਗ ਵਿੱਚ ਚੁਗੇ ਖੰਡੇ ਰਹਿਣ ਕਿਵੇਂ ਸੁੱਕੇ ਜੰਗ ਦੇ ਮੈਦਾਨ ਚ ਬਹੁਤਾ ਚਿਹਰ ਜੀ ਕੇ ਲੈਣਾ ਕੀ ਜਹਾਨ ਚ
ਸਿਰ ਵਾਂਗ ਤੇਗ ਝੱਟ ਕੱਟ ਦੇਗ ਤੇਗ ਪੈ ਗਏ ਢਾਲਾਂ ਵਿੱਚ ਸ਼ੇਕ ਖੰਡੇ ਵੱਜ ਵੱਜ ਕੇ ਮੌਤ ਮੂਹਰੇ ਆਇਆ ਕੌਣ ਜਾਵੇ ਭੱਜ ਕੇ
ਤੇਗ ਪਰੀ ਬਾਣ ਨੱਚੇ ਕੌਣ ਅੱਗ ਵਿੱਚੋਂ ਬਚੇ ਫੁੱਲ ਟੁੱਟ ਰਹੇ ਸੀ ਕੱਚੇ ਜ਼ਿੰਦਗੀ ਦੀ ਟਹਿਣੀ ਤੋਂ ਕੱਟੇ ਗਏ ਨਾ ਗਾਡਰ ਪਠਾਣੀ ਸ਼ੈਣੀ ਤੋਂ
ਵੀਰ ਵੀਰਾ ਦਾ ਵਿਛਾਣਾ ਫੁੱਲ ਹੱਸਦਾ ਗਾ ਤੋੜੇ ਦਿਨ ਜ਼ਿੰਦਗੀ ਦਾ ਥੋੜੇ ਕਈ ਦਲੇਰ ਕਹਿੰਦੇ ਸੀ ਹਰਨਾ ਨੂੰ ਭੁੱਖੇ ਬਗਿਆੜ ਪੈਂਦੇ ਸੀ
ਮੱਥੇ ਬੱਦੇ ਜਿੰਨਾ ਸਿਰੇ ਮੱਥੇ ਬੱਦੇ ਜਿੰਨਾ ਸਿਰੇ ਲੈ ਲੈ ਮੌਤ ਨਾਲ ਫੇਰੇ ਲਾਉਂਦੇ ਢਿੱਲ ਸੀ ਬਥੇਰੇ ਸਿੰਘਾਂ ਨੂੰ ਹਰਾਉਣ ਦੇ ਸਿੰਘ ਸੀ ਖਿਲਾੜੀ ਪੂਰੇ ਤੇਗਾਂ ਵਾਉਣ ਦੇ
ਕਮਸਾਨੀ ਜੰਗ ਚੜੇ ਧਰਤੀ ਨੂੰ ਰੰਗ ਰਾਵੀ ਰਦਾਵੀ ਨਾ ਸੰਗ ਸੱਜਰੇ ਵਿਆਹਾਂ ਨੂੰ ਸਗਲਾ ਦੇ ਪਾਣੀ ਮਿਲ ਗਏ ਧਿਆਇਆਂ ਨੂੰ
ਭੈਣਾਂ ਮੋਰੇ ਸੀ ਜੋ ਵੀਰੇ ਬਨ ਸਗਨਾ ਕਲੀਰੇ ਵਾਂਗ ਗੇਲੀਆਂ ਗਾ ਚੀਰੇ ਕੋਮਲ ਸਰੀਰ ਕਈ ਤੁਰੇ ਜਾਂਦੇ ਰਾਂਝੇ ਸੀ ਵਿਆਹ ਕੇ ਹੀਰ ਕਈ
ਲਾਲ ਧਰਤੀ ਸੀ ਹੋ ਗਈ ਲਾਲ ਧਰਤੀ ਸੀ ਹੋ ਗਈ ਲੱਖਾਂ ਦਿਲ ਹੋ ਗਿਆ ਸੋਗੀ ਗੁਰਦਾਸਪੁਰੀ ਜੋਗੀ ਕਹਿ ਜਗੀਰ ਦਰਸ਼ਨਾ ਖੁਸ਼ੀ ਦਿਆ
ਫੁੱਲਾਂ ਨੇ ਸਦਾ ਨਹੀਂ ਬਰਸਣਾ
ਦੁਨੀਆਂ ਉੱਤੇ ਇਹ ਦੋਵੇਂ ਕੌਮਾਂ ਲੜਾਕੀਆਂ ਮੰਨੀਆਂ ਜਾਂਦੀਆਂ ਨੇ ਪਠਾਣ ਅਤੇ ਸਿੰਘ ਦੋਹਾਂ ਧਿਰਾਂ ਨੇ ਸਾਰੀ ਦਿਹਾੜੀ ਤਾਣ ਲਾ ਕੇ ਲੜਾਈ ਲੜੀ ਇੱਕ ਦੂਸਰੇ ਨਾਲੋਂ ਵੱਧ ਵੱਧ ਕੇ ਆਪਣੇ ਇਸ਼ਟ ਨੂੰ ਖੁਸ਼ ਰੱਖਣ ਲਈ ਆਪਣੇ ਮਜ਼ਹਬ ਦੀ ਜਿੱਤ ਕਰਾਉਣ ਲਈ ਸਾਰਾ ਤਾਣ ਲੱਗਦਾ ਰਿਹਾ ਸ਼ਾਮਾਂ ਪੈ ਗਈਆਂ ਲੜਾਈ ਬੰਦ ਹੋ ਗਈ ਕਮਸਾਨ ਦਾ ਜੰਗ ਸਾਰੀ ਦਿਹਾੜੀ ਹੋ ਕੇ ਤਰਕਾਲਾਂ ਪੈਣ ਵੇਲੇ ਬੰਦ ਹੋਇਆ ਤਾਂ ਮੁਗਲਾਂ ਨੇ ਸੁੱਖ ਦਾ ਸਾਹ ਲਿਆ ਸੈਂਕੜੇ ਜਵਾਨ ਮੌਤ ਵਿਆਹ ਕੇ ਰੰਗੀਲੀ ਦੁਨੀਆਂ ਤੋਂ ਚੱਲਦੇ ਬਣੇ ਸਿੱਖਾਂ ਦੇ ਕਿਲ੍ਹੇ ਦੀ ਚੌਥੀ ਬਾਈ ਵਿੱਚ ਕਾਫੀ ਪਾੜਾ ਪੈ ਗਿਆ ਕਾਫੀ ਪਾੜਾ ਏਡਾ ਵੱਡਾ ਸੀ ਕਿ ਜਿਹਨੂੰ ਪੂਰਾ ਕਰਨਾ ਬਹੁਤ ਔਖੀ ਗੱਲ ਸੀ ਮਹਾਂ ਸਿੰਘ ਨੇ ਕੁਝ ਸਿੰਘਾਂ ਦੀ ਡਿਊਟੀ ਕੰਧ ਨੂੰ ਮੁਕੰਮਲ ਕਰਨ ਤੇ ਲਾਈ ਸਰਦਾਰ ਮਹਾਂ ਸਿੰਘ ਆਪ ਕੁਝ ਸੂਰਮੇ ਇਕੱਠੇ ਕਰਕੇ ਨਲਵੇ ਸਰਦਾਰ ਨੂੰ ਪਿਸ਼ੌਰ ਚਿੱਠੀ ਪਹੁੰਚਾਉਣ ਵਾਸਤੇ ਪ੍ਰੋਗਰਾਮ ਬਣਾਉਣ ਲੱਗਾ ਸਰਦਾਰ ਮਹਾਂ ਸਿੰਘ ਨੇ ਚੁਣਵੇਂ ਸੂਰਮੇ ਆਪਣੇ ਸਲਾਹਕਾਰ ਸੂਰਮੇ ਆਪਣੇ ਨਾਮਵਰ ਸੂਰਮੇ ਇਕੱਠੇ ਕਰਕੇ ਆਖਿਆ ਮਿੱਤਰੋ ਅੱਜ ਮੌਤ ਜਾਂ ਜ਼ਿੰਦਗੀ ਸਾਡੇ ਸਾਹਮਣੇ ਦੋ ਗੱਲਾਂ ਨੇ ਹਰੀ ਸਿੰਘ ਸਰਦਾਰ ਨੂੰ ਜੇ ਚਿੱਠੀ ਪਹੁੰਚ ਜਾਵੇ ਰਾਤੋ ਰਾਤ ਸਰਦਾਰ ਨੂੰ ਚਿੱਠੀ ਪਹੁੰਚੇ ਜੇ ਸਵੇਰ ਨੂੰ ਆ ਜਾਵੇ ਮਦਦ ਫਿਰ ਤਾਂ ਇਹ ਕਿਲ੍ਹਾ ਰਹੇਗਾ ਸਾਡੇ ਕੋਲ ਜੇ ਸਵੇਰ ਨੂੰ ਮਦਦ ਨਾ ਆਈ ਤਾਂ ਕਿਲ੍ਹੇ ਤੇ ਬਗਾਨਿਆਂ ਦਾ ਕਬਜ਼ਾ ਹੋ ਜਾਏਗਾ ਸਰਦਾਰ ਮਹਾਂ ਸਿੰਘ ਸਾਹਿਬ ਆਪਣੇ ਸੂਰਮਿਆਂ ਨੂੰ ਇਕੱਠੇ ਕਰਕੇ ਕਹਿੰਦਾ ਓਏ ਮਰਦ ਦਲੇਰੋ ਲੋੜ ਹੈ ਇੱਕ ਉਸ ਮਰਦ ਦੀ ਜਿਹੜਾ ਰਾਤੋ ਰਾਤ ਚਿੱਠੀ ਸਰਦਾਰ ਹਰੀ ਸਿੰਘ ਨਲਵੇ ਨੂੰ ਪਹੁੰਚਾ ਸਕਦਾ ਹੈ ਹਰੀ ਸਿੰਘ ਨਲਵੇ ਦੀਆਂ ਦਲੇਰੀਆਂ ਬਾਰੇ ਜੇ ਕਹਾਣੀਆਂ ਪੜ੍ਹਨ ਲੱਗੀਏ ਹਰੀ ਸਿੰਘ ਜੀ ਬੜੇ ਫਰਾਕ ਦਿਲ ਦੇ ਇਨਸਾਨ ਸਨ ਜਦੋਂ ਕਸ਼ਮੀਰ ਫਤਿਹ ਕਰ ਲਿਆ ਤੇ ਕਸ਼ਮੀਰ ਦੇ ਰਾਜੇ ਨੂੰ ਉਹਨਾਂ ਆਪਣੀ ਕੈਦ ਵਿੱਚ ਕੈਦ ਕਰ ਲਿਆ ਰਾਤ ਇੱਕ ਤੰਬੂ ਵਿੱਚ ਸੁੱਤੇ ਪਏ ਸਨ ਜਦ ਇਸ ਰਾਜੇ ਦੇ ਘਰ ਵਾਲੀ ਕੋਈ ਢੰਗ ਬਣਾ ਕੇ ਆਪਣੇ ਕੋਲ ਇੱਕ ਜ਼ਹਿਰੀ ਛੁਰਾ ਲੈ ਕੇ ਇਹ ਕਿਸੇ ਢੰਗ ਨਾਲ ਕਿਸੇ ਤਰੀਕੇ ਨਾਲ ਸਰਦਾਰ ਨਲੂਏ ਦੇ ਤੰਬੂ ਵਿੱਚ ਜਾ ਦਾਖਲ ਹੋਈ ਨਲੂਆ ਸਰਦਾਰ ਸੁੱਤੇ ਪਏ ਸਨ ਸਰਦਾਰ ਦੇ ਸਰਹਿਣੇ ਖਲੋ ਕੇ ਇਸ ਨੇ ਜ਼ਹਿਰੀ ਛੁਰਾ ਕੱਢਿਆ ਇਹ ਜਦ ਛੁਰਾ ਸਰਦਾਰ ਨੂੰ ਮਾਰਨ ਲੱਗੀ ਸੀ ਇਸ ਨੇ ਸਰਦਾਰ ਦਾ ਚਿਹਰਾ ਵੇਖਿਆ ਦਗ ਦਗ ਕਰਦਾ ਚਿਹਰਾ ਵੇਖਿਆ ਨੂਰਾਨੀ ਚਿਹਰਾ ਵੇਖਿਆ ਸੂਰਜ ਨਾਲ ਰਲਦੀ ਤਾਪ ਵੇਖੀ ਇਹਦਾ ਹੱਥ ਛੁਰਾ ਨਾ ਚਲਾ ਸਕਿਆ ਇਹਦਾ ਹੱਥ ਕੰਬ ਗਿਆ ਨਲਵੇ ਸ਼ੇਰ ਦੀ ਅੱਖ ਖੁੱਲੀ। ਇਸ ਖਾਨਜਾਦੀ ਨੂੰ ਆਪਣੇ ਸਿਰਹਾਣੇ ਵੱਲੇ ਵੇਖਿਆ, ਹੈਰਾਨ ਹੋ ਕੇ ਪੁੱਛਣ ਲੱਗੇ, ਤੂੰ ਕੌਣ ਹੈ? ਇਸਨੇ ਆਖਿਆ, ਹਾਂ ਤਾਂ ਹੋਰ ਕੋਈ, ਪਰ ਹੁਣ ਉਹ ਨਹੀਂ ਰਹਿ ਗਈ। ਸਰਦਾਰ ਨੇ ਆਖਿਆ, ਗੱਲ ਕੀ ਆ? ਆ ਤੇਰੇ ਹੱਥ ਵਿੱਚ ਕੀ ਆ? ਜਦੋਂ ਛੁਰਾ ਸਰਦਾਰ ਫੜਨ ਲੱਗੇ ਉਹਦੇ ਹੱਥ ਵਿੱਚੋਂ, ਕਹਿਣ ਲੱਗੀ, ਸਰਦਾਰ ਜੀ ਦੁਹਾਈ ਖੁਦਾ ਦੀ, ਇਹ ਛੁਰੇ ਉੱਤੇ ਪੋਟਾ ਨਾ ਲਾ ਦਿਆ ਜੇ, ਇਹਨੂੰ ਏਡੀ ਯਾਰੀ ਪਾਣ, ਇਹਨੂੰ ਏਡੀ ਗਹਿਰੀ ਪਾਣ ਕਿ ਜਿਹਦੇ ਹੱਥ ਨੂੰ ਛੋ ਗਿਆ ਜਿਹੜਾ ਜ਼ਖਮ ਹੋਵੇਗਾ ਮੁੜ ਕੇ ਨਹੀਂ ਹਟ ਸਕੇਗਾ। ਸਰਦਾਰ ਨੇ ਆਖਿਆ, ਆਈ ਕਿਉਂ ਸਾਂ? ਇਹਨੇ ਆਖਿਆ, ਆਈ ਤੇ ਮਾਰਨ ਸਾਂ ਤੁਹਾਨੂੰ, ਪਰ ਤੁਹਾਡਾ ਚਿਹਰਾ ਵੇਖ ਕੇ ਮੇਰੇ ਮਨ ਵਿੱਚ ਖੁਦਾ ਨੇ ਮੈਨੂੰ ਹੰਗਾਰਾ ਪਰਦਿਆਂ ਆਖਿਆ, ਮੁੜ ਕੇ ਏਡਾ ਜਵਾਨ ਸੰਸਾਰ ਵਿੱਚ ਪੈਦਾ ਨਹੀਂ ਹੋਏਗਾ। ਸਰਦਾਰ ਨੇ ਆਖਿਆ, ਫਿਰ ਦੁੱਖ ਕੀ ਆ ਤੈਨੂੰ? ਉਹਨੇ ਆਖਿਆ, ਦੁੱਖ ਸਰਦਾਰ ਜੀ ਇਹ ਆ ਕਿ ਮੇਰਾ ਪਤੀ ਤੁਹਾਡੀ ਕੈਦ ਵਿੱਚ ਹੈ, ਸਾਖੀ ਵਿੱਚ ਆਉਂਦਾ। ਸਰਦਾਰ ਹਰੀ ਸਿੰਘ ਨਲੂਏ ਸਾਹਿਬ ਨੇ ਹੁਕਮ ਦਿੱਤਾ, ਇਹਦੇ ਪਤੀ ਨੂੰ ਆਜ਼ਾਦ ਕਰ ਦਿਓ, ਇਹਨਾਂ ਦੀ ਕੋਠੀ, ਇਹਨਾਂ ਦੇ ਰਹਿਣ ਦਾ ਜੋ ਘਰ ਦਾ ਸਾਰਾ ਪ੍ਰੋਗਰਾਮ ਹੈ, ਸਾਰਾ ਘਰ ਹੈ, ਇਹਨਾਂ ਨੂੰ ਦੇ ਦਿੱਤਾ ਜਾਏ। ਇਤਿਹਾਸ ਕਹਿੰਦਾ ਕਿ ਸਰਦਾਰ ਹਰੀ ਸਿੰਘ ਨਲੂਏ ਨੇ ਕੋਹਨੂਰ ਹੀਰਾ ਕਸ਼ਮੀਰ ਵਿੱਚੋਂ ਪੈਦਾ ਕੀਤਾ, ਜਿਹੜਾ ਮਹਾਰਾਜੇ ਰਣਜੀਤ ਸਿੰਘ ਦੇ ਕੋਲ ਅਖੀਰ ਤੱਕ ਰਿਹਾ। ਸਰਦਾਰ ਹਰੀ ਸਿੰਘ ਨਲੂਏ ਨੂੰ ਚਿੱਠੀ ਪਹੁੰਚਾਉਣ ਲਈ ਸਰਦਾਰ ਮਹਾ ਸਿੰਘ ਸੂਰਮਾ ਆਪਣੇ ਜਥੇ ਪ੍ਰਤੀ ਜਿਵੇਂ ਕਹਿ ਰਿਹਾ ਸੀ ਉਸ ਦਾ ਵੇਰਵਾ ਮੇਰੇ ਸਾਥੀ ਐਂ ਕਰ ਰਹੇ ਨੇ, ਜਰਾ ਧਿਆਨ ਨਾਲ ਸੁਣੋ।
ਕਹੇ ਮਹਾ ਸਿੰਘ ਬਲ ਵੀਰ ਸੂਰਮਾ, ਉੱਠ ਬਲ ਤਾਰ ਮੇਰਾ ਵੀਰ ਸੂਰਮਾ,
ਲਾਰਾ ਕੋਈ ਵਿਆਹ ਸਾਖੀ ਦੀਦੀ ਹੀਰ ਨੂੰ, ਖਬਰ ਬਜਾਵੇ ਕੋਈ ਨੇਰੇ ਵੀਰ ਨੂੰ।
ਕਹੇ ਮਹਾ ਸਿੰਘ ਬਲ ਵੀਰ ਸੂਰਮਾ, ਉੱਠ ਬਲ ਤਾਰ ਮੇਰਾ ਵੀਰ ਸੂਰਮਾ,
ਲਾਰਾ ਕੋਈ ਵਿਆਹ ਸਾਖੀ ਦੀਦੀ ਹੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਉਹ ਘੱਟ ਗਏ ਨੇ ਜੋਧੇ 800 ਜਵਾਨ ਤੋਂ, ਪਿੱਠ ਦੇਖ ਜੋਧੇ ਭੱਜੇ ਨਹੀਂ ਮੈਦਾਨ ਚੋਂ,
ਲੱਗੇ ਰਾਜ ਗਾਲਿਆਂ ਨੇ ਖੀਲੇ ਪੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਉਹ ਡੱਠ ਗਈ ਕਿਲੇ ਦੀ ਚੌਥੀ ਬਾਈ ਸੂਰਮਾ, ਕਿਤੇ ਉਹ ਮਦਦ ਨਹੀਂ ਕੋਈ ਆਈ ਸੂਰਮਾ,
ਪਜਾਰੇ ਦਿਲ ਦਲਗੀਰ ਨੂੰ, ਖਬਰ ਪਜਾਵੇ ਕੋਈ ਮੇਰੇ ਵੀਰ ਨੂੰ।
ਉਹ ਬਾਦਸ਼ਾਹ ਨੇ ਵੱਲ ਚਿੱਠੀਆਂ ਵੀ ਪਾਈਆਂ ਨੇ, ਉਧਰੋਂ ਵੀ ਕੋਈ ਮਦਦਾਂ ਨਾ ਆਈਆਂ ਨੇ,
ਉਹ ਮਾਇਆ ਨਾਗਣੀ ਨੇ ਬੋਲਿਆ ਫਕੀਰ ਨੂੰ, ਖਬਰ ਪਜਾਵੇ ਕੋਈ ਮੇਰੇ ਵੀਰ ਨੂੰ।
ਅਜੇ ਤੱਕ ਕੋਈ ਆਇਆ ਨਹੀਂ ਲਾਹੌਰ ਤੋਂ, ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ,
ਤਖਤ ਦੀ ਇੱਛਾ ਸਿੱਖਾਂ ਦੇ ਵਜ਼ੀਰ ਨੂੰ, ਖਬਰ ਪਜਾਵੇ ਕੋਈ ਮੇਰੇ ਵੀਰ ਨੂੰ।
ਐਸ ਵੇਲੇ ਜਾਣਾ ਕੋਈ ਨਿੱਕੀ ਗੱਲ ਨਹੀਂ, ਕੱਖਾਂ ਨਾਲ ਪੈਂਦੀ ਦਾਰਿਆਂ ਨੂੰ ਠੱਲ ਨਹੀਂ,
ਖੁਸ਼ੀ ਦਾ ਪਿਆਲਾ ਦੇਵੇ ਕਾਲ ਪੀਰ ਨੂੰ, ਖਬਰ ਪਜਾਵੇ ਕੋਈ ਮੇਰੇ ਵੀਰ ਨੂੰ।
ਚੜ ਆਏ ਵੈਰੀ ਕਾਬੁਲ ਦੇ ਚੁਣਵੇ, ਸੂਰਮੇ ਲਿਆਂਦੇ ਨੇ ਲੱਖਾਂ ਚੋਂ ਪੁਣਵੇ,
ਸੰਮੀ ਦਾ ਕੋਈ ਸਿੱਖੀ ਦੇ ਸ਼ਤੀਰ ਨੂੰ, ਸੰਮੀ ਦੇ ਕੋਈ ਸਿੱਖੀ ਦੇ ਸ਼ਤੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਅਜੇ ਤੀਕ ਮਾਲਿਕ ਕੋਈ ਨੀ ਪੁੱਜਿਆ, ਸਿੱਖਾਂ ਦਾ ਰਾਜਾ ਹੈ ਐਸ਼ਾ ਵਿੱਚ ਰੁੱਝਿਆ,
ਪਾਤਸ਼ਾਹੀ ਤਾਜ ਦੀ ਹੈ ਆਸ ਕੀਰ ਨੂੰ, ਖਬਰ ਬਜਾਵੇ ਕੋਈ ਮੇਰੇ ਵੀਰ ਨੂੰ।
ਅਰੇ ਤਾਂ ਖਾਲਸਾ ਜਕਾਰੇ ਛੱਡਦਾ, ਕੇਸਰੀ ਨਿਸ਼ਾਨ ਹੈ ਫਰਾਰੇ ਛੱਡਦਾ,
ਭੈਣ ਦਾ ਕਸ਼ਿਤ ਸਿੱਖੀ ਦਾ ਸਰੀਰ ਨੂੰ, ਭੈਣ ਨਾ ਕਹਿਤ ਸਿੱਖੀ ਦੇ ਸਰੀਰ ਨੂੰ, ਖਬਰ ਪਹੁੰਚਾਵੇ ਕੋਈ ਮੇਰੇ ਵੀਰ ਨੂੰ।
ਜਿਉਂਦਾ ਸ਼ੇਰ ਮੁੱਛਦਾ ਫੜਾਵੇ ਵਾਲਨਾ, ਜਿਉਂਦਾ ਸ਼ੇਰ ਮੁੱਛਦਾ ਫੜਾਵੇ ਵਾਲਨਾ, ਸੂਰਮੇ ਜੋਗੀ ਅਸ ਵਾਰ ਕਾਲਨਾ,
ਆਖਦਾ ਹੈ ਮੋਣ ਚਾਨੀ ਆਖੇ ਮੋਣ ਚਾਨੀ ਸ਼ੌਂਕੀ ਦਲ ਵੀਰ ਨੂੰ, ਖਬਰ ਪਹੁੰਚਾਵੇ ਕੋਈ ਮੇਰੇ ਵੀਰ ਨੂੰ।
ਖਾਲਸੇ ਨੇ ਆਖਿਆ, ਅਜੇ ਤੱਕ ਕੋਈ ਆਇਆ ਨੀ ਲਾਹੌਰ ਤੋਂ, ਵਿਗੜੀ ਕਹਾਣੀ ਜਾਪਦੀ ਹੈ ਤੌਰ ਤੋਂ। ਸਰਦਾਰ ਮਹਾਂ ਸਿੰਘ ਸੂਰਮਾ ਇਹ ਜਾਣਦਾ ਸੀ ਕਿ ਡੋਗਰਾ ਜਿਹੜੀਆਂ ਨੀਤੀਆਂ ਵਰਤ ਰਿਹਾ, ਜਿਹੜੀਆਂ ਚਾਲਾਂ ਚੱਲ ਰਿਹਾ, ਇਹ ਸਿੱਖ ਰਾਜ ਦੇ ਖਿਲਾਫ ਨੇ। ਯਾਦ ਰਹੇ ਮਿੱਤਰੋ, ਇਸ ਤੋਂ ਪਹਿਲਾਂ ਵੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਹਰੀ ਸਿੰਘ ਨਲੂਏ ਨੇ ਇੱਕ ਚਿੱਠੀ ਲਿਖੀ ਸੀ। ਉਹਨੇ ਆਖਿਆ, ਠੀਕ ਹੈ ਸ਼ੇਰ ਪੰਜਾਬ, ਤੁਹਾਡੇ ਪੋਤਰੇ ਦੀ ਛਾਦੀ ਏ, ਪਰ ਇਹ ਇਲਾਕਾ ਏਡਾ ਖਤਰਨਾਕ ਹੈ, ਤੇਰੇ ਡੋਗਰੇ ਕਿਸੇ ਨੇ ਇੱਧਰ ਚਿੱਠੀ ਲਿਖ ਦੇਣੀ ਹੈ ਬਾਦਸ਼ਾਹ ਕਾਬਲ ਨੂੰ, ਔਰ ਇਹਨਾਂ ਵੇਲ ਪਿਆ ਵੇਖ ਕੇ ਜਮਰੌਤ ਔਰ ਇਹਨਾਂ ਕਿਲ੍ਹਿਆਂ 'ਤੇ ਹੱਲਾ ਕਰ ਦੇਣਾ। ਸਾਡੇ ਦੇਸ਼ ਵਿੱਚ ਰਹਿਣ ਵਾਲੇ ਜਰਨੈਲਾਂ ਵਿੱਚੋਂ ਇੱਕ ਨੀਤੀਵਾਨ ਜਰਨੈਲ ਹਰੀ ਸਿੰਘ ਹੈ, ਜਿਹੜਾ ਕਈ ਆਉਣ ਵਾਲੀਆਂ ਗੱਲਾਂ ਬਾਰੇ ਦੱਸ ਸਕਦਾ ਸੀ, ਪਰ ਇਤਿਹਾਸ ਵਿੱਚ ਆਉਂਦਾ ਕਿ ਜਿੰਨੀਆਂ ਚਿੱਠੀਆਂ ਮਹਾਂ ਸਿੰਘ ਸਾਹਿਬ ਨੇ ਲਿਖੀਆਂ ਸਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ, ਉਹਨਾਂ ਚਿੱਠੀਆਂ ਵਿੱਚੋਂ ਕੋਈ ਵੀ ਚਿੱਠੀ ਮਹਾਰਾਜੇ ਤੱਕ ਨਹੀਂ ਸੀ ਪਹੁੰਚੀ। ਹਰੀ ਸਿੰਘ ਨਲੂਏ ਨੇ ਜਿੰਨੀਆਂ ਚਿੱਠੀਆਂ ਲਿਖੀਆਂ ਸਨ ਉਹਨਾਂ 'ਚੋਂ ਕੋਈ ਵੀ ਚਿੱਠੀ ਸਾਡੇ ਦੇਸ਼ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਨਹੀਂ ਸੀ ਮਿਲੀ। ਮਹਾਂ ਸਿੰਘ ਕਹਿ ਰਿਹਾ, ਅਜੇ ਤਾਂ ਹੈ ਖਾਲਸਾ ਜਕਾਰੇ ਮਾਰਦਾ, ਕੇਸਰੀ ਨਿਸ਼ਾਨ ਹੈ ਫਰਾਰੇ ਮਾਰਦਾ। ਇਹ ਕਹਿੰਦਾ, ਮੈਨੂੰ ਹਿਰਖ ਹੈ ਕਿਤੇ ਸਿੱਖੀ ਦੇ ਸਰੀਰ ਨੂੰ ਕਸ਼ਟ ਨਾ ਪੈ ਜਾਣ। ਜਿਉਂਦਾ ਸ਼ੇਰ ਮੁੱਛਦਾ ਵਾਲ ਕਿਸੇ ਨੂੰ ਨਹੀਂ ਦਿੰਦਾ, ਇੱਕ ਮੁਸਲਮਾਨ ਫਕੀਰ ਦਾ ਕਥਨ ਹੈ, ਜਿਉਂਦਾ ਸ਼ੇਰ ਨਹੀਂ ਮੁੱਛਦਾ ਵਾਲ ਦਿੰਦਾ। ਤੈਨੂੰ ਦੱਸੀਏ ਗੱਲ ਵਿਚਾਰ ਸਾਈਂ, ਕੋਈ ਉੱਠੋ ਜਿਹੜਾ ਮੇਰੇ ਵੀਰ ਨੂੰ ਰਾਤੋ ਰਾਤ ਖਬਰ ਪਹੁੰਚਾ ਸਕਦਾ। ਫਿਰ ਇੱਕ ਬੀਬੀ ਉੱਠੀ ਹੈ, ਫਿਰ ਸ਼ਰਨ ਕੌਰ ਨੇ ਆਖਿਆ, ਮੈਂ ਜਾਵਾਂ ਵੀਰਾ, ਚਿੱਠੀ ਲਿਖ ਦਿਓ ਤੁਸੀਂ, ਮੈਂ ਪਹੁੰਚਾਵਾਂ ਵੀਰਾ, ਧੋਖਾ ਵੈਰੀ ਕੋਲੋਂ ਨਾ ਮੈਂ ਖਾਵਾਂ ਵੀਰਾ, ਤੋਪ ਨਿਸ਼ਾਨੇ ਪਹੁੰਚ ਕੇ ਚਲਵਾਵਾਂ ਵੀਰਾ। ਫਿਰ ਸਿੰਘ ਅੱਗੋਂ ਇੱਕ ਬੋਲਿਆ, ਤੂੰ ਜਾ ਨਹੀਂ ਸਕਦੀ, ਅਣਖ ਗਵਾ ਕੇ ਕੌਮ ਕੋਈ ਜਾਨ ਬਚਾ ਨਹੀਂ ਸਕਦੀ, ਗਲਤੀ ਕਰ ਬੇਅਕਲੀ ਪਛਤਾ ਨਹੀਂ ਸਕਦੀ, ਜੋਗੀ ਸਿੰਘਾ ਇੱਜ਼ਤ ਗਈ ਹੱਥ ਆ ਨਹੀਂ ਸਕਦੀ। ਕਿਹਾ ਭੈਣ ਨੇ ਕੜਕ ਕੇ, ਕੀ ਗੱਲ ਹੈ ਕੋਈ, ਉਹ ਜਿਹੜਾ ਮਰਜ਼ੀ ਤੋੜ ਲੈ, ਇਹ ਫਲ ਹੈ ਕੋਈ ਜਾਨ ਬਚਾਉਣੀ ਲੁਕ ਕੇ, ਇਹ ਭਲ ਹੈ ਕੋਈ ਉਹ ਸ਼ਮਾ ਉੱਤੇ ਸੜ ਜਾਵਣਾ, ਤਰਪਲ ਹੈ ਕੋਈ ਜਿਹੜਾ ਮਰਜ਼ੀ ਪੀ ਲਵੇ, ਇਹ ਜਲ ਹੈ ਕੋਈ ਉਹ ਲੱਕੜ ਸਾਰੇ ਕੱਟ ਲੈਣ, ਇਹ ਝਲ ਹੈ ਕੋਈ ਅਣਖ ਉੱਤੋਂ ਮਰਨਾ ਜੋਗੀਆ, ਇਹ ਛਲ ਹੈ ਕੋਈ। ਭੈਣ ਨੇ ਆਖਿਆ, ਮੈਂ ਪੁੱਛਣਾ ਚਾਹੁੰਦੀ ਹਾਂ ਖਾਲਸਾ ਜੀ, ਜਿਹੜਾ ਅੰਮ੍ਰਿਤ ਤੁਸਾਂ ਨੇ ਛਕਿਆ, ਅੰਮ੍ਰਿਤ ਉਹੋ ਹੀ ਮੈਨੂੰ ਛਕਾਇਆ ਕਿ ਹੋਰ ਕੋਈ? ਜਥੇਦਾਰ ਨੇ ਆਖਿਆ, ਭੈਣ ਜੀ ਅੰਮ੍ਰਿਤ ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਉਹੀ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ, ਉਹੀ ਪੰਜੇ ਬਾਣੀਆਂ ਪੜੀਆਂ ਜਾਂਦੀਆਂ ਨੇ। ਸਿੱਖੀ ਵਿੱਚ ਇਹੀ ਤਾਂ ਗੱਲ ਹੈ ਕਿ ਇੱਥੇ ਇਸਤਰੀ ਔਰ ਮਰਦ ਵਿੱਚ ਫਰਕ ਨਹੀਂ ਕੋਈ, ਇੱਥੇ ਬਰਾਬਰਤਾ ਹੈ। ਅੰਮ੍ਰਿਤ ਉਹੀ ਹੈ ਜਿਹੜਾ ਇਸਤਰੀ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਮਰਦ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੱਚੇ ਨੂੰ ਛਕਾਇਆ ਜਾਂਦਾ, ਉਹੀ ਹੈ ਜਿਹੜਾ ਬੁੱਢੇ ਨੂੰ ਛਕਾਇਆ ਜਾਂਦਾ। ਭੈਣ ਨੇ ਆਖਿਆ, ਫਿਰ ਸਰਦਾਰ ਜੀ ਜੇ ਅੰਮ੍ਰਿਤ ਵਿੱਚ ਫਰਕ ਨਹੀਂ, ਸਾਰਿਆਂ ਨੂੰ ਇੱਕੋ ਛਕਾਇਆ ਜਾਂਦਾ, ਫਿਰ ਹੱਕਾਂ ਵਿੱਚ ਕਿਉਂ ਫਰਕ ਹੈ? ਜੇ ਕੋਈ ਭਰਾ ਇਹ ਸੇਵਾ ਲੁੱਟ ਸਕਦਾ ਤੇ ਤੁਹਾਡੀ ਭੈਣ ਵੀ ਇਹ ਸੇਵਾ ਲੁੱਟ ਸਕਦੀ ਹੈ। ਸੁਣ ਕੇ ਗੱਲ ਸ਼ਰਨ ਕੌਰ ਦੀ, ਜਥੇਦਾਰ ਨੇ ਕਿਹਾ, ਹਾਂ ਭੈਣ ਜੀ ਤੁਸੀਂ ਜਾ ਸਕਦੇ ਹੋ, ਹਾਂ ਬੇਟਾ ਤੁਸੀਂ ਜਾ ਸਕਦੇ ਹੋ, ਜਿਵੇਂ ਹੁਕਮ ਲੈ ਕੇ ਸ਼ਰਨ ਕੌਰ ਚਿੱਠੀ ਪਹੁੰਚਾਉਣ ਵਾਸਤੇ ਜਮਰੌਤ ਦੇ ਕਿਲ੍ਹੇ ਵਿੱਚੋਂ ਪਿਸ਼ੌਰ ਨੂੰ ਤੁਰਦੀ ਹੈ। ਮੇਰੇ ਸਾਥੀ ਦਲਵੀਰ ਸਿੰਘ ਮਹਿਮੇ ਚੱਕੀਆ ਅਤੇ ਗੁਰਮੁਖ ਸਿੰਘ ਐਮਏ ਇਉਂ ਬਿਆਨ ਕਰ ਰਹੇ ਹਨ।
ਚੀਰਦਾਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ, ਚੀਰਦਾਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ,
ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ,
ਚੀਰਦਾਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ, ਚੀਰਦਾਰਾਂ ਨੂੰ ਲੰਘ ਗਈ ਫੇਰ ਭੇਸ ਵਟਾ ਕੇ,
ਬੰਦ ਮਕਾ ਕੇ ਪੁੱਜ ਗਈ ਛਾਉਣੀ ਵਿੱਚ ਜਾ ਕੇ, ਬੰਦ ਮਕਾ
ਦੱਸਣ
ਆਈ ਵਿਗੜਿਆ ਪੇਟਾ ਤੇ ਤਾਣਾ, ਦੱਸਣ ਆਈ ਵਿਗੜਿਆ ਪੇਟਾ ਤੇ ਤਾਣਾ,
ਪਰਵਾਨਾ ਲੈ ਕੇ ਬੀਬੀ ਸ਼ਰਨ ਕੌਰ ਛਾਉਣੀ ਵਿੱਚ ਪਿਸ਼ੌਰ ਜਾ ਕੇ ਪਹੁੰਚ ਗਈ। ਪਹਿਰੇਦਾਰ ਨੇ ਆਖਿਆ, ਕੌਣ ਹੈ, ਕਿੱਥੋਂ ਆਈ ਏ ਤੇ ਕਹਿਣਾ ਕੀ ਚਾਹੁੰਦੀ ਏ? ਇਸ ਬੀਬੀ ਨੇ ਕਿਹਾ, ਮੈਂ ਜਮਰੌਦ ਤੋਂ ਆਈ ਹਾਂ, ਨਲਵੇ ਸਰਦਾਰ ਨੂੰ ਮਿਲਣਾ ਅਤੇ ਪਿਸ਼ੌਰ ਦਾ ਹਾਲ ਸੁਣਾਉਣ ਵਾਸਤੇ ਆਈ ਹਾਂ। ਸਰਦਾਰ ਨੂੰ ਪੁੱਛਿਆ ਗਿਆ। ਬੀਬੀ ਸ਼ਰਨ ਕੌਰ ਸਰਦਾਰ ਕੋਲ ਪਹੁੰਚੀ ਏ। ਸਰਦਾਰ ਬੀਮਾਰ ਪਿਆ ਸੀ। ਸਰਦਾਰ ਹਰੀ ਸਿੰਘ ਨਲਵੇ ਨੇ ਪੁੱਛਿਆ, ਬੀਬੀ ਕਿੱਥੋਂ ਆਈ ਹੈ ਤੇ ਕੌਣ ਹੈ? ਇਸ ਨੇ ਜਿਵੇਂ ਜਮਰੌਦ ਦਾ ਹਾਲ ਸੁਣਾਇਆ, ਇਸ ਛੰਦ ਵਿੱਚ ਇਉਂ ਬਿਆਨ ਕੀਤਾ ਜਾ ਰਿਹਾ।
ਜਦੋਂ ਪੁੱਜ ਗਈ ਸ਼ਰਨ ਕੌਰ ਭੈਣ ਦੀ, ਲੱਗੀ ਸ਼ੇਰ ਨਲੂਏ ਨੂੰ ਗੱਲ ਕਹਿਣ ਦੀ, ਸਿੰਘਾਂ ਲੱਗਾ ਜਮਰੌਦ ਕਿਲਾ ਟੈਣ ਦੀ, ਗੋਲੇ ਤੋਪਾਂ ਦੇ ਵਜੇ ਕਿਲੇ ਨੂੰ ਪਾੜ ਪਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਹਾਏ ਮੁਗਲ ਨੇ ਕਾਬਲੀ ਕਨਾਰ ਦੇ, ਐਲੀ ਐਲੀ ਪਏ ਮੁੱਖ ਚੋਂ ਪਕਾਰ ਦੇ, ਲੱਗ ਪੱਗ ਦਲ 40,000 ਦੇ, ਨਾਰੇ ਮਾਰਦੇ ਜਵਾਨ ਧਰਤੀ ਹਿਲਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਪਠਾਨ ਗਾਉਂਦੇ ਆ।
ਸਿੰਘ ਸੂਰੇ ਮਹਾਂ ਸਿੰਘ ਜਥੇਦਾਰ ਨੇ, ਕੰਮ ਸੋਚ ਕੋਲੋਂ ਲਿਆ ਸਰਦਾਰ ਨੇ, ਕੁਝ ਮਾਰੇ ਵੈਰੀ ਉਹਨਾਂ ਲਲਕਾਰ ਨੇ, ਹੁਣ ਮਦਦ ਤੁਹਾਡੀ ਦਾ ਮਤਾ ਪਕਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ, ਹਾਜ਼ਰੀ ਲਗਾਉਂਦੇ ਵਿੱਚ ਜੰਗ ਦੇ, ਉਹ ਤੇ ਆਪਣੇ ਮੂੰਹੋਂ ਮੌਤ ਮੰਗਦੇ, ਬੜੇ ਪੱਕੇ ਆ ਸਵਾਰ ਤਰੰਗ ਦੇ, ਦੁੱਬਾ ਸਾਹਿਬ ਤਾਂ ਕੱਲਾ ਕੱਲਾ ਮੁੱਖ ਪਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਛਾਣ ਗਾਉਂਦੇ ਆ।
ਹਰੀ ਸਿੰਘ ਸਖਤ ਬਿਮਾਰ ਸੀ, ਬਹਿਣੇ ਉੱਠਣੇ ਤੋਂ ਆਤਰ ਲਚਾਰ ਸੀ, ਦੇ ਸੇਵਾ ਵਾਲੀ ਦਿਲ ਮੇ ਵਿਚਾਰ ਸੀ, ਸੁਣਿਆ ਹਾਲ ਅਤੇ ਗੁੱਸਾ ਦਿਲ ਮੇ ਵਸਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਬੋਲਦਾ ਪਛਾਣ ਕਿਲਾ ਢਾ ਦਿਓ, ਬੋਲਦੇ ਪਠਾਨ ਕਿਲਾ ਢਾ ਦਿਓ, ਝੰਡੇ ਹੈਦਰੀ ਕਿਲੇ ਦੇ ਉੱਤੇ ਲਾ ਦਿਓ, ਸ਼ਾਨ ਸਾ ਖਾਲਸੇ ਦੀ ਮਿੱਟੀ ਜੋ ਮਿਲਾ ਦਿਓ, ਜਿਹੜੇ ਨੇਤਿਆਂ ਵਿੱਚ ਕਲਾ ਸੁੱਤੀਆਂ ਜਗਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਕਹਿੰਦੇ ਵੀਰ ਤੁਹਾਡੇ ਵਾਰਾ ਸਾਰਾ ਲੈਣਗੇ, ਬਾਜਵਾਂਗੇ ਉਹ ਸ਼ਿਕਾਰ ਵੇਖ ਪੈਣਗੇ, ਬਾਦ ਉਹਨਾਂ ਤੋਂ ਕਿਲੇ ਚ ਵੈਰੀ ਰਹਿਣਗੇ, ਸੁਣੀ ਜੰਗੀ ਜਰਨੈਲ ਜੀ ਕੜਾਕੇ ਵਾਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਉਹ ਸ਼ਹਾਦਤਾਂ ਦੇ ਬੰਨ ਕੇ ਬਾਰ ਮੇਟਣਾ ਦੀਨੀ ਉੱਤੋਂ ਮੰਨ ਕੇ, ਬੜੇ ਆਹਿਕ ਨਹੂਰਾ ਅੱਜ ਧੰਨ ਕੇ, ਜਾਨ ਤਲੀ ਧਾਰ ਅੱਲਾ ਰੁੱਸਿਆ ਮਨਾਉਂਦੇ ਆ, ਅੱਜ ਮਾਰ ਦਿਓ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਵਿੱਚ ਹੱਥ ਦੇ ਮੈਦਾਨ ਨਾਲੀ ਫੜੀ ਸੀ, ਦੁੱਖ ਡਿਗਰੀ ਅਖੀਰ ਜਾਬੇ ਚੜੀ ਸੀ, ਹਾਲ ਸੁਣਿਆ ਚਿੱਠੀ ਜਦੋਂ ਪੜੀ ਸੀ, ਚੱਟ ਆਡਰ ਸੁਣਾ ਕੇ ਘੋੜਾ ਮੰਗਵਾ ਲਿਆ, ਅੱਜ ਵੈਰੀਆਂ ਕਿਲੇ ਨੂੰ ਆ ਕੇ ਘੇਰਾ ਪਾ ਲਿਆ।
ਜਿਉਂਦਿਆਂ ਕਿਲਾਗ ਕਿਵੇਂ ਮੱਲ ਲੂ, ਜਿਉਂਦਿਆਂ ਕਿਲਾਗ ਕਿਵੇਂ ਮੱਲ ਲੂ, ਕੂੰਜ ਬਾਜ ਦੀ ਚਪਟ ਕਿਵੇਂ ਚੱਲ ਲੂ, ਰੇਤ ਰੋਡ ਤੇ ਰਿਆਦ ਕਿਵੇਂ ਠੱਲ ਲੂ, ਜੋਗੀ ਸਦਾ ਜੋਦੇ ਹੱਥ ਮੌਤ ਨੂੰ ਮਿਲਾਉਂਦੇ ਆ,
ਅੱਜ ਮਾਰਨਾ ਸਿੰਘਾਂ ਨੂੰ ਇਹ ਪਠਾਨ ਗਾਉਂਦੇ ਆ।
ਬੀਬੀ ਨੇ ਆਖਿਆ, ਅੱਜ ਗੜ੍ਹ ਦਾ ਅਫਗਾਨਾ ਮੱਲਿਆ, ਰਲ ਚਾਰ ਚ ਫੇਰਾ, ਉਹਨਾਂ ਜੋਧਿਆਂ ਕਟਕ ਬਿਓੜ ਕੇ ਡਾਡਾ ਕਰ ਜੇੜਾ, ਉਹ ਖਿਬਰ ਦੇ ਵਿੱਚ ਆਣ ਕੇ ਲਾ ਬੈਠੇ ਡੇਰਾ, ਉਹਨਾਂ ਤੋਪਾਂ ਡਾਹ ਕੇ ਬੰਨਿਓ ਭੰਨਿਆ ਗੜ੍ਹ ਤੇਰਾ, ਉਹਨਾਂ ਮੈਲਾ ਧੂੰਆਂ ਛੱਡਿਆ, ਪੈ ਗਿਆ ਹਨੇਰਾ, ਹੈ ਝੱਲਿਆ ਵੀਰਾਂ ਤੇਰਿਆਂ ਹੁਣ ਤੀਕਰ ਸ਼ੇਰਾ, ਪਰ ਤੂੰ ਨਾ ਜੇਕਰ ਬੋੜਿਓ ਹੋ ਗਿਆ ਸਵੇਰਾ, ਤਦ ਮਹਾਂ ਸਿੰਘ ਸਰਦਾਰ ਨੂੰ ਕਰ ਦੇਣਗੇ ਉਹ ਬੇਰਾ ਬੇਰਾ। ਇਹ ਪ੍ਰਵਾਨਾ ਪੜ ਕੇ ਨਲੂਏ ਦਾ ਦਿਲ ਗੁੱਸੇ ਨਾਲ ਭਰ ਆਇਆ। ਪਰਵਾਨਾ ਪੜ ਕੇ ਮਰਦ ਨੂੰ ਲੱਗ ਗਈ ਕਟਾਰੀ, ਉਹਨੂੰ ਮਰਨਾ ਚੇਤੇ ਆ ਗਿਆ, ਭੁੱਲ ਗਈ ਬਿਮਾਰੀ। ਉਹਨੇ ਹੁਕਮ ਚਾੜਿਆ, ਖਾਲਸਾ ਕਰ ਲੋ ਤਿਆਰੀ, ਚੱਟ ਘੋੜੀ ਪਾ ਲੋ ਕਾਠੀਆਂ, ਚੱਬ ਕਰੋ ਤਿਆਰੀ, ਤੁਸੀਂ ਤੋਪਾਂ ਲੈ ਲੋ ਦੋਜਕੀ, ਮਾਰੂ ਤੇ ਪਾਰੀ, ਤੁਸੀਂ ਬਿਗਲ ਵਜਾ ਦਿਓ ਕੂਚ ਦਾ, ਲੈ ਸੈਨਾ ਸਾਰੀ, ਸਭ ਰਲ ਮਿਲ ਕੇ ਅਫਗਾਨ ਨੂੰ ਦੱਸੋ ਇੱਕ ਵਾਰੀ, ਅੱਜ ਤੋੜੀ ਫੌਜ ਅਕਾਲ ਦੀ, ਰਣ ਕਦੇ ਨੀ ਹਾਰੀ।